सुकहो टल गुर सेविय अहने सहज सुभाय दर्शन परसे आए गुरु के जन्म मरण दुख जाए होवे सिफत खसामदी नूर अरसों कोरसों चटिया तुद डिठे सचे पात सान मल जन्म जन्म भी कटिया सज्जन सच्चा पात साहो सिर साहां साहो जिस पास बैठियां सोहियन सबना दावे साहो बाणी गुरु गुरु है बाणी विच बाणी अमृत सारे गुरबाणी कह सेवक जन मानन प्रतख गुरु निस्तारे
सतनाम श्री वाहे गुरु साहिब जी तनासरी महला पंजवा औखी घड़ी ना देखण देई अपना बिरद समाले हाथ दे राखे अपने कौ सास सास प्रतपाले औखी घड़ी ना देखण देई अपना बिरद समाले हाथ दे राखे अपने कौ सास सास प्रतपाले
वाहिगुरु जी का खालसा वाहिगुरु जी की फतेह। सतगुरु दी साजी नवाजी होई गुरु रूप गुरु खालसा साध संगत जीओ सतगुरां दी महान रहमत बख्शही दा सदका सजे हुए सुंदर दीवान दे अंदर गुरु के दर्शन दीदार करदे होए गुरु की बाणी दा कीर्तन गुरमुख प्यारियां दी रसना द्वारा सुन करके वड्डा भारी लाभ प्राप्त करन दा यतन कीता है। सतगुरु दी ए महान रहमत बख्शही दा सदका है। राम जपो जी ऐसे ऐसे ध्रुव प्रहलाद जप्यो हर जैसे दीन दयाल भरोसे तेरे सब परवार चढ़ाया बेड़े ऐसा पवित्र शब्द भगत रसना द्वारा गाया होया भगत कबीर साहब जी दा फरमाए हुए ए पवित्र बचन हन। असी सतगुरां नूं बेनती करके पुछिए भी सतगुरु जी किस उम्र विच बंदगी करनी चाहीदी है करो सिमरन करना चाहीदा है गुस्ताखी मुआफ करना कई बार सारा जिंदगी दा समा लंघ जांदा है ਉਹਨੂੰ ਪਤਾ ਹੀ ਨਹੀਂ ਹੁੰਦਾ ਵੀ ਮੇਰਾ ਕੀ ਫਰਜ਼ ਹੈ ਤੇ ਮੈਂ ਕੀ ਕਰਨਾ ਹੈ। ਸਾਰੀ ਜ਼ਿੰਦਗੀ ਲੰਘ ਜਾਂਦੀ ਬੇਅਮ੍ਰਤੀਆਂ ਹੋਇਆਂ ਦੀ ਸਿੱਖੀ ਸਰੂਪ ਤੋਂ ਮੁਨਕਰ ਹੋਇਆਂ ਦਾ ਸਾਰਾ ਜ਼ਿੰਦਗੀ ਦਾ ਸਮਾਂ ਐਵੇਂ ਹੀ ਲੰਘ ਜਾਂਦਾ ਹੈ। ਪਰ ਅਸੀਂ ਸਤਿਗੁਰਾਂ ਨੂੰ ਪੁੱਛੀਏ ਵੀ ਸਤਿਗੁਰੂ ਤੁਸੀਂ ਕਿਰਪਾ ਕਰਕੇ ਫਰਮਾਓ ਸੁਮੇਰ ਪਰਬਤ ਤੇ ਬੈਠੇ ਹੋਏ ਗੁਰੂ ਨਾਨਕ ਸਾਹਿਬ ਸਿੱਧ ਮੰਡਲੀ ਦੇ ਪਾਸ ਹੈ ਸਿੱਧਾਂ ਨੇ ਸਤਿਗੁਰਾਂ ਨਾਲ ਸੋ ਕੋਈ ਸਵਾਲ ਜਵਾਬ ਕੀਤੇ ਤੇ ਬੇਨਤੀ ਕੀਤੀ ਵੀ ਸਤਿਗੁਰੂ ਜੀ ਇਹ ਦੱਸੋ ਵੀ ਤੁਹਾਡਾ ਗੁਰੂ ਕੌਣ ਹੈ। ਸੰਸਾਰ ਦੇ ਅੰਦਰ ਗੁਰੂ ਧਾਰਨ ਦੀ ਮਰਿਆਦਾ ਹੈ ਵੀ ਤੁਹਾਡਾ ਗੁਰੂ ਕੌਣ ਹੈ। ਸਤਿਗੁਰੂ ਨਾਨਕ ਸਾਹਿਬ ਕਹਿਣਗੇ ਵੀ ਸਿੱਧੋ ਜੋ ਗੁਰ ਗੋਪੇ ਆਪਣਾ ਸੋ ਭਲਾ ਨਾਹੀ ਪੰਚਾ ਹੋ ਉਨ ਲਾਹਾ ਮੂਲ ਸਭ ਗਵਾਇਆ। ਉਹ ਵਿਅਕਤੀ ਚੰਗਾ ਨਹੀਂ ਗਿਣਿਆ ਜਾ ਸਕਦਾ ਜਿਹੜਾ ਆਪਣੇ ਗੁਰੂ ਨੂੰ ਛੁਪਾ ਕੇ ਰੱਖੇ। ਤੇ ਫਿਰ ਅਸੀਂ ਆਪਣੇ ਗੁਰੂ ਨੂੰ ਛੁਪਾ ਕੇ ਕਿਵੇਂ ਰੱਖ ਸਕਦੇ ਹਾਂ? ਸੱਚੇ ਪਾਤਸ਼ਾਹ ਫਿਰ ਕੌਣ ਹੈ ਤੁਹਾਡਾ ਗੁਰੂ? ਗਰੀਬ ਨਵਾਜ ਦੇ ਪਵਿੱਤਰ ਬਚਨ 599 ਅੰਗ ਸੋਰਠ ਦੇ ਅੰਦਰ ਹੈ। ਰਾਗ ਸੋਰਠ ਦੇ ਅੰਦਰ ਹਜ਼ੂਰ ਨੇ ਅੰਮ੍ਰਿਤ ਬਚਨ ਫਰਮਾਏ। ਐ ਸਿੱਧੋ ਸਾਡਾ ਗੁਰੂ ਉਹ ਹੈ ਤਤ ਨਿਰੰਜਨ ਜੋਤ ਸਬਾਈ ਸੋ ਹੰ ਭੇਦ ਨ ਕੋਈ ਜੀਓ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ। ਜਿਹੜਾ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਨਿਰੰਕਾਰ ਹੈ ਸਿੱਧੋ ਸਾਨੂੰ ਉਹ ਗੁਰੂ ਮਿਲਿਆ, ਹੋਰ ਕਿਸੇ ਦੇ ਉਪਾਸ਼ਕ ਨਹੀਂ। ਇੱਕ ਵਾਹਿਗੁਰੂ ਦੀ ਪੂਜਾ ਕਰਦੇ ਹਨ, ਉਸ ਨਿਰੰਕਾਰ ਦਾ ਪੂਜਨ ਕਰਦੇ ਹਾਂ, ਹੋਰ ਕਿਸੇ ਦਾ ਕਰੇ ਪੂਜਾ ਨਹੀਂ ਕਰੇ ਕੀਤੇ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਇਹ ਦੱਸੋ ਵੀ ਗੁਰੂ ਕਿਸ ਉਮਰ ਚ ਧਾਰਨ ਕਰਨਾ ਚਾਹੀਦਾ ਹੈ? ਛੋਟੀ ਉਮਰ ਚ ਕਰਨਾ ਚਾਹੀਦਾ ਕਿ ਜਵਾਨ ਹੋ ਕੇ ਕਿ ਬੁੱਢੇ ਹੋ ਕੇ? ਚਲ ਗੁਰੂ ਵਾਲੇ ਬਣ ਜਾਈਏ, ਕਿਸ ਉਮਰ ਚ ਗੁਰੂ ਵਾਲੇ ਬਣਨਾ ਚਾਹੀਦਾ ਹੈ? ਨਾਲ ਤੁਸੀਂ ਆਪਣੇ ਗੁਰੂ ਦਾ ਜ਼ਿਕਰ ਕਰੋ ਤੇ ਨਾਲ ਸਾਨੂੰ ਉਮਰ ਦੱਸੋ ਵੀ ਕਿਸ ਉਮਰ ਚ ਗੁਰੂ ਵਾਲੇ ਬਣੀਏ। ਜਦੋਂ ਸਿੱਧਾਂ ਨੇ ਪੁੱਛਿਆ ਵੀ ਕੌਣ ਗੁਰੂ ਕਿਸ ਕਾ ਤੂੰ ਚੇਲਾ, ਬਚਨ ਫਰਮਾਏ ਸ਼ਬਦ ਗੁਰੂ ਸੁਰਤ ਤੁਨ ਚੇਲਾ। ਮੇਰਾ ਸ਼ਬਦ ਗੁਰੂ ਹੈ ਤੇ ਮੈਂ ਸ਼ਬਦ ਦਾ ਪੁਜਾਰੀ ਹੈ। ਸਤਿਗੁਰੂ ਨੇ ਹੁਕਮ ਕੀਤਾ ਸੀ ਸ਼ਬਦ ਦਾ ਪੂਜਾ ਕਰਦਿਆਂ, ਸ਼ਬਦ ਦੀ ਪੂਜਾ ਮਨੁੱਖ ਦੀ ਪੂਜਾ ਨਹੀਂ, ਸ਼ਬਦ ਹੀ ਸੰਸਾਰ ਦਾ ਗੁਰੂ ਪੀਰ ਹੈ। ਗੁਰੂ ਨਾਨਕ ਸਾਹਿਬ ਦੇ ਬਚਨ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸ਼ਬਦ ਹੈ ਜਗ ਬਉ ਰਾਨੰ। ਸ਼ਬਦ ਹੀ ਸੰਸਾਰ ਦਾ ਗੁਰੂ ਪੀਰ ਹੈ। ਫਿਰ ਸੱਚੇ ਪਾਤਸ਼ਾਹ ਗੁਰੂ ਦੀ ਮੱਤ ਗੁਰੂ ਦੀ ਸਿੱਖਿਆ ਲੈਣ ਦਾ ਸਮਾਂ ਕਿਰਪਾ ਕਰਕੇ ਫਰਮਾਓ। ਤਾਂ ਹਜ਼ੂਰ ਦੇ ਪਵਿੱਤਰ ਬਚਨ ਕਈ ਵਾਰ ਪੜ੍ਹੇ ਹੋਣਗੇ, ਪਵਨ ਆਰੰਭ ਸਤਿਗੁਰ ਮੱਤ ਵੇਲਾ। ਜਦੋਂ ਬੱਚਾ ਜਨਮ ਲਵੇ ਨਾ, ਸਿਆਣੀ ਦਾਨੀ ਗੁਰਸਿੱਖ ਦਾਈ ਹੋਵੇ, ਬੱਚੇ ਦੇ ਪਹਿਲੇ ਸਾਹ ਨਾਲ ਹੀ ਸਵਾਸ ਚੱਲਣ ਦੇ ਨਾਲ ਹੀ ਉਹਦੇ ਕੰਨੀ ਉਸੇ ਵੇਲੇ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਪਹਿਲੇ ਸਾਹ ਨਾਲ ਹੀ ਉਹਦੇ ਹਿਰਦੇ ਚ ਉਹਦੇ ਕੰਨਾਂ ਚ ਵਾਹਿਗੁਰੂ ਮੰਤਰ ਦਾ ਜਾਪ ਪਾ ਦੇਵੇ। ਪਹਿਲੇ ਸਵਾਸ ਨਾਲ ਗੁਰੂ ਵਾਲੇ ਬਣ ਜਾਣਾ ਚਾਹੀਦਾ ਹੈ, ਸ਼ਬਦ ਗੁਰੂ ਦੇ ਸੇਵਕ ਬਣਨਾ ਚਾਹੀਦਾ ਹੈ। ਇਸ ਕਰਕੇ ਪਵਨ ਆਰੰਭ ਸਤਿਗੁਰ ਮੱਤ ਵੇਲਾ। ਜਦੋਂ ਪਵਨ ਸਵਾਸ ਆਰੰਭ ਹੁੰਦੇ ਨਾ, ਪਹਿਲਾ ਸਾਹ ਹੀ ਲੈਣਾ ਹੈ, ਉਸ ਵੇਲੇ ਸਤਿਗੁਰੂ ਦੀ ਮੱਤ ਸਿੱਖਿਆ ਲੈਣ ਦਾ ਵੇਲਾ ਸਮਾਂ ਹੈ। ਗੁਰੂ ਕੇ ਸਿੱਖ ਨੇ ਗੁਰੂ ਕੀ ਮੱਤ ਸਿੱਖਿਆ ਗ੍ਰਹਿਣ ਕਰਨੀ ਤੇ ਗੁਰਸਿੱਖ ਜੀਵਨ ਬਣਾਉਣ ਦੇ ਲਈ ਗੁਰੂ ਵਾਲੇ ਬਣਨਾ ਹੈ। ਫਿਰ ਅਸੀਂ ਸਤਿਗੁਰਾਂ ਨੂੰ ਪੁੱਛੀਏ, ਮਹਾਰਾਜ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਜਾਂ ਉਹਦਾ ਸਿਮਰਨ ਕਰਨਾ ਕਿਹੜੀ ਉਮਰ ਚ ਚਾਹੀਦਾ ਹੈ? ਕਦੋਂ ਪਰਮੇਸ਼ਰ ਦਾ ਸਿਮਰਨ ਕਰਿਆ ਕਰੀਏ, ਕਦੋਂ ਯਾਦ ਵਿਚ ਜੁੜੀਏ? ਕਿਉਂਕਿ ਕੋਈ ਨਵਾਂ ਕੰਮ ਕਰਨਾ ਹੋਵੇ ਤਾਂ ਤਜਰਬੇ ਦੀ ਜ਼ਰੂਰਤ ਹੁੰਦੀ ਹੈ, ਤੇ ਤਜਰਬਾ ਹਮੇਸ਼ਾ ਲੰਮੀ ਉਮਰ ਵਾਲੇ ਮਨੁੱਖ ਤੋਂ ਲਿਆ ਜਾਂਦਾ ਹੈ। ਫਿਰ ਕਿਸੇ ਦਾਨੇ ਪ੍ਰਧਾਨੇ ਕਿਸੇ ਬਜ਼ੁਰਗ ਨੂੰ ਪੁੱਛੀਏ ਵੀ ਮਾਲਾ ਕਿਵੇਂ ਫੇਰਨੀ ਹੈ, ਸਿਮਰਨ ਕਿਵੇਂ ਕਰਨਾ ਹੈ? ਸਤਿਗੁਰੂ ਭਗਤ ਰਸਨਾ ਦੁਆਰਾ ਹੁਣੇ ਸਰਵਣ ਕਰਵਾ ਰਹੇ ਸੀ ਕੀਰਤਨ ਵਿੱਚ, ਪਿਆਰ ਆ। ਜੇ ਸਾਨੂੰ ਪੁੱਛਣਾ ਚਾਹੁੰਦੇ ਤੇ ਫਿਰ ਲੰਮੀ ਉਮਰ ਵਾਲੇ ਨੂੰ ਪੁੱਛਣ ਦੀ ਲੋੜ ਕੋਈ ਨਹੀਂ। ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਜੇ ਰਾਮ ਦਾ ਜਾਪ ਕਰਨਾ ਤੇ ਫਿਰ ਧਰੂ ਨੂੰ ਪੁੱਛ, 5 ਸਾਲ ਦੇ ਬੱਚੇ ਨੂੰ, ਵੀ ਰੱਬ ਦੀ ਬੰਦਗੀ ਕਿਵੇਂ ਕਰੀ ਦੀ ਹੈ। 5 ਬਰਖ ਤੋਂ ਅਨਾਥ ਧਰੂ ਬਾਰਕ, ਹਰ ਸਿਮਰ ਤੇ ਅਮਰ ਅਟਾਰੇ। ਅਮਰ ਹੋ ਗਿਆ ਗੁਰੂ ਕਾ ਪਿਆਰਾ ਭਗਤ ਜਨ ਸਤਿਯੁਗ ਦੇ ਸਮੇਂ ਅੰਦਰ। 5 ਸਾਲ ਦਾ ਬੱਚਾ ਜੰਗਲ ਨੂੰ ਚੱਲ ਪਿਆ, ਬਾਹਰੋਂ ਪਿਤਾ ਤਾਨਪਦ ਰਾਜਾ ਆਇਆ, ਦੌੜ ਕੇ ਜਾ ਕੇ ਪਿਤਾ ਦੀ ਗੋਦ ਵਿੱਚ ਜਾ ਬੈਠਾ। 5 ਸਾਲ ਦਾ ਬਾਲਕ ਹੈ, ਮਤਰੇਈ ਮਾਂ ਨੇ ਮੂੰਹ ਤੇ ਚਪੇੜਾਂ ਵੀ ਕੱਢ ਮਾਰੀਆਂ ਤੇ ਬਾਂਹ ਤੋਂ ਫੜ ਕੇ ਹਲੂਣ ਕੇ ਬਾਹਰ ਕੱਢ ਦਿੱਤਾ, ਵੀ ਇਸ ਗੋਦ ਵਿੱਚ ਤੂੰ ਨਹੀਂ ਬਹਿ ਸਕਦਾ। ਜੇ ਇਸ ਰਾਜ ਦਾ ਵਾਰਸ ਬਣਨਾ ਚਾਹੁੰਦਾ ਸਾਂ, ਤੈਨੂੰ ਮੇਰੇ ਪੇਟੋਂ ਜਨਮ ਲੈਣਾ ਚਾਹੀਦਾ ਸੀ, ਤੈਨੂੰ ਕੀ ਹੱਕ ਹੈ ਤੂੰ ਉਤਾਨ ਪਰ ਪਿਤਾ ਦੀ ਗੋਦ ਵਿੱਚ ਬਹਿ ਸਕੇ। 5 ਸਾਲ ਦਾ ਬੱਚਾ ਡੁਸਕਦਾ ਹੋਇਆ ਆਪਣੀ ਮਾਂ ਕੋਲ ਪਹੁੰਚ ਗਿਆ, ਵੀ ਮਾਂ ਕੀ ਕਾਰਨ ਹੈ, ਕੀ ਤੂੰ ਮੇਰੇ ਪਿਤਾ ਉਤਾਨਪਦ ਰਾਜੇ ਨਾਲ ਵਿਆਹੀ ਆਈ ਸੀ ਕਿ ਗੋਲੀ ਬਣ ਕੇ ਆਈ ਸੈਂ, ਕਿਉਂ ਚਪੇੜਾਂ ਵੱਜੀਆਂ। ਦੱਸਿਆ, ਪੁੱਤਰ ਮੈਂ ਤੇਰੇ ਨਾਨੇ ਰਾਜੇ ਦੀ ਧੀ ਹਾਂ, ਤੇਰੇ ਪਿਤਾ ਰਾਜੇ ਨਾਲ ਮੈਂ ਵਿਆਹੀ ਆਈ ਸੈਂ, ਪਰ ਰਾਜੇ ਦਾ ਛੋਟੀ ਰਾਣੀ ਨਾਲ ਬਹੁਤਾ ਹਿੱਤ ਹੋਣ ਦੇ ਕਾਰਨ ਹੈ ਅੱਜ ਮੈਂ ਗੋਲੀਆਂ ਵਾਲੀ ਜ਼ਿੰਦਗੀ ਬਸਰ ਕਰ ਰਹੀ ਹੈ। ਮਾਂ, ਫਿਰ ਮੈਨੂੰ ਚਪੇੜਾਂ ਕਿਉਂ ਵੱਜੀਆਂ, ਕਿਉਂ ਕੁੱਟ ਪਏ? ਆਖਿਆ, ਪੁੱਤਰ ਜਿਹੜੇ ਬੱਚੇ ਰੱਬ ਦੀ ਬੰਦਗੀ ਨਹੀਂ ਨਾ ਕਰਦੇ, ਮੈਂ ਭੈਣਾਂ ਨੂੰ ਵਿਸ਼ੇਸ਼ ਤੌਰ ਤੇ ਬੇਨਤੀ ਕਰਨੀ ਚਾਹੁੰਦਾ। ਮਾਂ ਜਿਹੜੀ ਹੁੰਦੀ ਨਾ, ਮਾਂ ਇਹ ਮੁੱਢਲਾ ਮਾਸਟਰ ਮੰਨੀ ਹੈ, ਟੀਚਰ ਹੈ। ਮਾਂ ਚਾਹੇ ਬੱਚੇ ਨੂੰ ਚੋਰ ਬਣਾ ਲਵੇ, ਸਾਧ ਬਣਾ ਲਵੇ, ਸੰਤ ਬਣਾ ਲਵੇ, 10 ਨੰਬਰੀਆ ਗੁੰਡਾ ਬਦਮਾਸ਼ ਬਣਾ ਲਵੇ, ਇਹ ਮਾਂ ਦੇ ਹਿੱਸੇ ਬਹੁ ਗਿਣਤੀ ਹੈ ਕਿ ਉਹਨੇ ਵੇਖਣਾ ਪੁੱਤਰ ਨੂੰ ਕੀ ਬਣਾਉਣਾ ਹੈ। ਧਰੂ ਦੀ ਮਾਂ ਦਾ ਖਿਆਲ ਕਰਕੇ ਵੇਖੀਏ ਖਾਲਸਾ ਜੀ, ਉਸ ਮਾਂ ਨੇ ਸਿੱਖਿਆ ਦਿੱਤੀ ਹੈ। ਪੁੱਛਿਆ, ਮਾਂ ਕਿਉਂ ਚਪੇੜਾਂ ਪਈਆਂ, ਕਿਉਂ ਮੈਨੂੰ ਕੁੱਟ ਪਈ? ਆਖਿਆ, ਪੁੱਤਰ ਤੂੰ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਰਮੇ ਹੋਏ ਨਿਰੰਕਾਰ ਦੀ ਬੰਦਗੀ ਨਹੀਂ ਕੀਤੀ, ਜਦੋਂ ਬੰਦਗੀ ਨਾ ਕਰੀਏ ਫਿਰ ਪੈਰ ਪੈਰ ਤੇ ਚਪੇੜਾਂ ਖਾਣੀਆਂ ਪੈਂਦੀਆਂ ਨੇ। ਜੇ ਬਚਣਾ ਚਾਹੁੰਦੇ ਕੁੱਟ ਮਾਰ ਤਾਂ ਉਸ ਵਾਹਿਗੁਰੂ ਨਿਰੰਕਾਰ ਪਰਮੇਸ਼ਰ ਦੀ ਬੰਦਗੀ ਕਾਰਨ। ਮਾਂ ਦੀ ਪ੍ਰੇਰਨਾ ਦਾ ਸਦਕਾ ਜੰਗਲ ਨੂੰ ਚੱਲ ਪਿਆ, ਵੀ ਚੰਗਾ ਮਾਂ ਹੁਣ ਮੈਂ ਪਰਮੇਸ਼ਰ ਦੀ ਬੰਦਗੀ ਕਰਾਂਗਾ। ਰਸਤੇ ਚ ਜਾਂਦਿਆਂ ਨਾਰਦ ਮੁਨੀ ਮਿਲ ਪਿਆ। ਨਾਰਦ ਮੁਨੀ, ਓਏ ਧਰੂ ਕਿੱਧਰ ਚੱਲੀਆਂ? ਕਹਿੰਦੇ ਮੈਂ ਚੱਲਿਆ ਪਰਮੇਸ਼ਰ ਦੀ ਬੰਦਗੀ ਕਰਨਾ। ਕਿਹਾ, ਤੇਰੀ ਉਮਰ ਬੜੀ ਛੋਟੀ ਹੈ, ਤੈਨੂੰ ਕੋਈ ਸ਼ੇਰ ਬਘੇੜੇ ਖਾ ਜਾਣਗੇ, ਕੀ ਲੈਣਾ ਜੰਗਲ ਚ ਜਾ ਕੇ ਵਾਪਸ ਆ ਜਾ। ਆਖਿਆ ਬਾਦਸ਼ਾਹ, ਨਾਰਦ ਮੁਨੀ ਤੁਸੀਂ ਮੁਨੀ ਜਨ ਹੋ, ਤੁਸੀਂ ਤਾਂ ਮੇਰਾ ਹੌਂਸਲਾ ਅਫਜਾਈ ਕਰਨੀ ਸੀ, ਸਗੋਂ ਤੁਸੀਂ ਮੈਨੂੰ ਡਰਾ ਰਹੇ ਹੋ, ਮੈਂ ਵਾਪਸ ਨਹੀਂ ਮੁੜਾਂਗਾ। ਨਾਰਦ ਮੁਨੀ ਨੇ ਫਿਰ ਵਿਰਾਗ ਦਾ ਉਪਦੇਸ਼ ਦਿੱਤਾ ਤੇ ਧਰੂ ਅੱਗੇ ਵਧ ਤੁਰਿਆ। ਉਤਾਨਪਦ ਰਾਜੇ ਨੂੰ ਪਤਾ ਲੱਗਾ, ਉਹਨੇ ਮਗਰੋਂ ਸੁਣਿਆ ਭੇਜਿਆ ਵੀ ਪੁੱਤਰ ਅੱਧਾ ਰਾਜ ਲੈ ਲੈ, ਵਾਪਸ ਆ ਜਾ। ਕਹਿਣ ਲੱਗਿਆ, ਜੇ ਬੰਦਗੀ ਕਰਨ ਚੱਲੀਆਂ ਹੀ ਹੈ ਤੇ ਅੱਧਾ ਰਾਜ ਮਿਲਦਾ, ਹੁਣ ਅੱਧਾ ਨਹੀਂ ਲੈਣਾ, ਸਾਰਾ ਹੀ ਲਵਾਂਗਾ। ਜੰਗਲ ਵਿੱਚ ਗਿਆ। ਕੋਈ ਸਮੇਂ ਬਾਅਦ ਹੀ ਪਰਮੇਸ਼ਰ ਨੇ, ਕਿਉਂਕਿ ਬੱਚੇ ਦਾ ਜੀਵਨ ਕੋਰੀ ਸਲੇਟ ਵਰਗਾ ਹਿਰਦਾ ਨਿਰਮਲ ਹੁੰਦਾ ਹੈ, ਕੁਝ ਸਮੇਂ ਵਿੱਚ ਹੀ ਪਰਮੇਸ਼ਰ ਨੇ ਦਰਸ਼ਨ ਦੀ ਦਾਤ ਦੇ ਕੇ ਘੁੱਟ ਕੇ ਛਾਤੀ ਨਾਲ ਲਾ ਲਿਆ। ਭਾਈ ਗੁਰਦਾਸ ਸਾਹਿਬ ਦੀਆਂ ਵਾਰਾਂ ਤੇ ਭਗਤ ਰਤਨਾਵਲੀ ਪਹਿਲੀ ਪੌੜੀ ਭਗਤ ਧਰੂ ਤੋਂ ਸ਼ੁਰੂ ਕੀਤੀ। ਭਾਈ ਗੁਰਦਾਸ ਸਾਹਿਬ ਨੇ ਜਦੋਂ ਭਗਤ ਰਤਨਾਵਲੀ ਲਿਖੀ, ਧਰੂ ਹੱਸਦਾ ਘਰ ਆਇਆ, ਕਰ ਪਿਆਰ ਪਿਓ ਕੁਛੜ ਲੀਤਾ, ਬਾਹੋਂ ਪਕੜੇ ਉਠਾ ਲਿਆ, ਮਨ ਵਿਚ ਰੋਸ ਮਤਰੇਈ ਕੀਤਾ, ਡੁੱਡੋ ਲਿਕਾ ਮਾਂ ਪੁੱਛੇ ਤੂੰ ਸਾ ਵਾਣੀ ਹੈ ਕਿ ਸਰੀਤਾ, ਸਾ ਵਾਣੀ ਹਾਂ ਜਨਮ ਦੀ, ਨਾਮ ਨਾ ਭਗਤੀ ਕਰਮ ਅੰਦਰ ਰੜੀਤਾ, ਕਿਸ ਉਦਮ ਤੇ ਰਾਜ ਮਿਲੈ ਸ਼ਤਰੂ ਤੇ ਸਭ ਹੋਵਨ ਮੀਤਾ, ਪਰਮੇਸ਼ਰ ਆਰਾਧਿਆ ਜਿੱਦੂ ਹੋਈਐ ਪਤਤ ਪੁਨੀਤਾ, ਬਾਹਰ ਚੱਲਿਆ ਕਰਨ ਤਪ ਮਨ ਵੈ ਰਾਗੀ ਹੋਏ ਅਪੀਤਾ। ਨਾਰਦ ਮੁਨ ਉਪਦੇਸਿਆ ਨਾਮ ਨਿਧਾਨ ਅਵਿਓ ਰਸ ਪੀਤਾ ਪਿਛੋ ਰਾਜੇ ਸੱਦਿਆ ਅਬ ਚਲ ਰਾਜ ਕਰੋ ਨਿਤ ਨੀਤਾ ਹਾਰ ਚੱਲੇ ਗੁਰਮੁਖ ਜਗ ਜੀਤਾ ਹਾਰੇ ਜਾਂਦੇ ਸੰਸਾਰ ਨੂੰ ਗੁਰਮੁਖਾਂ ਨੇ ਜਿੱਤਿਆ ਜਨਮ ਦੀ ਬਾਜੀ ਨੂੰ ਜਿੱਤ ਕੇ ਜਾਂਦੇ ਹਨ ਪਰਮੇਸ਼ਰ ਨੇ ਦਰਸ਼ਨ ਦਿੱਤੇ ਦਾਸ ਤੂੰ ਕੀ ਇੱਛਾ ਹੈ ਬੇਨਤੀ ਕੀਤੀ ਮਹਾਰਾਜ ਹੁਣ ਤੁਹਾਡੇ ਦਰਸ਼ਨ ਹੋ ਗਏ ਨੇ ਹੁਣ ਵੀ ਕੋਈ ਇੱਛਾ ਹੈ ਹੁਣ ਤਾਂ ਇੱਛਾ ਰਹੀ ਕੋਈ ਨਹੀਂ ਨਹੀਂ ਧਰੂ ਤੂੰ ਜਿਸ ਕਾਰਨ ਕਰਕੇ ਸਾਡੀ ਯਾਦ ਵਿੱਚ ਜੁੜਿਓ ਉਹ ਤੈਨੂੰ ਹੁਣ ਦੁਨੀਆਂ ਦਾ ਰਾਜ ਵੀ ਦੇਣਾ ਚਾਹੁੰਦੇ ਹੈ 36,000 ਵਰਾ ਮੁਲਕ ਦਾ ਰਾਜ ਕੀਤਾ ਧਰੂ ਨੇ 36,000 ਵਰਾ ਦੁਨੀਆਂ ਦਾ ਰਾਜਾ ਬਣ ਕੇ ਰਾਜ ਕੀਤਾ ਯਾਦ ਰੱਖਣਾ ਕਿਤੇ ਭੁਲੇਖਾ ਨਾ ਖਾ ਜਾਣਾ ਵੀ 60 ਸਾਲ ਦੀ ਤਾਂ ਉਮਰ ਦੀ ਸਾਰੀ ਔਸਤ ਹੈ ਅੱਜ ਕੱਲ੍ਹ ਤੇ 36,000 ਵਰਾ ਮੁਲਕ ਦਾ ਰਾਜ ਧਰੂ ਨੇ ਕਿਵੇਂ ਕੀਤਾ ਆਪ ਜੀ ਦੀ ਸੇਵਾ ਚ ਬੇਨਤੀ ਕਰਨੀ ਚਾਹੁੰਦਾ ਵੀ ਸਤਯੁਗ ਦੇ ਮਨੁੱਖ ਦੀ 1,00,000 ਵਰੇ ਦੀ ਉਮਰ ਸੀ 1,00,000 ਵਰੇ ਦੀ ਉਮਰ ਹੈ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਨੇ ਵੀ 1,00,000 ਵਰਿਆਂ ਕੀ ਆਰਜਾ ਕੋਠੇ ਕੋਟ ਨਾ ਮੰਡਪ ਸਾਜੇ ਕਰਨ ਤਪੱਸਿਆ ਬਨ ਵਿਖੇ ਵਕਤ ਗੁਜ਼ਾਰਨ ਪਿੰਨੀ ਸਾਗੇ 1,00,000 ਵਰੇ ਦੀ ਉਮਰ ਸਤਯੁਗ ਦੇ ਮਨੁੱਖ ਦੀ ਹੁੰਦੀ ਸੀ ਤੇ 36,000 ਵਰਾ ਮੁਲਕ ਦਾ ਰਾਜਾ ਬਣ ਕੇ ਰਾਜ ਕਮਾਇਆ ਧਰੂ ਨੇ ਆਖਰ ਉਹਨੂੰ ਅਮਰ ਪਦਵੀ ਮਿਲੀ ਤੇ ਧਰੂ ਅਟਲ ਹੋ ਗਿਆ ਜਿੰਨੇ ਬ੍ਰਹਿਮੰਡ ਦੇ ਤਾਰੇ ਨੇ ਨਾ ਉਹ ਸਾਰੇ ਧਰੂ ਤਾਰੇ ਦੀਆਂ ਪ੍ਰਕਰਮਾ ਕਰਦੇ ਨੇ ਧਰੂ ਇੱਕ ਥਾਂ ਤੇ ਅਟਲ ਹੈ ਅਸੀਂ ਜ਼ਿਮੀਦਾਰ ਲੋਕ ਹਾਂ ਸਾਡੀ ਖੇਤੀ ਦੀਆਂ ਜਿਹੜੀਆਂ ਵੱਟਾਂ ਪੈਂਦੀਆਂ ਉਹ ਵੀ ਧਰੂ ਤਾਰੇ ਦੀ ਸਿਹਤ ਨਾਲ ਪੈਂਦੀਆਂ ਨੇ ਜਿੰਨੇ ਜਹਾਜ਼ ਚੱਲਦੇ ਨੇ ਉਹਨਾਂ ਦੇ ਅੰਦਰ ਲੱਗੀ ਹੋਈ ਕੰਪਾਸ ਨਾਮ ਦੀ ਸੂਈ ਉਹਦਾ ਮੂੰਹ ਵੀ ਧਰੂ ਤਾਰੇ ਵਾਲੀ ਸਦਾ ਰਹਿੰਦਾ ਤੇ ਜਹਾਜ਼ ਆਪਣੇ ਟਿਕਾਣੇ ਤੇ ਪੁੱਜਦੇ ਨੇ ਅਚਲ ਪਦਵੀ ਨੂੰ ਪ੍ਰਾਪਤ ਹੋ ਗਿਆ ਗੁਰੂ ਕਾ ਪਿਆਰਾ ਭਗਤ ਹੈ ਦੂਸਰੇ ਭਗਤ ਦਾ ਜ਼ਿਕਰ ਕੀਤਾ ਪ੍ਰਹਿਲਾਦ ਦੈਣ ਇਹ ਵੀ ਸਰਯੁਗ ਦਾ ਬਾਦਸ਼ਾਹ ਹੋਇਆ ਔਰ ਹਰਨਾਕਸ਼ ਰਾਜੇ ਦੇ ਘਰ ਵਿਚ ਦੁਸ਼ਟ ਬੁੱਧੀ ਵਾਲਾ ਦੈਂਤ ਸੁਭਾਅ ਵਾਲਾ ਸੀ ਰਾਜਾ ਹਰਨਾਕਸ਼ ਹੈ ਪਰਮੇਸ਼ਰ ਦੀ ਬੰਦਗੀ ਕਰ ਕਰਕੇ ਉਹਨੇ ਵਰ ਲੈ ਲਿਆ 8 ਵਾਰ ਪ੍ਰਾਪਤ ਕੀਤੇ ਨਾ ਦਿਨੇ ਮਰਾਂ ਨਾ ਰਾਤ ਮਰਾਂ ਨਾ ਅੰਦਰ ਮਰਾਂ ਨਾ ਬਾਹਰ ਮਰਾਂ ਨਾ ਧਰਤੀ ਤੇ ਮਰਾਂ ਨਾ ਆਕਾਸ਼ ਤੇ ਮਰਾਂ ਨਾ ਮੈਨੂੰ ਕੋਈ ਸ਼ਸਤਰ ਕੱਟ ਸਕੇ ਤੇ ਨਾ ਮੈਨੂੰ ਕੋਈ ਮਨੁੱਖ ਮਾਰ ਸਕੇ 8 ਵਾਰ ਲੈ ਲੈਣ ਜਦੋਂ ਪਰਮੇਸ਼ਰ ਨੇ 8 ਵਾਰ ਦੇ ਦਿੱਤੇ ਤਥਾਸਤੂ ਕਹਿਤਾ ਕੋਈ ਸਮੇਂ ਬਾਅਦ ਹੀ ਹੰਕਾਰ ਵਿੱਚ ਆ ਗਿਆ ਕਹਿਣ ਲੱਗਾ ਰੱਬ ਦੀ ਨਿਸ਼ਾਨੀ ਹੈ ਵੀ ਰੱਬ ਮਰਦਾ ਨਹੀਂ ਤੇ ਜਦੋਂ ਮੰਮੀ ਨਹੀਂ ਮਰਨਾ ਤੇ ਮੈਂ ਰੱਬ ਤੋਂ ਘੱਟ ਹੋਇਆ ਮੈਂ ਹੀ ਤਾਂ ਰੱਬ ਹਾਂ ਦੁਨੀਆਂ ਚ ਸੰਸਾਰ ਚ ਮੈਂ ਰੱਬ ਹਾਂ ਤੁਸੀਂ ਕਈ ਵਾਰ ਵੇਖਦੇ ਹੋ ਨਾ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦਾ ਅਭਿਆਸ ਕਰਕੇ ਨਾਮ ਸਿਮਰਨ ਕਰਕੇ ਲੋਕ ਸਤਿਕਾਰ ਕਰਦੇ ਨੇ ਵੀ ਰੱਬ ਦਾ ਪਿਆਰਾ ਚਲੋ ਬੰਦਗੀ ਕਰਦਾ ਹੈ ਉਹ ਸ਼ਬਦ ਦੀ ਅਰਾਧਨਾ ਕਰਕੇ ਲੋਕਾਂ ਚ ਸਤਿਕਾਰ ਪਾਉਂਦੇ ਨੇ ਤੇ ਫਿਰ ਧੰਨ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ਤੇ ਆਸਣ ਲਾ ਕੇ ਬੈਠ ਜਾਂਦੇ ਨੇ ਵੀ ਹੁਣ ਸਾਸੀ ਕਿਸੇ ਨਾਲ ਘੱਟ ਹੈ ਸਨ ਟੋਪੀ ਸਨ ਕੱਪੜੀ ਜੁੱਤੇ ਸਣੇ ਖੁਦਾ ਆਪੇ ਖੁਦਾ ਬਣ ਕੇ ਬੈਠ ਜਾਂਦੇ ਨੇ ਹੰਕਾਰ ਵਿੱਚ ਆਏ ਹੋਏ ਹਰਨਾਕਸ਼ ਨੇ ਆਖਿਆ ਰੱਬ ਕੋਈ ਹੋਰ ਹੁੰਦਾ ਮੈਂ ਹੀ ਰੱਬ ਹਾਂ ਰੱਬ ਵੀ ਮਰਦਾ ਨਹੀਂ ਤੇ ਹਰਨਾਕਸ਼ ਨੇ ਵੀ ਨਹੀਂ ਮਰਨਾ ਰੱਬ ਤਾਂ ਮੈਂ ਹੋਇਆ ਸਭ ਲੋਕਾਂ ਚ ਹਾਹਾਕਾਰ ਮੱਚ ਗਏ ਦੈਂਤ ਤਾਂ ਅੱਗੇ ਹੀ ਉਹਦੇ ਸੀ ਦੇਵਤੇ ਵੀ ਡਰਦੇ ਪਾਣੀ ਭਰਨ ਲੱਗ ਪੈਣ ਆਖਰ ਸੰਸਾਰ ਦੇ ਜੀਵਾਂ ਦੀ ਪੁਕਾਰ ਹੋਈ ਪਰਮੇਸ਼ਰ ਨੇ ਐਸਾ ਕੌਤਕ ਰਚਿਆ ਘਰ ਚ ਪੁੱਤਰ ਜਨਮਿਆ ਤੇ ਭਗਤ ਹੈ ਉਹ ਭਗਤ ਜਦੋਂ ਵੱਡਾ ਹੋਇਆ ਸੰਡਾ ਮਰਕਾ ਬ੍ਰਹਮਾ ਦੇ ਪੋਤਰੇ ਸੀ ਪੜ੍ਹਾਉਂਦੇ ਉਹਨਾਂ ਦੇ ਪਾਸ ਪੜ੍ਹਨ ਵਾਸਤੇ ਭੇਜਿਆ ਤੇ ਉਥੇ ਜਾ ਕੇ ਰਾਮ ਰਾਮ ਕਰਦਾ ਉਹ ਕਹਿੰਦੇ ਰਾਜਾ ਕਹਿੰਦਾ ਵੀ ਮੇਰੇ ਨਾਂ ਦੀ ਪ੍ਰਾਰਥਨਾ ਸਕੂਲ ਚ ਬੱਚੇ ਕਰਨਾ ਜਲੇ ਹਰਨਾਗ ਥਲੇ ਹਰਨਾਗ ਚ ਹੋਰ ਕਿਸੇ ਦਾ ਨਾਮ ਨਹੀਂ ਲੈਣ ਦੇਣਾ ਪਰ ਉਹਦਾ ਪੁੱਤਰ ਜਾਇਆ ਹੋਇਆ ਉਹ ਰਾਮ ਰਾਮ ਦੀ ਰੱਟ ਲਾਈ ਰਾਮ ਰਾਮ ਕਰਦਾ ਸੰਡੇ ਮਰਕੇ ਨੇ ਬੜਾ ਸਮਝਾਇਆ ਪਰ ਨਹੀਂ ਆਖੇ ਲੱਗਾ ਆਪ ਤਾਂ ਉਹਨੇ ਰਾਮ ਰਾਮ ਕਰਨਾ ਸਿਰ ਨਾਲ ਦੇ ਬੱਚਿਆਂ ਨੂੰ ਵੀ ਰਾਮ ਰਾਮ ਤੇ ਲਾ ਲਿਆ ਸਤਿਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲਿਆਂ ਨੇ ਜ਼ਰੂਰ ਬਚਨ ਪੜ੍ਹਿਆ ਹੋਵੇਗਾ ਵੀ ਪ੍ਰਹਿਲਾਦ ਆਪ ਵਿਗੜਿਆ ਸਭ ਚਾਟੜੇ ਵਿਗਾੜੇ ਉਹ ਨਾਲ ਦੇ ਭਾਈਚਾਰੇ ਨੂੰ ਵੀ ਰਾਮ ਰਾਮ ਕਰਨ ਲਾ ਲਿਆ ਬਾਦਸ਼ਾਹ ਦੇ ਕੋਲ ਸ਼ਿਕਾਇਤ ਕੀਤੀ ਸੰਡੇ ਮਰ ਕੇ ਨੇ ਵੀ ਮਹਾਰਾਜ ਕੱਲ੍ਹ ਨੂੰ ਨਾ ਸਾਨੂੰ ਆਖਿਓ, ਆਪ ਤਾਂ ਇਹ ਰਾਮ ਰਾਮ ਕਰਦਾ ਤੁਹਾਡਾ ਨਾਂ ਨਹੀਂ ਲੈਂਦਾ ਅਤੇ ਜਿਹੜੇ ਹੋਰ ਬੱਚੇ ਨੇ ਉਹਨਾਂ ਨੂੰ ਵੀ ਮਗਰ ਲਾ ਲਿਆ ਇਹਨੇ, ਇਹਨੂੰ ਸਮਝਾਉਣ। ਬਾਦਸ਼ਾਹ ਨੇ ਕੋਲ ਸੱਦ ਲਿਆ, ਉਸਨੇ ਆਖਿਆ ਤੂੰ ਮੇਰਾ ਨਾਮ ਨਹੀਂ ਲੈਂਦਾ ਹੋਰਾਂ ਨੂੰ ਵੀ ਵਿਗਾੜਦਾ ਹੈ, ਮੇਰੇ ਰਾਜ ਦੇ ਅੰਦਰ ਮੇਰਾ ਨਾਮ ਲਿਆ ਜਾਵੇ, ਕਿਸੇ ਦੇਵੀ ਦੇਵਤੇ ਪੀਰ ਫਕੀਰ ਦਾ ਨਾਂ ਨਹੀਂ ਕੋਈ ਲੈ ਸਕਦਾ, ਮੇਰੇ ਨਾਂ ਦੀ ਪ੍ਰਾਰਥਨਾ ਹੋਵੇ ਅਤੇ ਮੇਰੇ ਨਾਂ ਦਾ ਮੰਤਰ ਜਾਪ ਕੀਤਾ ਜਾਵੇ। ਪ੍ਰਹਿਲਾਦ ਨੇ ਜਵਾਬ ਦਿੱਤਾ ਵੀ ਪਿਤਾ ਜੀ, ਉਹ ਵਾਹਿਗੁਰੂ ਨਿਰੰਕਾਰ ਰਮਿਆ ਹੋਇਆ ਪਰਮੇਸ਼ਰ ਹੈ, ਉਹਦੀ ਬੰਦਗੀ ਕਰਾਂਗਾ। ਹਰਨਾਕਸ਼ ਰਾਜੇ ਨੇ ਆਪਣੇ ਘਰ ਵਾਲੀ ਕਿਆਦੂ ਨੂੰ ਕੋਲ ਸੱਦ ਲਿਆ, ਆਖਿਆ ਕਿਆਦੂ ਜੇ ਆਪਣੇ ਸੁਖਾਂ ਲੱਦੇ ਨੂੰ ਸਮਝਾ ਲਵੇ ਤੇ ਸਮਝਾ ਲਵੇ, ਨਹੀਂ ਤੇ ਇਹੋ ਜਿਹੇ ਪੁੱਤਰ ਦੀ ਮੈਨੂੰ ਲੋੜ ਕੋਈ ਨਹੀਂ, ਮੈਂ ਤਲਵਾਰ ਨਾਲ ਸਿਰ ਵੱਖਰਾ ਕਰ ਦੇਵਾਂਗਾ, ਮੌਤ ਦੇ ਘਾਟ ਉਤਾਰ ਦੇਵਾਂਗਾ। ਘਰ ਵਾਲੀ ਹਰਨਾਕਸ਼ ਦੀ ਪ੍ਰਹਿਲਾਦ ਦੀ ਮਾਤਾ ਹੈ, ਉਹਨੇ ਆਪਣੇ ਕੋਲ ਬਿਠਾਇਆ ਆਪਣੇ ਪੁੱਤਰ ਨੂੰ, ਆਖਿਆ ਪੁੱਤਰ ਖਿਆਲ ਕਰ ਵੇਖ, ਸਭ ਰਾਜਿਆਂ ਨੂੰ ਫਤਿਹਯਾਬੀ ਹਾਸਲ ਕੀਤੀ ਤੇਰੇ ਪਿਤਾ ਨੇ ਸਾਰੇ ਰਾਜਿਆਂ ਦੇ ਉੱਪਰ, ਦੈਂਤ ਤਾਂ ਅੱਗੇ ਹੀ ਇਹਦੀ ਫੌਜ ਸੀ, ਹੁਣ ਤਾਂ ਦੇਵਤੇ ਵੀ ਸੁੱਖ ਨਾਲੇ ਦਾ ਪਾਣੀ ਭਰਦੇ ਨੇ, ਸਾਰੀ ਦੁਨੀਆਂ ਚ ਉਹਦਾ ਹੁਕਮ ਚੱਲਦਾ ਹੈ ਤੇ ਤੂੰ ਕੱਲ ਨੂੰ ਬਾਦਸ਼ਾਹ ਬਣਨਾ, ਤੇਰਾ ਤਾਂ ਪਿਤਾ ਹੈ, ਤੂੰ ਤਾਂ ਪੁੱਤਰ ਹੈ ਤੇ ਤੂੰ ਹੀ ਉਹ ਤੋਂ ਆਕੀ ਹੋ ਜਾਵੇਂ, ਮੇਰੀ ਗੱਲ ਮਨ ਤੇ ਰਾਮ ਰਾਮ ਕਰਨਾ ਛੱਡ ਦੇ ਤੇ ਹਰਨਾਕਸ਼ ਹਰਨਾਕਸ਼ ਦਾ ਨਾਂ ਦੀ ਮਾਲਾ ਫੇਰਿਆ ਕਰ। ਜਵਾਬ ਦੇ ਦਿੱਤਾ ਪੁੱਤਰ ਨੇ, ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨ ਵਾਲੇ ਨੇ ਬਚਨ ਪੜ੍ਹਿਆ ਹੋਵੇਗਾ, ਬਸ ਦਾ ਬਸ ਕੀਨੀ ਸਭ ਰਾਜੇ ਬੇਨਤੀ ਕਰੈ ਪਟਰਾਣੀ, ਪੂਤ ਪ੍ਰਹਿਲਾਦ ਕਹਿਆ ਨਹੀਂ ਮਾਨੈ ਤਿੰਨ ਤੋਂ ਔਰ ਠਾਨੇ, ਵੀ ਸਾਰੀ ਬਸ ਦਾ ਧਰਤੀ ਦੇ ਰਾਜੇ ਤਾਂ ਨੇ ਕਾਬੂ ਕਰ ਲਏ ਨੇ, ਬੇਨਤੀ ਕਰੈ ਪਟਰਾਣੀ ਵੱਡੀ ਪਟਰਾਣੀ ਮਾਂ ਬੇਨਤੀ ਕਰਦੀ ਹੈ, ਪਰ ਪੁੱਤਰ ਪ੍ਰਹਿਲਾਦ ਨਹੀਂ ਮੰਨਦਾ ਵੀ ਨਹੀਂ ਛੋਡਾਂ ਰੇ ਬਾਬਾ ਰਾਮ ਨਾਮ, ਨਿਰਵੌਰ ਪੜਨ ਸਿਓ ਨਹੀਂ ਕਾਮ। ਸੰਡੇ ਮਰਕੇ ਨੂੰ ਆਖਿਆ ਵੀ ਜਿਹੜੀ ਮੇਰੀ ਫੱਟੀ ਹੈ ਨਾ, ਮੇਰੀ ਪੱਟੀਆ ਲਿਖਦੇ ਹੋ ਸ੍ਰੀ ਗੋਪਾਲ, ਮੇਰੀ ਪੱਟੀ ਦੇ ਉੱਪਰ ਪਰਮੇਸ਼ਰ ਦਾ ਨਾਮ ਪ੍ਰਿਥਵੀ ਦੇ ਮਾਲਕ ਦਾ ਲਿਖ ਦਿਓ, ਮੈਂ ਹੋਰ ਕਿਸੇ ਦਾ ਜਾਪ ਨਹੀਂ ਜਪਾਂਗਾ। ਆਖਿਰਕਾਰ ਪਿਤਾ ਤਲਵਾਰ ਲੈ ਕੇ ਸਿਰ ਤੇ ਖਲੋ ਗਿਆ ਤਲਵਾਰ, ਤੇ ਆਖਿਆ ਦੱਸ ਹੋਏ ਤੂੰ ਕਹਿੰਦਾ ਮੇਰਾ ਭਗਵਾਨ ਪਰਮੇਸ਼ਰ ਨਿਰੰਕਾਰ ਸਾਰੇ ਥਾਵਾਂ ਤੇ ਹੈ, ਆ ਮੇਰੀ ਤਲਵਾਰ ਤੋਂ ਤੈਨੂੰ ਕੌਣ ਬਚਾਵੇਗਾ। ਆਮ ਕਹਾਵਤ ਹੈ ਨਾ, ਰੱਬ ਨੇੜੇ ਕਿ ਘਸੁੰਨ ਨੇੜੇ, ਪਰ ਛੋਟੀ ਜਿਹੀ ਬਾਲ ਅਵਸਥਾ ਵਾਲੇ ਉਸ ਬਾਲਕ ਤੋਂ ਬਲਿਹਾਰ ਜਾਈਏ, ਕਿੰਨਾ ਸਿਦਕ ਹੈ ਤੇ ਰੱਬ ਤੇ ਭਰੋਸਾ ਹੈ, ਸਗਾ ਬਾਪ ਸਿਰ ਤੇ ਤਲਵਾਰ ਲੈ ਕੇ ਖਲੋਤਾ ਹੈ। ਆਖਿਆ ਪਿਤਾ ਜੀ ਤੇਰੀ ਤਲਵਾਰ ਤਾਂ ਜੇ ਸਿਰ ਤੋਂ ਥਾਂ ਨੂੰ ਆਉਣ ਲੱਗਿਆ ਸਮਾਂ ਲੱਗ ਜਾਣਾ ਹੈ, ਪਰ ਮੇਰਾ ਪਰਮੇਸ਼ਰ ਤਾਂ ਇਦੋਂ ਵੀ ਨੇੜੇ ਹੈ, ਮੇਰੇ ਅੰਗ ਸੰਗ ਹੈ ਤੇ ਮੇਰੀ ਸਹਾਇਤਾ ਜ਼ਰੂਰ ਕਰੇਗਾ। ਪੱਥਰ ਦਾ ਥੰਮ ਲਾਲ ਅੱਗ ਦੇ ਅੰਗਿਆਰ ਵਰਗਾ ਕੀਤਾ, ਕਹਿਣਗੇ ਚੰਗਾ ਜੇ ਤੇਰਾ ਭਗਵਾਨ ਇਹੋ ਜਿਹਾ ਨਾ, ਸਾਰੇ ਥਾਵਾਂ ਤੇ ਤਪੇ ਹੋਏ ਥੰਮ ਨੂੰ ਫਿਰ ਜੱਫੀ ਪਾ ਕੇ ਵਿਖਾ, ਤਪੇ ਹੋਏ ਥੰਮ ਵੱਲ ਜਦੋਂ ਅੱਗੇ ਵਧਿਆ ਐਸੀ ਗੜਗੜਾਹਟ ਦੀ ਆਵਾਜ਼ ਆਈ, ਥੰਮ ਪਾੜ ਕਰਕੇ ਵਿੱਚੋਂ ਸਰੂਪ ਧਾਰ ਲਿਆ, ਵਿਸ਼ਨੂੰ ਜੀ ਦੇ 24 ਅਵਤਾਰਾਂ ਚੋਂ ਇੱਕ ਅਵਤਾਰ ਹੋਇਆ ਜਿਹਨੂੰ ਨਰਸਿੰਘ ਕਿਹਾ ਜਾਂਦਾ, ਨਰਸਿੰਘ ਸਰੀਰ ਸਾਰਾ ਨਰਾਂ ਦਾ ਬੰਦਿਆਂ ਵਾਲਾ ਤੇ ਮੂੰਹ ਜਿਹੜਾ ਨਾ ਉਹ ਸ਼ੇਰ ਵਰਗਾ ਤੇ ਪੰਜਾ ਸ਼ੇਰ ਦਾ, ਐਸਾ ਸਰੂਪ ਧਾਰਿਆ। ਪ੍ਰਹਿਲਾਦ ਨੂੰ ਘੁੱਟ ਕੇ ਛਾਤੀ ਨਾਲ ਲਾ ਲਿਆ ਤੇ ਹਰਨਾਕਸ਼ ਨੂੰ ਫੜ ਲਿਆ, ਕਰੇ ਫੜ ਲੈਂਦੇ ਨੇ, ਕਰੇ ਮੌਜ ਵਿਚ ਛੱਡ ਦਿੰਦੇ ਨੇ, ਫਿਰ ਫੜ ਲੈਂਦੇ ਨੇ, ਫਿਰ ਛੱਡ ਦਿੰਦੇ ਨੇ, ਬਾਦਸ਼ਾਹ ਨੂੰ ਇਸ ਤਰ੍ਹਾਂ ਕਰਦੇ ਨੇ। ਇਹੋ ਜਿਹਾ ਭਿਆਨਕ ਦ੍ਰਿਸ਼ ਸਰੂਪ ਧਾਰਿਆ ਹੋਇਆ, ਭਾਵੇਂ ਦੇਵਤਿਆਂ ਦੀ ਮਾਤਾ ਜਿਹੜੀ ਲਕਸ਼ਮੀ ਹੈ ਨਾ, ਉਹ ਰੋਜ਼ ਮੁੱਠੀ ਚਾਪੀ ਕਰਦੀ ਹੈ, ਭਗਵਾਨ ਦੀ ਚਰਨ ਚਾਪੀ ਕਰਦੀ ਹੈ, ਨਾਰਦ ਸਾਰਦ ਕਰੇ ਖਵਾਸੀ, ਪਾਸ ਬੈਠੀ ਬੀਬੀ ਕਵਲਾ ਦਾਸੀ, ਉਹ ਲਕਸ਼ਮੀ ਦਾਸੀ ਬਣ ਕੇ ਸੇਵਾ ਕਮਾਉਂਦੀ ਹੈ ਭਗਵਾਨ ਦੀ। ਉਹ ਦੇਵਤੇ ਸਾਰੇ ਇਕੱਠੇ ਹੋ ਕੇ ਆਏ ਪੇ, ਮਾਤਾ ਜੀ ਕਿਰਪਾ ਕਰੋ, ਆਹ ਸਰੂਪ ਸਾਥੋਂ ਵੇਖਿਆ ਨਹੀਂ ਜਾਂਦਾ, ਬੜਾ ਡਰਾਉਣਾ ਸਰੂਪ ਹੈ, ਤੇ ਕਿਰਪਾ ਕਰੋ, ਭਗਵਾਨ ਨੂੰ ਆਖੋ ਵੀ ਆਹ ਸਰੂਪ ਅਲੋਪ ਕਰ ਲੈਣ। ਲਕਸ਼ਮੀ ਭਾਵੇਂ ਰੋਜ਼ ਚਰਨ ਚਾਪੀ ਕਰਦੀ ਸੀ, ਪਰ ਉਹਨੇ ਆਖਿਆ ਵੀ ਇਹ ਸਰੂਪ ਤਾਂ ਮੈਂ ਵੀ ਅੱਜ ਪਹਿਲੀ ਵਾਰ ਵੇਖਿਆ, ਡਰ ਮੈਨੂੰ ਵੀ ਬੜਾ ਆਉਂਦਾ ਹੈ, ਮੈਂ ਵੀ ਲਾਗੇ ਨਹੀਂ ਜਾ ਸਕਦੇ। ਦੇਵ ਕੁਲੀ ਲਖਮੀ ਕੋ ਕਰ ਹੈ ਜੈਕਾਰ, ਮਾਤਾ ਨਰਸਿੰਘ ਕਾ ਰੂਪ ਨਿਵਾਰ। ਮਾਤਾ ਭੈ ਕਰੈ ਨਾ ਸਾਕੈ ਜਾਏ, ਪ੍ਰਹਿਲਾਦ ਜਨ ਚਰਣੀ ਲਾਗਾ ਆਏ। ਪ੍ਰਹਿਲਾਦ ਚਰਨਾਂ ਨਾਲ ਆਣ ਜੁੜਦਾ ਤੇ ਕਲਵੱਕੜੀ ਵਿੱਚ ਲੈ ਲੈਂਦੇ ਹਨ। ਹਰਨਾਕਸ਼ ਨੂੰ ਫੜ ਲਿਆ ਤੇ ਉਹਦੇ 8 ਵਾਰ ਪੂਰੇ ਕਰਨ ਲੱਗੇ। ਸ਼ਾਮ ਦਾ ਵੇਲਾ ਸੀ, ਸੂਰਜ ਛਿਪਣ ਵਾਲਾ ਸੀ। ਫੜਿਆ ਹੋਇਆ ਹਰਨਾਕਸ਼ ਦਰਵਾਜ਼ੇ ਦੀਆਂ ਦਲੀਜ਼ਾਂ ਦੇ ਉੱਪਰ ਲੱਤ ਰੱਖ ਲਈ ਤੇ ਪੱਟ ਦੇ ਉੱਪਰ ਉਹਨੂੰ ਬਿਠਾ ਲਿਆ। ਕਹਿਣ ਲੱਗੇ ਦੱਸ ਹੋਏ ਅੰਦਰ ਹੈ ਕਿ ਬਾਹਰ ਹੈ? ਕਹਿੰਦਾ ਨਾ ਮਹਾਰਾਜ ਅੰਦਰ ਹੈ ਨਾ ਬਾਹਰ ਹੈ। ਕਹਿੰਦੇ 2 ਵਾਰ ਤੇਰੇ ਪੂਰੇ ਹੋ ਗਏ ਤੇ ਦੂਜੇ ਵਾਰ ਤੇਰਾ ਇਹ ਸੀ ਵੀ ਨਾ ਦਿਨੇ ਮਾਰਾਂ ਨਾ ਰਾਤ ਮਾਰਾਂ। ਅੱਧਾ ਸੂਰਜ ਛਿਪਿਆ ਸੀ ਤੇ ਅੱਧਾ ਅਜੇ ਨਜ਼ਰ ਆਉਂਦਾ ਸੀ। ਕਹਿਣ ਕੇ ਦੱਸ ਹੋਏ ਦਿਨ ਹੈ ਕਿ ਰਾਤ? ਕਹਿੰਦੇ ਨਾ ਮਹਾਰਾਜ ਦਿਨ ਤੇ ਨਾ ਰਾਤ ਹੈ। ਕਹਿੰਦੇ ਇਹ ਵੀ 2 ਤੇਰੇ ਵਾਰ ਪੂਰੇ ਹੋ ਗਏ, ਬਾਕੀ 2 ਵਾਰ ਤੂੰ ਲੈ ਵੀ ਨਾ ਧਰਤੀ ਤੇ ਮਰਾਂ ਤੇ ਨਾ ਆਕਾਸ਼ ਤੇ ਮਰਾਂ। ਦੱਸ ਧਰਤੀ ਤੇ ਹੈ ਕਿ ਆਕਾਸ਼ ਤੇ ਹੈ? ਕਹਿੰਦਾ ਜੀ ਵਿੱਚ ਵਿਚਾਲੇ ਲੱਤ ਦੇ ਉੱਪਰ ਬਿਠਾਇਆ ਸੀ ਨਾ ਥੱਲੇ ਪੈਰ ਲੱਗਦੇ ਤੇ ਨਾ ਆਕਾਸ਼ ਨਾਲ ਲਮਕਦਾ, ਵਿੱਚ ਵਿਚਾਲੇ ਹੈ। ਕਹਿਣ ਲੱਗੇ ਇਹ ਵੀ ਤੇਰੇ ਵਾਰ 2 ਪੂਰੇ ਕਰ ਦਿੱਤੇ, 2 ਵਾਰ ਤੇਰੇ ਬਾਕੀ ਰਹਿ ਗਏ 8 ਚੋਂ, ਨਾ ਮੈਨੂੰ ਕੋਈ ਮਨੁੱਖ ਮਾਰ ਸਕੇ ਤੇ ਨਾ ਕੋਈ ਸ਼ਸਤਰ ਕੱਟ ਸਕੇ। ਕਹਿਣ ਲੱਗੇ ਦੱਸ ਅਸੀਂ ਮਨੁੱਖ ਹਾਂ? ਕਹਿੰਦੇ ਨਹੀਂ ਜੀ ਮਹਾਰਾਜ ਤੁਸੀਂ ਮਨੁੱਖ ਨਹੀਂ। ਕਹਿਣ ਲੱਗੇ ਇਹ ਵੀ ਤੇਰਾ ਵਾਰ ਪੂਰਾ ਹੋ ਗਿਆ, ਤੀਸਰਾ 1 ਰਹਿ ਗਿਆ ਵੀ ਸ਼ਸਤਰ ਨਾ ਕੱਟ ਸਕੇ, 5 ਵਿਖਾਇਆ 5। ਕਹਿਣ ਲੱਗੇ ਆਹ ਜਿਹੜੇ ਮੇਰੇ 9 ਨੇ, ਕਿਸੇ ਧਰਮ ਗ੍ਰੰਥ ਨੇ 9 ਨੂੰ ਸ਼ਸਤਰ ਨਹੀਂ ਮੰਨਿਆ। ਕਿਸੇ ਨੇ ਮੰਨਿਆ? ਹਰਨਾਕਸ਼ ਦੱਸ ਕਹਿੰਦਾ ਨਹੀਂ ਮੰਨਿਆ ਜੀ। ਇੰਨੀ ਕਹਿਣ ਦੀ ਦੇਰ ਸੀ, ਝੱਟ 5 ਮਾਰਿਆ ਤੇ ਆਂਦਰਾਂ ਕੱਢ ਕੇ ਬਾਹਰ ਰੱਖ ਦਿੱਤੀਆਂ। ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। 8 ਵਾਰ ਪੂਰੇ ਕੀਤੇ ਤੇ ਮਾਰ ਮੁਕਾਇਆ ਪ੍ਰਹਿਲਾਦ ਦੇ ਪਿਤਾ ਦੁਸ਼ਟ ਰਾਜੇ ਹਰਨਾਕਸ਼ ਦੇ ਤਾਈ। ਪ੍ਰਹਿਲਾਦ ਦੀ ਰੱਖਿਆ ਕੀਤੀ ਗੁਰੂ ਅਮਰਦਾਸ ਦੇ ਪਵਿੱਤਰ ਬਚਨ ਨੇ, ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਤੋਹਰ ਤੂੰ ਰੱਖਦਾ ਆਇਆ। ਪ੍ਰਹਿਲਾਦ ਜਨ ਤੁਧ ਰਾਖ ਲੈ ਹਰ ਜੀਓ, ਹਰਨਾਕਸ਼ ਮਾਰ ਪਚਾਇਆ। ਉਹਨਾਂ ਗੁਰੂ ਕੇ ਪਿਆਰੇ ਭਗਤ ਦੀ ਪੈਜ ਪ੍ਰਤੱਗਿਆ ਰੱਖੇ। ਭਾਈ ਗੁਰਦਾਸ ਸਾਹਿਬ ਨੇ ਜਦੋਂ ਧਰੂ ਦੀ ਭਗਤ ਰਤਨਾਵਲੀ ਲਿਖਦਾ ਪਹਿਲਾ ਬਚਨ ਲਿਖਿਆ ਪੌੜੀ, ਦੂਜੀ ਪੌੜੀ ਫਿਰ ਲਿਖੀ ਭਗਤ ਪ੍ਰਹਿਲਾਦ ਦੀ। ਭਾਈ ਗੁਰਦਾਸ ਸਾਹਿਬ ਜੀ ਨੇ ਆਪ ਜੀ ਦੀ ਸੇਵਾ ਚ ਬੇਨਤੀ ਕਰਦੇ ਮੈਂ, ਭਾਈ ਗੁਰਦਾਸ ਸਾਹਿਬ ਜੀ ਲਿਖਦੇ ਨੇ, ਘਰ ਹਰਨਾਕਸ਼ ਦੈਂਤ ਦੇ ਕੱਲਰ ਕਵਲ ਭਗਤ ਪ੍ਰਹਿਲਾਦ, ਪੜਨ ਪਠਾਇਆ ਚਾਟ ਸਾਲ ਪਾਉਂਦੇ ਚਿੱਤ ਹੋਆ ਅਹਿਲਾਦ, ਸਿਮਰੈ ਮਨ ਵਿੱਚ ਰਾਮ ਨਾਮ ਗਾਵੇ ਸ਼ਬਦ ਅਨਾਹਦ ਨਾਦ, ਭਗਤ ਕਰਨ ਸਭ ਚਾਟੜੇ ਪਾਉਂਦੇ ਹੋਏ ਰਹੇ ਵਿਸਮਾਦ, ਰਾਜੇ ਪਾਸ ਰੁਆਇਆ ਦੋਖੀ ਦੈਂਤ ਵਧਾਇਆ ਵਾਦ, ਜਲ ਅਗਨੀ ਵਿੱਚ ਘੱਟਿਆ ਜਲੈ ਨਾ ਡੂਬੈ ਗੁਰ ਪ੍ਰਸਾਦ, ਕੱਢ ਖੜਗ ਸੱਦ ਪੁੱਛਿਆ ਕੌਣ ਸੋ ਤੇਰਾ ਹੈ ਉਸਤਾਦ, ਥੰਮ ਪਾੜ ਪ੍ਰਗਟਿਆ ਨਰਸਿੰਘ ਰੂਪ ਅਨੂਪ ਅਨਾਦ, ਬੇਮੁਖ ਪਕੜ ਪਛਾੜਿਆ ਸੰਤ ਸਹਾਈ ਆਦ ਜੁਗਾਦ, ਜੈ ਜੈਕਾਰ ਕਰਨ ਬ੍ਰਹਮਾਦ। ਇਉਂ ਆਪਣੇ ਭਗਤਾਂ ਦੀ ਸਹਾਇਤਾ ਕਰਦਾ ਜਿਨ੍ਹਾਂ ਨੇ ਜਪ ਲਿਆ ਨਾ ਖਾਲਸਾ ਜੀ। ਤਾਂ ਹੀ ਹਜ਼ੂਰ ਨੇ ਬਚਨ ਕਹਿ ਵੀ ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਜਿਵੇਂ ਧਰੂ ਨੇ ਜਪਿਆ ਤੇ ਪ੍ਰਹਿਲਾਦ ਨੇ ਜਪਿਆ ਗੁਰੂ ਕੇ ਪਿਆਰਿਆ, ਇਹੋ ਦ੍ਰਿੜ ਵਿਸ਼ਵਾਸ ਨਾਲ ਉਸ ਮਾਲਕ ਦੀ ਬੰਦਗੀ ਕਰ, ਉਹਦੀ ਯਾਦ ਵਿੱਚ ਜੁੜ। ਕਦੇ ਸਰਯੁਗ ਵਿੱਚ 5-5 ਸਾਲ ਦੇ 5.5 ਸਾਲ ਦੇ ਬੱਚੇ ਬੰਦਗੀ ਕਰਦੇ ਨੇ, ਪਰਮੇਸ਼ਰ ਦੀ ਯਾਦ ਵਿੱਚ ਜੁੜਦੇ ਨੇ, ਇੱਕ ਮਿਸਾਲ ਕਾਇਮ ਕਰ ਦਿੱਤੀ ਦੁਨੀਆਂ ਵਿੱਚ। ਤੇ ਜਿਨ੍ਹਾਂ ਮਹਾਨ ਸੂਰਬੀਰ ਯੋਧਿਆਂ ਦੀ ਯਾਦ ਵਿੱਚ ਬੈਠੇ ਹੋ ਦੁਨੀਆਂ 'ਚ, ਉਹਨਾਂ ਨੇ ਵੀ ਮਿਸਾਲ ਕਾਇਮ ਕਰ ਦਿੱਤੀ। ਮੇਰੇ ਦਸ਼ਮੇਸ਼ ਪਿਤਾ ਚੋਜੀ ਪ੍ਰੀਤਮ ਬਾਜਾਂ ਵਾਲੇ ਗੁਰਦੇਵ ਦੇ ਫਰਜੰਦ, ਛੋਟੇ ਛੋਟੇ ਨੰਨੇ ਮੁੰਨੇ ਬਾਲਕ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਸਾਹਿਬ ਜੀ ਦੀਵਾਰ ਵਿੱਚ ਖਲੋਤੇ ਨੇ, ਦੀਵਾਰ ਵਿੱਚ ਐਣ। ਦੁਨੀਆਂ ਦੀ ਬਾਦਸ਼ਾਹੀਆਂ ਜ਼ੋਰ ਲਾ ਰਹੀਆਂ, ਬੜੇ ਲਾਲਚ ਬੜੇ ਅਹੁਦੇ ਮੁਰਾਤਬੇ, ਪਰ ਬਲਿਹਾਰ ਜਾਈ ਉਹਨਾਂ ਗੁਰੂ ਕੇ ਸਾਹਿਬ ਯਾਦਿਆਂ ਦਾ ਸਿੱਖੀ ਸਿਦਕ ਡੋਲਣ ਨਹੀਂ ਦਿੱਤਾ। ਨਹੀਂ ਮਨ ਗੁਰੂ ਕੀ ਸਿੱਖੀ ਤੋਂ ਪਿੱਛੇ ਹਟਣ ਦਿੱਤਾ ਗੁਰੂ ਕੀ ਸੰਗਤ ਜੀ, ਐਸਾ ਗੁਰੂ ਕੇ ਪਿਆਰੇ ਗੁਰੂ ਕੇ ਸਾਹਿਬ ਯਾਦ ਹੈ। ਬਾਜਾ ਵਾਲੇ ਧਰਨੀ ਪਿਤਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਹੈ। ਆਨੰਦਪੁਰ ਸਾਹਿਬ ਦੀ ਧਰਤੀ 72,000 ਦੀ ਮੁੱਲ ਜ਼ਮੀਨ ਲੈ ਕੇ ਕਹਿਲੂਰ ਦੇ ਰਾਜੇ ਦੀਪ ਚੰਦ ਤੋਂ ਸਤਿਗੁਰਾਂ ਨੇ, ਗੁਰੂ ਤੇਗ ਬਹਾਦਰ ਸਾਹਿਬ ਨੇ ਇਹ ਨਗਰੀ ਵਸਾਈ ਸੀ। ਆਨੰਦਪੁਰ ਸਾਹਿਬ ਦੀ ਮਾਖੋਵਾਲ ਪਿੰਡ ਦੀ ਜ਼ਮੀਨ 'ਚ ਨਗਰੀ ਵਸਾਈ। ਪਿਤਾ ਜੀ ਦੀ ਸ਼ਹਾਦਤ ਤੋਂ ਬਾਅਦ ਸਤਿਗੁਰੂ ਆਨੰਦਪੁਰ ਸਾਹਿਬ 1736 ਵਿੱਚ ਐਲਾਨ ਕੀਤਾ। 4 ਸਾਲ ਤੋਂ ਬਾਅਦ 32 ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੋਈ, 1732 ਵਿੱਚ ਹੈ। 4 ਸਾਲ ਦਾ ਸਮਾਂ ਗੁਜ਼ਰਿਆ, ਗਦਕੇ ਦੇ ਜੌਹਰ ਸੂਰਮਿਆਂ ਨੂੰ ਸ਼ਸਤਰ ਵਿਦਿਆ ਦੀ ਸਿਖਲਾਈ ਆਨੰਦਪੁਰ ਸਾਹਿਬ ਦੀ ਧਰਤੀ ਤੇ ਸਤਿਗੁਰੂ ਦਿੰਦੇ ਰਹੇ। 36 ਵਿੱਚ ਐਲਾਨ ਕਰ ਦਿੱਤਾ ਵੀ ਜਿਹੜਾ ਗੁਰੂ ਕਾ ਸਿੱਖ ਦਰਸ਼ਨ ਕਰਨ ਆਵੇ ਨਾ, ਉਹ ਕੀਮਤੀ ਘੋੜੇ ਕੀਮਤੀ ਸ਼ਸਤਰ ਲੈ ਕੇ ਹਾਜ਼ਰ ਹੋਵੇ। ਕਾਬਲ ਦੀ ਸੰਗਤ ਹਜ਼ੂਰ ਦੇ ਦੀਦਾਰ ਕਰਨ ਵਾਸਤੇ ਆਈ ਤੇ ਸੁੰਦਰ ਘੋੜੇ ਸੁੰਦਰ ਸ਼ਸਤਰ ਲੈ ਕੇ ਆਏ। 1737 ਵਿੱਚ ਆਸਾਮ ਦਾ ਬਾਦਸ਼ਾਹ ਰਤਨ ਰਾਏ ਪੰਚਕਲਾ ਸ਼ਸਤਰ ਪ੍ਰਸਾਦੀ ਹਾਥੀ ਚੰਦਨ ਦੀ ਚੌਂਕੀ ਪਸ਼ਮੀਨੇ ਦੇ ਬਸਤਰ ਸਤਿਗੁਰਾਂ ਦੀ ਸੇਵਾ ਵਿੱਚ ਲੈ ਕੇ ਹਾਜ਼ਰ ਹੋਏ। 1739 ਵਿਕਰਮੀ ਚ ਸਤਿਗੁਰੂ ਨੇ ਵੱਡਾ ਇੱਕ ਨਗਾਰਾ ਮੜਿਆ, ਜਿਹਨੂੰ ਕੌਮ ਰਣਜੀਤ ਨਗਾਰਾ ਕਹਿ ਕੇ ਯਾਦ ਕਰਦੀ ਹੈ। ਰਣਜੀਤ ਨਗਾਰਾ ਸਤਿਗੁਰੂ ਨੇ ਮੜਵਾਇਆ ਤੇ ਧੌਂਸੇ ਤੇ ਚੋਟਾਂ ਲੱਗਣ ਲੱਗੀਆਂ। 22 ਤਹਾਰ ਦੇ ਰਾਜਿਆਂ ਦਾ ਦਿਲ ਕੰਬ ਉੱਠਿਆ ਔਰ ਉਹਨਾਂ ਨੇ ਇੱਕ ਵਾਰ, ਪਹਿਲੀ ਵਾਰ ਰਾਜਾ ਭੀਮ ਚੰਦ ਨੇ ਸਤਿਗੁਰੂ ਦੀ ਉਸਤਤ ਵਡਿਆਈ ਸੁਣੀ ਤੇ ਮਿਲਣ ਵਾਸਤੇ ਵੀ ਆਇਆ। ਜਦੋਂ ਉਹ ਆਇਆ ਆਨੰਦਪੁਰ ਸਾਹਿਬ, ਸਤਿਗੁਰਾਂ ਦੇ ਦਰਸ਼ਨ ਦੀਦਾਰ ਕੀਤੇ, ਸਿੱਖਾਂ ਦੀਆਂ ਪ੍ਰੇਮ ਭੇਟਾਵਾਂ ਵੇਖੀਆਂ, ਮਨ ਕਾਇਮ ਨਾ ਰਹਿ ਸਕਿਆ। ਵਾਪਸ ਮੁੜ ਕੇ ਗਿਆ ਕੈਲੂਰ ਵਿੱਚ। ਕੁਝ ਸਮੇਂ ਬਾਅਦ ਉਹਨੇ ਪੁੱਤਰ ਦੀ ਸ਼ਾਦੀ ਦਾ ਬਹਾਨਾ ਬਣਾ ਕੇ ਸਤਿਗੁਰਾਂ ਤੋਂ ਕੀਮਤੀ ਵਸਤੂਆਂ ਮੰਗਣ ਵਾਸਤੇ ਪਰਮਾਨੰਦ ਵਜ਼ੀਰ ਨੂੰ ਭੇਜਿਆ ਵੀ ਜਾ ਕੇ ਸਤਿਗੁਰਾਂ ਨੂੰ ਕਹੋ ਵੀ ਸਾਨੂੰ ਇਹ ਵਸਤੂਆਂ ਦੇਣ ਪਰਚਾਉਣੀ ਵਾਸਤੇ। ਸਤਿਗੁਰਾਂ ਨੇ ਸਾਫ ਜਵਾਬ ਦੇ ਦਿੱਤਾ ਵੀ ਭੀਮ ਚੰਦ ਨੂੰ ਕਹਿ ਦਿਓ ਇਹ ਸਿੱਖਾਂ ਦੀਆਂ ਪ੍ਰੇਮ ਭੇਟਾਵਾਂ ਨੇ, ਦਿੱਤੀਆਂ ਨਹੀਂ ਜਾ ਸਕਦੀਆਂ। ਜਦੋਂ ਰਾਜੇ ਨੂੰ ਪਤਾ ਲੱਗਾ, ਇਹਨੇ ਰਾਜਾ ਕੇਸਰੀ ਸਿੰਘ ਤੇ ਪੰਮੇ ਪ੍ਰੋਹਤ ਨੂੰ ਸਤਿਗੁਰੂ ਗਰੀਬ ਨਿਵਾਜ ਵੱਲ ਦੁਬਾਰਾ ਸੁਨੇਹਾ ਦੇ ਕੇ ਭੇਜਿਆ, ਜਾਓ ਜਾ ਕੇ ਮੇਰੀ ਤਰਫੋਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਕਹਿ ਦਿਓ ਹੁਣ ਤੱਕ ਅਸੀਂ ਗੁਰੂ ਨਾਨਕ ਦੀ ਗੱਦੀ ਜਾਣ ਕੇ ਤੁਹਾਡਾ ਸਤਿਕਾਰ ਕਰਦੇ ਰਹੇ ਹਾਂ, ਜੇ ਸਾਡੇ ਪਹਾੜੀ ਇਲਾਕੇ 'ਚ ਰਹਿਣਾ ਤਾਂ ਸਾਡੀ ਰਈਅਤ ਬਣ ਕੇ ਪਰਜਾ ਬਣ ਕੇ ਰਹਿਣਾ ਹੋਵੇਗਾ ਔਰ ਨਹੀਂ ਤਾਂ ਤੁਸੀਂ ਸਾਨੂੰ ਇਲਾਕਾ ਛੱਡਣਾ ਪਵੇਗਾ। ਜਦੋਂ ਸਤਿਗੁਰਾਂ ਨੂੰ ਸੁਨੇਹਾ ਮਿਲਿਆ, ਹਜ਼ੂਰ ਕਹਿਣ ਲੱਗੇ ਪਰਜਾ ਤੇ ਇੱਕ ਅਕਾਲ ਪੁਰਖ ਦੀ ਹੈ, ਰਈਅਤ ਨਿਰੰਕਾਰ ਦੀ ਹੈ ਤੇ ਨਾ ਕਿਸੇ ਨੂੰ ਪੈ ਦੇਣੀ ਹੈ ਤੇ ਨਾ ਕਿਸੇ ਦਾ ਪੈ ਲੈਂਦੇ ਹੈ, ਇੱਕ ਅਕਾਲ ਪੁਰਖ ਤੇ ਵਿਸ਼ਵਾਸ ਰੱਖਦੇ ਹੈ। ਸਾਡੇ ਪਿਤਾ ਜੀ ਦੀ ਖਰੀਦੀ ਹੋਈ ਜਾਇਦਾਦ ਹੈ, ਅਸੀਂ ਇਹਦੇ ਵਾਰਸ ਹਾਂ, ਆਪਣੀ ਜਾਇਦਾਦ ਆਪਣੀ ਜ਼ਮੀਨ 'ਚ ਰਹਿੰਦੀ ਹੈ, ਕਿਸੇ ਨਾਲ ਨਾ ਧੱਕਾ ਕਰਦੇ ਹਾਂ ਨਾ ਧੱਕਾ ਕਿਸੇ ਦਾ ਜਰਨਾ ਚਾਹੁੰਦੇ ਹੈ। ਭੀਮ ਚੰਦ ਨੂੰ ਜਦੋਂ ਸੁਨੇਹਾ ਮਿਲਿਆ, ਕੋਈ ਸਮੇਂ ਲਈ ਚਿੱਥਾ ਜਿਹਾ ਪੈ ਗਿਆ ਵੀ ਸਤਿਗੁਰੂ ਸ਼ਾਇਦ ਡਰ ਜਾਣਗੇ ਖਿਆਲ ਸੀ, ਪਰ ਹਜ਼ੂਰ ਨੇ ਜਦੋਂ ਜਵਾਬ ਘੱਲਿਆ ਤੇ ਹੈਰਾਨ ਰਹਿ ਗਿਆ ਬਾਦਸ਼ਾਹ। ਕੁਝ ਸਮੇਂ ਬਾਅਦ ਸਤਿਗੁਰੂ ਗਰੀਬ ਨਿਵਾਜ ਨੂੰ ਨਾਹਣ ਦੇਸ਼ ਦੇ ਬਾਦਸ਼ਾਹ ਮੇਦਨੀ ਪ੍ਰਕਾਸ਼, ਕੁਝ ਬਾਦਸ਼ਾਹ ਜਿਹੜੇ ਸੀ ਗੁਰੂ ਘਰ ਦੇ ਸ਼ਰਧਾਲੂ ਸਨ, ਰਾਜੇ ਮੇਦਨੀ ਪ੍ਰਕਾਸ਼ ਨੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਵੱਲ ਆਪਣਾ ਵਜ਼ੀਰ ਭੇਜਿਆ ਵੀ ਸੱਚੇ ਪਾਤਸ਼ਾਹ ਕਿਰਪਾ ਕਰੋ, ਨਾਹਣ ਦੇਸ਼ ਵਿੱਚ ਆ ਕੇ ਚਰਨ ਪਾਵਨ। ਸਤਿਗੁਰੂ ਨੇ ਬੇਨਤੀ ਪ੍ਰਵਾਨ ਕਰਦਿਆਂ 500 ਘੋੜ ਸਵਾਰਾਂ ਸਮੇਤ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨਾਹਣ ਦੇਸ਼ ਵਿੱਚ ਚਲੇ ਗਏ। ਉੱਥੇ ਜਾਣ ਦਾ ਗੁਰੂ ਨੂੰ ਸਤਿਗੁਰੂ ਨੂੰ ਸੱਦਣ ਦਾ ਕੁਝ ਕਾਰਨ ਸੀ, ਸਾਧ ਸੰਗਤ ਜੀ ਆਪ ਜੀ ਦੀ ਸੇਵਾ 'ਚ ਬੇਨਤੀ ਕਰ ਲਵੈ। ਇੱਕ ਕਾਰਨ ਇਹ ਸੀ ਵੀ ਰਾਜੇ ਮੇਦਨੀ ਪ੍ਰਕਾਸ਼ ਦਾ ਕੁਝ ਇਲਾਕਾ ਸ੍ਰੀਨਗਰ ਗੜ੍ਹਵਾਲ ਵਾਲਾ ਬਾਦਸ਼ਾਹ ਸੀ ਫਤਿਹ ਸ਼ਾਹ, ਫਤਿਹ ਸ਼ਾਹ ਨੇ ਇਲਾਕਾ ਕੁਝ ਕਬਜ਼ੇ 'ਚ ਮੱਲਿਆ ਕੀਤਾ ਹੋਇਆ ਸੀ ਤੇ ਇਹਨੂੰ ਡਰ ਸੀ ਵੀ ਕਿਤੇ ਇਹ ਨਾ ਹੋਵੇ ਫਤਿਹ ਸ਼ਾਹ ਬਾਦਸ਼ਾਹ ਜਿਹੜਾ ਉਹਦਾ ਕੁੜਮ ਹੈ ਭੀਮ ਚੰਦ ਕੈਲੂਰ ਵਾਲਾ, ਕਿਉਂਕਿ ਭੀਮ ਚੰਦ ਕੈਲੂਰ ਦਾ ਪੁੱਤਰ ਸੀ ਅਜਮੇਰ ਚੰਦ, ਅਜਮੇਰ ਚੰਦ ਦੀ ਮੰਗਣੀ ਹੋਈ ਸੀ ਫਤਿਹ ਸ਼ਾਹ ਰਾਜੇ ਦੀ ਲੜਕੀ ਨਾਲ ਤੇ ਕਿਤੇ ਕੁੜਮ ਨਾ ਇਹ ਨਾ ਹੋਵੇ ਮੇਰਾ ਰਾਜ ਹੀ ਸਾਰਾ ਖੋਹ ਲੈਣ। ਸਤਿਗੁਰਾਂ ਨੂੰ ਬੇਨਤੀ ਕਰਨੀ ਚਾਹੀਦੀ ਹੈ ਸਤਿਗੁਰਾਂ ਦਾ ਸ਼ਰਧਾਲੂ ਹੈ ਫਤਿਹ ਸ਼ਹਿ। ਗਰੀਬ ਨਵਾਜ ਸੱਚੇ ਪਾਤਸ਼ਾਹ ਨੂੰ ਬੇਨਤੀ ਤਾਂ ਭੇਜੇ। ਦੂਜਾ ਕਾਰਨ ਇਹ ਵੀ ਕਿਤੇ ਦੇਹਰਾਦੂਨ ਚ ਬੈਠੇ ਨੇ ਬਾਬਾ ਰਾਮ ਰਾਏ ਸੱਤਵੇਂ ਪਾਤਸ਼ਾਹ ਦਾ ਸਾਹਿਬਜ਼ਾਦਾ, ਜਿਹਨੂੰ ਸਤਿਗੁਰਾਂ ਨੇ ਛੇਕ ਦਿੱਤਾ ਸੀ ਵੀ ਕੌਣ ਹੋਵੇ ਤੂੰ ਗੁਰੂ ਕੀ ਬਾਣੀ ਅੱਖਰ ਬਦਲਣ ਵਾਲਾ ਹੈ। ਸਤਿਗੁਰੂ ਕਹਿਣ ਲੱਗੇ ਸਾਰੀ ਜ਼ਿੰਦਗੀ ਸਾਡੇ ਮੱਥੇ ਨਹੀਂ ਲੱਗਣਾ ਹੈ, ਨਹੀਂ ਮੂੰਹ ਲਾਇਆ ਸਤਿਗੁਰਾਂ ਨੇ। ਉਹ ਰਾਮ ਰਾਏ ਜਿਹੜਾ ਸੀ ਸਰਕਾਰ ਨੂੰ ਕੁਝ ਪਿੰਡ ਇਲਾਕਾ ਫਤਿਹ ਸ਼ਾਹ ਸ੍ਰੀਨਗਰ ਗੜ੍ਹਵਾਲ ਦੇ ਇਲਾਕੇ ਚ ਦੇਹਰਾਦੂਨ ਪੈਂਦਾ ਤੇ ਦੇਹਰਾਦੂਨ ਰਹਿੰਦਾ ਸੀ ਰਾਮ ਰਾਏ, ਤੇ ਇਹਨੂੰ ਇਹ ਡਰ ਸੀ ਵੀ ਰਾਮ ਰਾਏ ਦੀ ਸਿੱਧੀ ਗੱਲ ਔਰੰਗਜ਼ੇਬ ਬਾਦਸ਼ਾਹ ਨਾਲ ਹੈ ਤੇ ਕਿਤੇ ਔਰੰਗਜ਼ੇਬ ਨੂੰ ਕਹਿ ਕੇ ਮੇਰਾ ਰਾਜ ਹੀ ਨਾ ਖੁਆ ਦੇਵੇ ਹੋਵੇ ਨਾ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਹਾਇਤਾ ਲਈ ਜਾਵੇ। ਸਤਿਗੁਰਾਂ ਨੂੰ ਬੇਨਤੀ ਭੇਜੀ, ਹਜ਼ੂਰ ਨੇ ਬੇਨਤੀ ਸਵੀਕਾਰ ਕੀਤੀ। 500 ਸਿੱਖਾਂ ਘੋੜ ਸਵਾਰਾਂ ਸਮੇਤ ਨਾਹਣ ਦੇਸ਼ ਵਿਚ ਜਾ ਕੇ ਚਰਨ ਪਾਏ, ਉਥੇ ਸਤਿਗੁਰੂ ਰਹਿ ਰਹੇ ਸਨ। ਰੋਜ਼ ਹਜ਼ੂਰ ਮੌਜ ਦੇ ਮਾਲਕ ਸ਼ਿਕਾਰ ਖੇਡਣ ਵਾਸਤੇ ਜਾਇਆ ਕਰਦੇ। ਇੱਕ ਦਿਨ ਰਾਜਾ ਮੇਦਨੀ ਪ੍ਰਕਾਸ਼ ਵੀ ਸਤਿਗੁਰਾਂ ਨਾਲ ਸ਼ਿਕਾਰ ਖੇਡਣ ਵਾਸਤੇ ਚੱਲ ਪਏ ਹਨ। ਹਜ਼ੂਰ ਮੌਜ ਦੇ ਮਾਲਕ ਸਤਿਗੁਰੂ ਲੰਮੇ ਪੈਂਡੇ ਤੇ ਗਏ। ਦੁਪਹਿਰ ਝਾੜ ਆਈ, ਯਮੁਨਾ ਨਦੀ ਦੇ ਕਿਨਾਰੇ ਤੇ ਰਮਣੀਕ ਜੀ ਜਗ੍ਹਾ, ਦਰਖਤਾਂ ਦੀ ਸੰਘਣੀ ਛਾਂ ਥੱਲੇ ਗੁਰਦੇਵ ਸਤਿਗੁਰੂ ਠਹਿਰ ਗਏ। ਸਿੱਖ ਫੌਜ ਜਿਹੜੀ ਸੀ, ਬਾਦਸ਼ਾਹ ਦੀ ਫੌਜ ਵੀ ਨਾਲ ਹੈ ਔਰ ਬਾਦਸ਼ਾਹ ਵੀ ਸਤਿਗੁਰਾਂ ਦੇ ਕੋਲ ਬੈਠਾ ਹੋਇਆ। ਦੁਪਹਿਰ ਕੱਟਣ ਵਾਸਤੇ ਸਤਿਗੁਰੂ ਨੇ ਆਸਣ ਲਾ ਲੈਣ। ਮੇਦਨੀ ਪ੍ਰਕਾਸ਼ ਰਾਜੇ ਨੇ ਬੇਨਤੀ ਕੀਤੀ, ਸਤਿਗੁਰੂ ਜੀ ਮੈਂ ਬੇਨਤੀ ਕਰਨੀ ਚਾਹੁੰਦਾ ਵੀ ਤੁਹਾਡੇ ਪਿਤਾ ਜੀ ਨੇ ਮਾਠੋਵਾਲ ਪਿੰਡ ਦੀ ਜ਼ਮੀਨ ਲੈ ਕੇ ਆਨੰਦਪੁਰੀ ਵਸਾਈ ਸੀ, ਤੁਸੀਂ ਇੱਥੇ ਪਵਿੱਤਰ ਚਰਨ ਪਾਉਣ ਦੀ ਕੋਈ ਮਿੱਠੀ ਯਾਦਗਾਰ ਬਣਾਓ। ਸਤਿਗੁਰੂ ਕਹਿਣਗੇ ਠੀਕ ਹੈ। 1742 ਨੂੰ ਖਾਲਸਾ ਜੀ ਕਿਆਰਦੂਨ ਪਿੰਡ ਦੀ ਜ਼ਮੀਨ ਲੈ ਕੇ ਸਤਿਗੁਰਾਂ ਨੇ ਯਮੁਨਾ ਨਦੀ ਦੇ ਕਿਨਾਰੇ ਤੇ ਨਗਰ ਵਸਾਇਆ, ਜਿਸ ਨੂੰ ਪੌਂਟਾ ਸਾਹਿਬ ਕਹਿ ਕੇ ਯਾਦ ਕਰਦੇ ਹੋ। ਐਨ ਯਮੁਨਾ ਦੇ ਕਿਨਾਰੇ ਉੱਪਰ ਕਿਆਰਦੂਨ ਦੀ ਪਿੰਡ ਦੀ ਜ਼ਮੀਨ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਨਗਰ ਵਸਾਇਆ ਪੌਂਟਾ ਸਾਹਿਬ। ਐਨ ਪੌਂਟਾ ਸਾਹਿਬ ਹਜ਼ੂਰ ਦੇ ਸੁੰਦਰ ਦੀਵਾਨ ਸਜਣ ਲੱਗੇ। 52 ਕਵੀ ਵੀ ਹਜ਼ੂਰ ਦੇ ਪਾਸ ਉੱਥੇ ਆ ਕੇ ਆਪਣੀਆਂ ਸੁੰਦਰ ਕਵਿਤਾਵਾਂ ਸੁਣਾਉਂਦੇ। ਮੌਜ ਦੇ ਮਾਲਕ ਸਤਿਗੁਰੂ ਨੇ ਦਸਮ ਦੀ ਬਾਣੀ ਦਾ ਬਹੁਤਾ ਹਿੱਸਾ ਉੱਥੇ ਬੈਠ ਕਰਕੇ ਲਿਖਵਾਇਆ ਚੋ ਜੀ ਪ੍ਰੀਤਮ ਨੇ। ਸਤਿਗੁਰੂ ਦੀ ਵਡਿਆਈ ਸੁਣ ਕੇ ਸਡੌਰੇ ਦਾ ਪੀਰ ਬੁੱਧੂ ਸ਼ਾਹ ਗੁਰਦੇਵ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਹਾਜ਼ਰ ਹੋਇਆ। ਜਦੋਂ ਨੇ ਗੁਰੂ ਕੇ ਦਰਸ਼ਨ ਕੀਤੇ, ਸਤਿਗੁਰੂ ਨਾਲ ਐਸਾ ਪ੍ਰੀਤ ਦੀ ਗੰਢ ਵੱਜੀ ਗੁਰੂ ਕਾ ਹੋ ਗਿਆ। ਜਦੋਂ ਉਹ ਵਾਪਸ ਮੁੜ ਕੇ ਸਡੌਰੇ ਨਗਰ ਵਿਚ ਗਏ, ਸਡੌਰੇ ਦੇ ਨਾਲ ਹੀ ਲੱਗਦਾ ਸੀ ਦਾਮਲਾ। ਦਾਮਲੇ ਦੇ 500 ਪਠਾਨ ਸੀ ਜਿਹੜੇ ਸਰਕਾਰੀ ਨੌਕਰੀ ਤੋਂ ਔਰੰਗਜ਼ੇਬ ਬਾਦਸ਼ਾਹ ਨੇ ਕੱਢੇ ਹੋਏ ਸੀ, ਬਰਖਾਸਤ ਕੀਤੇ, ਵਿਚਾਰੇ ਘਰੇ ਬੈਠੇ ਸਨ, ਕੋਈ ਰੋਜੀ ਰੋਟੀ ਦਾ ਸਾਧਨ ਨਹੀਂ ਸੀ। ਉਹਨਾਂ ਨੇ ਸਡੌਰੇ ਵਾਲੇ ਪੀਰ ਬੁੱਧੂ ਸ਼ਾਹ ਨੂੰ ਬੇਨਤੀ ਕੀਤੀ, ਪੀਰ ਜੀ ਸਾਨੂੰ ਕਿਤੇ ਨੌਕਰੀ ਤੇ ਲਵਾ ਦਿਓ। ਉਹ ਪੀਰ ਸਤਿਗੁਰਾਂ ਕੋਲ ਲੈ ਕੇ ਆ ਗਿਆ। 5 ਉਹਨਾਂ ਦੇ ਆਗੂ ਸੀ ਤੇ ਉਹਨਾਂ ਦੇ ਤਾਬੇ ਚ 100-100 ਘੋੜ ਸਵਾਰ ਸਨ, ਕਾਲੇ ਖਾਂ, ਭੀਖਣ ਖਾਂ, ਯਾਵਤ ਖਾਂ, ਉਮਰ ਖਾਂ, ਅਸਮਾਨ ਖਾਂ। 5 ਇਹ ਖਾਲਸਾ ਜੀ ਇਹਨਾਂ ਦੇ ਆਗੂ ਤੇ ਅੱਗੇ 100-100 ਉਹਨਾਂ ਦੇ ਤਾਬੇ ਚ ਘੋੜ ਸਵਾਰ ਹੈ। ਸਤਿਗੁਰਾਂ ਨੇ ਘੋੜ ਸਵਾਰ ਨੂੰ ਰੋਜ਼ਾਨਾ 1 ਰੁਪਈਆ ਤੇ ਮੁਖੀਏ ਜਿਹੜੇ ਸੀ ਉਹਨਾਂ ਨੂੰ 5 ਰੁਪਈਏ ਤਨਖਾਹ ਤੇ ਰੱਖ ਲਿਆ। ਸਤਿਗੁਰੂ ਗਰੀਬ ਨਵਾਜ ਦੇ ਪਾਸ ਉਹ ਪਠਾਣਾਂ ਦੀ ਫੌਜ ਭਰਤੀ ਹੋ ਗਈ। ਇਧਰੋਂ ਖਾਲਸਾ ਜੀ ਜਿਹੜੇ ਅਜਮੇਰ ਚੰਦ ਪੁੱਤਰ ਦੀ ਸ਼ਾਦੀ ਰਾਜੇ ਕਲੂਰ ਨੇ ਰੱਖੀ ਤੇ ਰਾਜੇ ਕਲੂਰ ਨੇ ਬਰਾਤ ਲੈ ਕੇ ਜਾਣਾ ਤੇ ਉਹ ਰਸਤੇ ਚ ਪੌਂਟਾ ਸਾਹਿਬ ਪੈਂਦਾ। ਜਦੋਂ ਇਧਰੋਂ ਜਾਈਏ ਤਾਂ ਸ੍ਰੀਨਗਰ ਗੜ੍ਹਵਾਲ ਨੂੰ ਜਾਣਾ ਕਲੂਰ ਤੋਂ ਤੇ ਰਸਤੇ ਚ ਪੌਂਟਾ ਸਾਹਿਬ ਦੀਆਂ ਪਹਾੜੀਆਂ ਲੰਘ ਕੇ ਜਾਣਾ ਪੈਣਾ। ਇਹਦੇ ਮਨ ਚ ਫੈਸਲਾ ਕੀਤਾ ਵੀ ਫੌਜ ਸਾਰੀ ਨਾਲ ਲੈ ਲਵੋ ਤੇ ਅਚਾਨਕ ਹੀ ਸਤਿਗੁਰੂ ਦੇ ਉੱਪਰ ਹਮਲਾ ਕਰਕੇ ਪੈ ਜਾਓ ਤੇ ਸਤਿਗੁਰੂ ਗਰੀਬ ਨਵਾਜ ਦਾ ਸਾਜੋ ਸਮਾਨ ਲੁੱਟ ਕੇ ਤੇ ਬੰਦੀ ਖਾਨੇ ਚ ਪਾ ਲਵਾਂਗੇ। ਇਹ ਵਿਉਂਤ ਘੜ ਲਈ। ਸਤਿਗੁਰਾਂ ਨੂੰ ਜਦੋਂ ਪਤਾ ਲੱਗਾ, ਗਰੀਬ ਨਵਾਜ ਨੂੰ ਹਜ਼ੂਰ ਨੇ ਅੱਗੇ ਰਸਤਾ ਰੋਕਣ ਦੀ ਹਦਾਇਤ ਕਰ ਦਿੱਤੀ, ਪਹਾੜੀ ਰਸਤਾ ਰੋਕ ਲਿਆ ਜਾਵੇ। ਜਦੋਂ ਇਹਨਾਂ ਨੂੰ ਪਤਾ ਲੱਗਾ ਸਾਰੀ ਬਰਾਤ ਆਪਣੀ ਫੌਜ ਭੀਮ ਚੰਦ ਉੱਪਰ ਦੀ ਪਹਾੜਾਂ ਵਿੱਚ ਦੀ ਵਲ ਕੇ ਸ੍ਰੀਨਗਰ ਲੈ ਕੇ ਪਹੁੰਚਾ, ਲੇਕਿਨ ਇੱਕ ਵਜ਼ੀਰ ਤੇ ਅਜਮੇਰ ਚੰਦ ਪੁੱਤਰ ਲਾੜਾ ਉਹ ਸਤਿਗੁਰਾਂ ਦੇ ਕੋਲ ਆ ਕੇ ਬੇਨਤੀ ਕੀਤੀ ਵੀ ਸਤਿਗੁਰੂ ਜੀ ਮੇਰੀ ਬੇਨਤੀ ਪ੍ਰਵਾਨ ਕਰੋ ਤੇ ਮੈਨੂੰ ਲੰਘ ਜਾਣ ਦਿਓ। ਸਤਿਗੁਰੂ ਕਹਿਣਗੇ ਕੋਈ ਗੱਲ ਨੀ, ਜਿਹੜਾ ਨਿਮਰਤਾ ਨਾਲ ਆ ਗੁਰੂ ਘਰ ਆ ਲੰਘ ਸਕਦਾ। ਅਜਮੇਰ ਚੰਦ ਲੰਘ ਗਏ, ਜਦ ਉਹ ਸ੍ਰੀਨਗਰ ਪਹੁੰਚੇ ਬਰਾਤ, ਇਧਰੋਂ ਫਤਿਹ ਸ਼ਾਹ ਰਾਜਾ ਗੁਰੂ ਘਰ ਦਾ ਸ਼ਰਧਾਲੂ ਸੀ, ਇਹਨੇ ਸਤਿਗੁਰਾਂ ਨੂੰ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਮੇਰੀ ਪੁੱਤਰੀ ਦੀ ਸ਼ਾਦੀ ਹੈ ਤੇ ਕਿਰਪਾ ਕਰਕੇ ਆਪ ਦਰਸ਼ਨ ਬਖਸ਼ੋ। ਸਤਿਗੁਰੂ ਕਹਿਣਗੇ ਬਾਦਸ਼ਾਹ ਜ਼ਰੂਰ ਆਵਾਂਗੇ, ਵਾਹਿਗੁਰੂ। ਸਤਿਗੁਰੂ ਕਹਿਣਗੇ ਅਸੀਂ ਜ਼ਰੂਰ ਕਿਸੇ ਸਿੱਖ ਨੂੰ ਭੇਜਾਂਗੇ, ਆਪ ਨਹੀਂ ਆ ਸਕਾਂਗੇ, ਭੇਜਾਂਗੇ ਜ਼ਰੂਰ। ਸਤਿਗੁਰੂ ਗਰੀਬ ਨਿਵਾਜ ਨੇ ਸੱਚੇ ਪਾਤਸ਼ਾਹ ਦਇਆ ਰਾਮ ਪ੍ਰੋਤ ਤੇ ਦੀਵਾਨ ਆਨੰਦ ਚੰਦ ਨੂੰ ਸਤਿਗੁਰੂ ਨੇ ਹੁਕਮ ਕੀਤਾ ਤੇ 1,25,00,000 ਰੁਪਈਏ ਦਾ ਤਮੋਲ ਦੇ ਕੇ ਸਤਿਗੁਰੂ ਗਰੀਬ ਨਿਵਾਜ ਨੇ ਭੇਜਿਆ। ਉੱਥੇ ਵਿਆਹ ਦਾ ਸਾਰਾ ਕਾਰਜ ਹੋ ਗਿਆ। ਜਦ ਉਹ ਸਾਰਿਆਂ ਨੇ ਆਪੋ ਆਪਣਾ ਵਿਖਾਲਾ ਪਾਇਆ ਨਾ, ਸਮਾਨ ਦਿੱਤਾ, ਉਹ ਸਿੱਖ ਭਾਈ ਦਇਆ ਰਾਮ ਇਸੇ ਤਰ੍ਹਾਂ ਖਾਲਸਾ ਜੀ ਆਨੰਦ ਚੰਦ ਦੀਵਾਨ ਹੈ, ਉਹਨਾਂ ਨੇ ਜਦੋਂ ਉਹ ਸਤਿਗੁਰਾਂ ਦਾ ਸਮਾਨ ਭੇਜਿਆ ਜਦੋਂ ਵਿਖਾਇਆ, ਭੀਮ ਚੰਦ ਵੇਖ ਕੇ ਸੜ ਵਲ ਕੇ ਕੋਲਾ ਹੋ ਗਿਆ। ਉਸ ਨੇ ਆਖਿਆ ਓਏ ਫਤਿਹ ਸ਼ਾਹ, ਤੂੰ ਗੁਰੂ ਦਾ ਸ਼ਰਧਾਲੂ ਬਣਿਆ ਫਿਰਦਾ ਤੇ ਗੁਰੂ ਮੇਰਾ ਦੁਸ਼ਮਣ ਹੋਵੇ ਤੇ ਤੂੰ ਗੁਰੂ ਦੇ ਉੱਪਰ ਸ਼ਰਧਾ ਰੱਖੇ ਤੇ ਗੁਰੂ ਤੈਨੂੰ ਆ ਵਸਤੂਆਂ ਭੇਜੇ, ਜਾਂ ਤਾਂ ਗੁਰੂ ਦੀਆਂ ਵਸਤੂਆਂ ਮੋੜ ਦੇ ਤੇ ਜਾਂ ਤੇਰੇ ਧੀ ਦਾ ਡੋਲਾ ਛੱਡ ਕੇ ਜਾਵਾਂਗੇ। ਭਾਵੇਂ ਗੁਰੂ ਘਰ ਦਾ ਸ਼ਰਧਾਲੂ ਸੀ ਫਤਿਹ ਸ਼ਾਹ, ਪਰ ਕੁੜਮਾਚਾਰੀ ਦਾ ਸਾਕ ਨਿਭਾਉਣ ਵਾਸਤੇ ਸਮਾਨ ਵਾਪਸ ਮੋੜ ਦਿੱਤਾ। ਭਾਈ ਦਇਆ ਰਾਮ ਆਨੰਦ ਚੰਦ ਨੇ ਘੋੜਿਆਂ ਤੇ ਸਮਾਨ ਰੱਖਿਆ ਤੇ ਵਾਪਸ ਚੱਲ ਪਏ। ਦਰਿਆ ਦੇ ਕਿਨਾਰੇ ਤੇ ਆ ਕੇ ਖੋਹਣ ਦਾ ਯਤਨ ਵੀ ਕੀਤਾ ਫੌਜ ਨੇ, ਕਾਬਲ ਇਸ ਬਾਈ ਧਾਰ ਦੀ ਫੌਜ ਨੇ, ਪਰ ਸਿੱਖ ਬਾਜਦੇ ਬਚਾਉਂਦੇ ਸਤਿਗੁਰਾਂ ਪਾਸਾਣ ਪਹੁੰਚੇ। ਸਤਿਗੁਰਾਂ ਨੂੰ ਸਾਰੀ ਵਿਦਿਆ ਸੁਣਾਈ। ਇਧਰੋਂ ਬਰਾਤ ਜਿਹੜੇ ਡੋਲਾ ਸੀ ਉਹ ਰਾਜੇ ਨੇ ਕੈਲੂਰ ਨੂੰ ਭੇਜ ਦਿੱਤਾ, ਆਪ ਸਾਰੀ ਫੌਜ ਨਾਲ ਲੈ ਕੇ ਆਇਆ ਤੇ ਜੰਗ ਦਾ ਬਿਗਲ ਵਜਾ ਦਿੱਤਾ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਮੁਕਾਬਲਾ ਕੀਤਾ ਜਾਣਾ। ਪਹਿਲੀ ਲੜਾਈ ਮੈਂ ਬੇਨਤੀ ਕਰ ਰਿਹਾ, 14 ਜੰਗਾਂ ਸਤਿਗੁਰਾਂ ਨੇ ਲੜੀਆਂ, 14 ਜੰਗਾਂ, ਕੁਝ ਵੱਡੀਆਂ ਕੁਝ ਛੋਟੀਆਂ। ਪਹਿਲੀ ਜੰਗ ਬੇਨਤੀ ਕਰ ਰਿਹਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ, ਗਰੀਬ ਨਿਵਾਜ ਦੇ ਉੱਪਰ ਹਮਲਾਵਰ ਹੋ ਕੇ ਪੈਣਾ, ਸਾਰੀ ਫੌਜ ਲੈ ਕੇ ਨਾਲ ਚੱਲ ਪਿਆ। ਜਿਹੜੇ ਬਾਈ ਧਾਰ ਦੇ ਰਾਜੇ ਭੀਮ ਚੰਦ ਨੇ, ਜਿਹੜੇ 500 ਪਠਾਨ ਸਤਿਗੁਰਾਂ ਕੋਲ ਸੀ ਨਾ ਦਾਮਲੇ ਦੇ, ਉਹਨਾਂ ਨੂੰ ਸੁਣਿਆ ਭੇਜਿਆ ਵੀ ਕੀ ਲੈਣਾ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਕੋਲ ਤੁਸੀਂ, ਇਹ 10 ਮਿੰਟਾਂ ਦੀ ਸਾਰੀ ਖੇਡ ਹੈ, ਅਸੀਂ ਸਾਰਾ ਕੁਝ ਖਜ਼ਾਨਾ ਲੁੱਟ ਪੁੱਟ ਲੈਣਾ, ਤੁਸੀਂ ਨਜਾਇਜ਼ ਮਾਰੇ ਜਾਓਗੇ, ਤੁਸੀਂ ਸਾਡੀ ਫੌਜ ਵਿਚ ਸ਼ਾਮਲ ਹੋ ਜਾਓ। ਜਿੰਨੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਲੁੱਟ ਕਸੁੱਟ ਹੋਵੇ ਸਭ ਲੁੱਟ ਤੁਹਾਨੂੰ ਮੁਆਫ ਕਰ ਦਿੱਤੀ ਜਾਵੇਗੀ, ਤੁਹਾਨੂੰ ਨੌਕਰੀਆਂ ਪੱਕੀਆਂ ਕਰ ਦਿੱਤੀਆਂ ਜਾਣਗੀਆਂ। ਇਹ ਜਦੋਂ ਖਬਰ ਸੁਣੀ ਉਹਨਾਂ ਚੋਂ 400 ਪਠਾਣਾਂ ਦਾ ਦਸਤਾ ਹੈ, ਕਿਸੇ ਨੇ ਧੀ ਦਾ ਵਿਆਹ, ਕਿਸੇ ਨੇ ਪੁੱਤਰ ਦਾ ਵਿਆਹ, ਕਿਸੇ ਨੇ ਬਿਮਾਰੀ ਦਾ ਬਹਾਨਾ, ਇਉਂ ਬਹਾਨੇ ਬਣਾ ਕੇ ਸਭ ਨਿਕਲ ਤੁਰੇ। ਕਾਲੇ ਖਾਂ ਦੀ ਅਗਵਾਈ ਹੇਠ 100 ਘੋੜ ਸਵਾਰ ਪਠਾਣੀ ਦਸਤਾ ਸਤਿਗੁਰਾਂ ਕੋਲ ਰਹਿ ਗਿਆ। 400 ਪਠਾਣ ਸਾਰੇ ਦੁਸ਼ਮਣ ਦੀ ਫੌਜ ਵਿਚ ਜਾ ਮਿਲੇ। ਸਤਿਗੁਰਾਂ ਨੇ ਸਡੌਰੇ ਦੇ ਪੀਰ ਬੁੱਧੂ ਸ਼ਾਹ ਨੂੰ ਪੱਤਰਕਾ ਵੀ ਲਿਖੀ ਵੀ ਪੀਰ ਜੀ, ਜਿਹੜੇ ਪਠਾਣ ਤੁਸੀਂ ਸਾਡੇ ਕੋਲ ਛੱਡ ਗਏ ਸੀ ਨਾ, ਉਹਨਾਂ ਨੇ ਜੰਗ ਦਾ ਸਮਾਂ ਨੇੜੇ ਆ ਗਿਆ, ਉਹ ਸਾਨੂੰ ਧੋਖਾ ਦੇ ਗਏ ਨੇ। ਸਤਿਗੁਰੂ ਦਾ ਜਦੋਂ ਬੇਨਤੀ ਸਤਿਗੁਰਾਂ ਦਾ ਹੁਕਮ ਪੜਿਆ, 700 ਮਰੀਦ ਤੇ ਆਪਣੇ ਚਾਰੇ ਪੁੱਤਰ ਲੈ ਕੇ ਭਰਾਵਾਂ ਨੂੰ ਨਾਲ ਲੈ ਕੇ ਪੀਰ ਬੁੱਧੂ ਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮਦਦ ਤੇ ਪਾਉਂਟਾ ਸਾਹਿਬ ਆ ਗਿਆ। ਸਤਿਗੁਰੂ ਗਰੀਬ ਨਿਵਾਜ ਦੇ ਪਾਸ 500 ਉਦਾਸੀ ਸਾਧੂ ਵੀ ਰਹਿੰਦੇ ਸੀ। ਉਦਾਸੀ ਸਾਧੂ ਜਦੋਂ ਜੰਗ ਦਾ ਸਮਾਂ ਬਣਿਆ ਨਾ, ਨੇੜੇ ਆਇਆ ਬਿਗਲ ਵੱਜਾ, 499 ਸਾਧੂ ਵੀ ਭੱਜ ਨਿਕਲੇ, ਇੱਕੋ ਹੀ ਸਾਧੂ ਰਹਿ ਗਿਆ। ਰਾਤ ਨੂੰ ਸਾਰੇ ਹੀ ਨਿਕਲ ਗਏ। ਜ਼ਿਲ੍ਹੇ ਲੁਧਿਆਣੇ ਦੇ ਪਿੰਡ ਹੇਅਰ ਹੈ ਆ ਹਵਾਈ ਅੱਡਾ ਜਿੱਥੇ ਬਣਿਆ ਹੋਇਆ ਹਵਾਰੇ ਵਾਲਾ, ਉਹਦੇ ਨਾਲ ਹੀ ਛੋਟਾ ਜਿਹਾ ਪਿੰਡ ਹੈ ਖਾਲਸਾ ਜੀ, ਹੇਅਰ ਪਿੰਡ ਹੈ। ਉਥੋਂ ਦਾ ਮਹੰਤ ਕਿਰਪਾਲ ਦਾਸ ਸਤਿਗੁਰਾਂ ਕੋਲ ਕੇਵਲ ਰਹਿ ਗਿਆ। ਜਦੋਂ ਦਿਨ ਚੜ੍ਹਿਆ ਪਤਾ ਲੱਗਾ ਵੀ ਸਾਰੇ ਮਹੰਤ ਵੀ ਭੱਜ ਗਏ ਨੇ। ਸਤਿਗੁਰਾਂ ਨੂੰ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਉਹ ਮਹੰਤ ਵੀ 499 ਚਲੇ ਗਏ ਨੇ, ਇੱਕੋ ਹੀ ਰਹਿ ਗਿਆ। ਸਤਿਗੁਰੂ ਕਹਿਣਗੇ ਲਿਆਓ ਸਾਡੇ ਕੋਲ। ਜਦੋਂ ਮਹੰਤ ਕਿਰਪਾਲ ਦਾਸ ਨੂੰ ਲਿਆਂਦਾ, ਸਤਿਗੁਰੂ ਕਹਿਣਗੇ ਮਹੰਤ ਜੀ ਤੁਸੀਂ ਨਹੀਂ ਗਏ, ਸਾਥੀ ਸਾਰੇ ਭੱਜ ਗਏ ਨੇ। ਬੇਨਤੀ ਕੀਤੀ, ਸਤਿਗੁਰੂ ਤੁਹਾਡੇ ਘਰ ਦਾ ਲੂਣ ਖਾਧਾ, ਮੈਂ ਕਿੱਥੇ ਚਲਾ ਜਾਵਾਂ। ਸਤਿਗੁਰੂ ਕਹਿਣਗੇ ਤੁਸੀਂ ਮਹੰਤਾਂ ਦੀ ਲਾਜ ਰੱਖ ਲਈ ਹੈ, ਇਧਰੋਂ ਜੰਗ ਦਾ ਸਮਾਂ ਨੇੜੇ ਆਇਆ, ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਕੁਰਬਾਨੀਆਂ ਤੇ ਹਜ਼ੂਰ ਦੇ ਹੌਸਲੇ ਨੂੰ, ਖਾਲਸਾ ਜੀ ਕੌਣ ਹੈ ਮੇਰਾ ਸਤਿਗੁਰੂ ਵਰਗਾ ਜਿਹਦਾ ਹੌਸਲਾ ਹੋਵੇ। ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਪਹਿਲੀ ਲੜਾਈ ਹੈ, 22 ਤਹਾਰ ਦੇ ਰਾਜਿਆਂ ਦੀ ਸੈਨਾ ਇਕੱਠੀ ਹੋ ਕੇ ਆ ਰਹੀ ਹੈ ਤੇ ਘਰ ਦੀ ਟੁਕੜੀ ਘਰ ਦਾ ਭੇਤੀ ਜਿਹੜਾ 400 ਪਠਾਣੀ ਦਸਤਾ ਦੁਸ਼ਮਣ ਚ ਜਾ ਮਿਲਿਆ, ਇਹ ਜੰਗ ਵਿਚ ਕਿਵੇਂ ਜਿੱਤ ਹਾਸਲ ਹੋਵੇਗੀ। ਧੰਨ ਬਾਜਾਂ ਵਾਲੇ ਸਤਿਗੁਰੂ ਕਹਿਣ ਲੱਗੇ, ਸਾਡੇ ਪੜਦਾਦੇ ਸਤਿਗੁਰੂ ਦਾ ਬਚਨ ਹੈ ਵੀ ਮਾਨੁੱਖ ਕੀ ਟੇਕ ਬਿਰਥੀ ਸਭ ਜਾਨ, ਮਨੁੱਖ ਦਾ ਓਟ ਆਸਰਾ ਨੀ ਕਦੇ ਤੱਕਿਆ, ਮਨੁੱਖ ਦਾ ਓਟ ਆਸਰਾ ਹੈ। ਕਦੇ ਮਾਤਾ ਜੀ ਨੇ ਵੀ ਕਿਹਾ ਸੀ 22 ਧਾਰ ਦੇ ਰਾਜੇ ਬੜੀ ਖੁਨ ਸਿਖਾਉਂਦੇ ਨੇ ਤੇ ਕੁਝ ਖਿਆਲ ਕਰਨ, ਉਸ ਸਮੇਂ ਵੀ ਗੁਰਦੇਵ ਨੇ ਕਿਹਾ ਸੀ ਮਾਂ ਜੀ ਖੜਗ ਕੇਤ ਕੋ ਆਸਰੋ ਇੱਕ ਹਿਰਦੇ ਹਮਾਰੇ, ਮਹਿਦ ਭਰੋਸਾ ਪ੍ਰਭੂ ਕੋ ਨਰ ਕੌਣ ਵਿਚਾਰੇ। ਮੈਂ ਮਨੁੱਖਾਂ ਦੇ ਬਲਬੂਤੇ ਨਹੀਂ, ਮੈਂ ਵਾਹਿਗੁਰੂ ਦੀ ਓਟ ਆਸਰੇ ਤੇ ਰਹਿੰਦਾ ਹਾਂ। ਸਤਿਗੁਰੂ ਨੇ ਆਗਿਆ ਕੀਤੀ, ਸਿੱਖਾਂ ਨੂੰ ਪੁੱਛਿਆ ਮਹਾਰਾਜ ਹੁਣ ਕਿਵੇਂ ਹੋਵੇ। ਹਜ਼ੂਰ ਕਹਿਣਗੇ ਇਥੋਂ 6 ਕੋਹ ਦੀ ਦੂਰੀ ਤੇ ਜਾ ਕੇ ਜਮਨਾ ਤੇ ਗਿਰੀ ਨਦੀ ਵਿਚਕਾਰ ਲੜਾਈ ਦਾ ਰਣਖੰਭਾ ਗੱਡ ਦਿਓ। ਅੱਜ ਕੱਲ 17 ਕਿਲੋਮੀਟਰ 16-17 ਕਿਲੋਮੀਟਰ ਦਾ ਫਾਸਲਾ ਬਣਦਾ ਪੌਂਟਾ ਸਾਹਿਬ ਤੋਂ, ਪੁਰਾਣੇ 6 ਕੋਹਾਂ ਦੀ ਦੂਰੀ ਤੇ ਹਜ਼ੂਰ ਨੇ ਆਗਿਆ ਕੀਤੀ ਗਿਰੀ ਤੇ ਜਮਨਾ ਨਦੀ ਦੇ ਵਿਚਕਾਰ ਲੜਾਈ ਦਾ ਰਣਗੰਭਾ ਗੱਡ ਦਿਓ। ਬਹਾਦਰ ਸੂਰਮੇ ਜਾ ਪਹੁੰਚੇ ਤੇ ਮੈਦਾਨੀ ਇਲਾਕਾ ਜਿਨ੍ਹਾਂ ਨੇ ਦਰਸ਼ਨ ਕੀਤੇ ਉਨ੍ਹਾਂ ਨੂੰ ਪਤਾ ਹੈ ਸਾਹਮਣੇ ਅੱਗੋਂ ਪਹਾੜ ਨੇ ਤੇ ਇਹ ਧਰਤੀ ਭੰਗਾਣੀ ਪਿੰਡ ਦੀ ਮੈਦਾਨੀ ਇਲਾਕਾ ਪੱਧਰਾ ਇਲਾਕਾ ਹੈ। ਬਹਾਦਰ ਸੂਰਮੇ ਗੁਰੂ ਕੀ ਸੈਨਾ ਦੇ ਸਿੱਖ ਫੌਜ ਨੇ ਜਾ ਝੰਡੇ ਗੱਡੇ, 22 ਧਾਰ ਦੇ ਰਾਜੇ ਉਧਰੋਂ ਪਹਾੜੋਂ ਉਤਰਨ ਲੱਗੇ ਔਰ ਜਦੋਂ ਤੌਂਸੇ ਨਗਾਰੇ ਤੇ ਦੋ ਬੰਨਿਓ ਚੋਟਾਂ ਲੱਗੀਆਂ, ਆਖਰਕਾਰ ਸੂਰਮਿਆਂ ਦੀ ਲੜਾਈ ਸ਼ੁਰੂ ਹੋਈ। 22 ਧਾਰ ਦੇ ਰਾਜਿਆਂ ਨੇ ਆਇਆ ਹੋਇਆ ਨੂੰ ਜਿਉਂ ਆਇਆ ਆਖਿਆ, ਲੜਾਈ ਦੀ ਆਰੰਭਤਾ ਹੋ ਗਈ। ਵਿਸਾਖ ਦਾ ਮਹੀਨਾ, ਸਾਰਾ ਦਿਨ ਘਮਸਾਨ ਦਾ ਯੁੱਧ ਹੁੰਦਾ ਰਿਹਾ। ਸਤਿਗੁਰੂ ਦੇ ਭੂਆ ਦੇ ਬੀਬੀ ਵੀਰੋ ਦੇ ਪੁੱਤਰ ਸੰਘੋ ਸ਼ਾਹ ਅਜੀਤ ਮੱਲ ਮੈਦਾਨੀ ਜੰਗ ਚ ਬਹਾਦਰ ਸੂਰਮੇ ਲੜਾਈ ਲੜ ਰਹੇ ਨੇ ਔਰ ਸਾਰਾ ਦਿਨ ਘਮਸਾਨ ਦਾ ਯੁੱਧ ਹੋਇਆ। ਸੂਰਜ ਅਸਤ ਹੋਇਆ ਤੇ ਲੜਾਈ ਬੰਦ ਹੋ ਗਈ। ਪੁਰਾਣੇ ਸਮੇਂ ਚ ਜੰਗ ਦਾ ਤਰੀਕਾ ਹੁੰਦਾ ਸੀ ਸੂਰਜ ਛਿਪ ਜਾਵੇ, ਦੋ ਬੰਨਿਓ ਫੌਜਾਂ ਪਿਛਾਂ ਹਟ ਜਾਂਦੀਆਂ ਸੀ, ਲੜਾਈ ਬੰਦ ਹੋ ਜਾਂਦੀ ਸੀ। ਜੰਗ ਬੰਦ ਹੋ ਗਈ ਦੋਹਾਂ ਪਾਸਿਆਂ ਦਾ, ਰਾਤ ਟਿਕਟ ਘਾ ਰਿਹਾ, ਦਿਨ ਚੜਿਆ, ਸੂਰਜ ਚੜ੍ਹਨ ਦੀ ਦੇਰ ਤੇ ਲੜਾਈ ਆਰੰਭ ਹੋ ਗਈ। ਬਹਾਦਰ ਸੂਰਮੇ ਜੰਗ ਵਿਚ ਆਉਣ ਵੜੇ ਔਰ ਸਾਰਾ ਦਿਨ ਘਮਸਾਨ ਦਾ ਯੁੱਧ ਦੋਹਾਂ ਪਾਸਿਆਂ ਤੋਂ ਚੱਲਦਾ ਰਿਹਾ। ਜਿਹੜਾ ਨਿਮਕ ਹਰਾਮੀ ਪਠਾਨ ਬਣ ਕੇ ਗਿਆ ਸੀ ਨਾ ਔਰ ਖਾਲਸਾ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕੋਲ ਆਇਆ ਹੋਇਆ, ਜਿਹੜਾ ਤਨਖਾਹ ਤੇ ਰੱਖਿਆ ਸੀ ਸਤਿਗੁਰਾਂ ਨੇ, ਫੌਜੀ ਜਵਾਨ ਰੱਖੇ ਸੀ 5, ਉਹ ਹਜ਼ਾਰ ਖਾਂ ਪਠਾਨ ਨਿਮਕ ਹਰਾਮੀ ਹੋਇਆ ਹੋਇਆ, ਉਹ ਗੁਰੂ ਕੇ ਜਦੋਂ ਅੱਗੇ ਵਧਿਆ ਲੜਾਈ ਲੜਨ ਵਾਸਤੇ ਤੇ ਉਸ ਵੇਲੇ ਮਹੰਤ ਕਿਰਪਾਲ ਦਾਸ ਨੇ ਆਖਿਆ ਮਹਾਰਾਜ ਇਹ ਗੁਰੂ ਘਰ ਦਾ ਨਿਮਕ ਹਰਾਮੀ ਹੈ, ਇਹਨੂੰ ਮੇਰੇ ਵਾਲੇ ਆਉਣ ਦੇ, ਉਹਨੂੰ ਮੈਂ ਸਬਕ ਸਿਖਾਉਣਾ ਹੈ। ਵੱਡਾ ਸੀ ਲੱਕੜ ਦਾ ਪਾਰਾ ਕੁਤਕਾ ਉਹਦੇ ਹੱਥ ਵਿਚ, ਜਦੋਂ ਅੱਗੇ ਵਧਿਆ ਉਹਨੇ ਆਖਿਆ ਤੂੰ ਸਾਧ ਕੜਾ ਖਾਣੇ ਨੇ ਮੇਰੇ ਨਾਲ ਕੀ ਮੁਕਾਬਲਾ ਕਰਨਾ ਹੈ। ਜਦੋਂ ਨੇੜੇ ਆਇਆ ਮਹੰਤ ਕਿਰਪਾਲ ਦਾਸ ਨੇ ਜ਼ੋਰ ਕੇ ਸਿਰ ਚ ਕੁਤਕਾ ਮਾਰਿਆ, ਸਿਰ ਐਂ ਭੰਨ ਤਾ ਜਿਵੇਂ ਭਗਵਾਨ ਕ੍ਰਿਸ਼ਨ ਗੋਪੀਆਂ ਦੇ ਮਟਕੇ ਭੰਨ ਕੇ ਮੱਖਣ ਖਾ ਜਾਂਦੇ ਸੀ ਨਾ।
ਸਤਿ ਸ੍ਰੀ ਅਕਾਲ।
ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਚਨ ਲਿਖੇ ਵੀ ਕਿਰਪਾਲ ਦਾਸ ਕੋਪੀਅੰ ਕੁਤਕੋ ਸੰਭਾਰੀ ਹਠੀ ਖਾਨ ਹਯਾਤ ਕੇ ਸੀਸ ਚਾਰੇ, ਔਰ ਕੁਤਕੇ ਨਾਲ ਹੀ ਸਿਰ ਭੰਨ ਕੇ ਕੀਰਤਨ ਸੋਲਾ ਪੜ ਦਿੱਤਾ ਹੈ। ਔਰ ਫਤਿਹ ਸ਼ਾਹ ਰਾਜਾ ਭਾਵੇਂ ਗੁਰੂ ਘਰ ਦਾ ਸ਼ਰਧਾਲੂ ਸੀ ਪਰ ਸਤਿਗੁਰਾਂ ਤੋਂ ਵੇਮੁਖ ਹੋ ਗਿਆ ਤੇ ਹਜ਼ੂਰ ਨੇ ਉਹਦੇ ਬਾਰੇ ਵੀ ਲਿਖਿਆ, ਫਤਿਹ ਸ਼ਾਹ ਕੋਪਾ ਤਵ ਰਾਜਾ ਲੋਹੋ ਪੜਾ ਹਮ ਸਿਓ ਬਿਨ ਕਾਜੈ। ਦੋਹਾਂ ਪਾਸਿਆਂ ਨੂੰ ਸਾਰਾ ਦਿਨ ਜੰਗ ਹੁੰਦਾ ਰਿਹਾ, ਛਾਉਂ ਪੈ ਗਈ ਤੇ ਲੜਾਈ ਬੰਦ ਹੋ ਗਈ। ਤੀਸਰਾ ਦਿਨ ਚੱਲ ਪਿਆ ਜੇ, ਤੀਸਰੇ ਦਿਨ ਅੱਜ ਆਖਰੀ ਫੈਸਲਾ ਹੋਣਾ ਹੈ ਕਿਸ ਨੂੰ ਜਿੱਤ ਹਾਰ ਪ੍ਰਾਪਤ ਹੋਣੀ ਹੈ। ਤੀਸਰਾ ਦਿਨ ਚੜਿਆ, ਲੜਾਈ ਸ਼ੁਰੂ ਹੋਈ। ਤਖੇ ਹੋਏ ਦੁਪਹਿਰ ਦੇ ਮਾਹੌਲ ਵਿਚ ਬਹਾਦਰ ਸੂਰਮੇ ਲੜ ਰਹੇ ਸਨ, ਗੁੱਥਮ ਗੁੱਥਾ ਹੋ ਰਹੇ ਸਨ, ਘਮਸਾਨ ਦਾ ਯੁੱਧ ਹੈ। ਉਸ ਸਮੇਂ ਖਾਲਸਾ ਜੀ ਹਰੀ ਚੰਦ ਹਨੂਰੀਆ ਰਿਆਸਤ ਦਾ ਮਾਲਕ ਹੈ, ਉਹ ਮਨ ਚ ਸੋਚਦਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਵੀ ਬਗਾਨੇ ਪੁੱਤ ਮਰਵਾਈ ਜਾਂਦੇ ਤਾਂ ਅਸੀਂ ਵੀ ਬਗਾਨੇ ਹੀ ਮਰਵਾਈ ਜਾਂਦੇ ਹਾਂ, ਹੋਵੇ ਨਾ ਤੇ ਕਿਤੇ ਆਪਸ ਚ ਬਹਾਦਰ ਸੂਰਮੇ ਅਸੀਂ ਮੈਂ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਕਿਤੇ ਲੜਕੇ ਵੇਖੀਏ, ਦੁਗਾਨੇ ਪੁੱਤ ਮਰਵਾਉਣ ਦਾ ਕੀ ਫਾਇਦਾ ਹੈ। ਬੰਦਾ ਬੰਦੇ ਤੋਂ ਚੋਰੀ ਕਮਾ ਸਕਦਾ ਹੈ, ਪਰ ਸਤਿਗੁਰੂ ਤੋਂ ਵੀ ਚੋਰੀ ਨਹੀਂ ਨਹੀਂ। ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਬਿਨ ਬਕਨੇ ਬਿਨ ਕਹਿਣ ਕਹਾਵਨ, ਅੰਤਰ ਜਾਮੀ ਜਾਣੈ ਬਿਨ ਬੋਲਿਆ ਸਭ ਕੁਛ ਜਾਣਦਾ। ਸਿੱਖ ਫੌਜ ਨੂੰ ਛੱਡਿਆ, ਨੀਲੇ ਨੂੰ ਅੱਡੀ ਲਾਈ, ਸਿੱਖ ਫੌਜ ਛੱਡੀ, ਦੁਸ਼ਮਣ ਦੀ ਫੌਜ ਨੂੰ ਚੀੜਦੇ ਹੋਏ ਜਿੱਥੇ ਹਰੀ ਚੰਦ ਹੰਡੂਰੀਆ ਖਲੋਤਾ ਨੇ ਘੋੜੇ ਤੇ ਚੜਿਆ ਬੈਠਾ, ਸਤਿਗੁਰੂ ਘੋੜਾ ਜਾ ਸਾਹਮਣੇ ਖੜਾ ਕੀਤਾ। ਹਰੀ ਚੰਦ ਇਹ ਗੁਰੂ ਨਾਨਕ ਦਾ ਘਰ ਹੈ। ਅਸੀਂ ਸੰਤ ਲੋਕ ਹੁੰਦੇ ਹਾਂ, ਸੰਤ ਦਾ ਕੰਮ ਹੈ ਪਹਿਲਾਂ ਕਿਸੇ ਦੇ ਵਾਰ ਨਹੀਂ ਕਰਨਾ, ਸੰਤ ਕਿਸੇ ਨੂੰ ਦੁੱਖ ਨਹੀਂ ਦਿੰਦਾ। ਪਹਿਲਾਂ ਅਸੀਂ ਕਿਸੇ ਦੇ ਵਾਰ ਨਹੀਂ ਕਰਦੇ, ਤੇ ਜੇ ਕੋਈ ਸੰਤ ਨੂੰ ਮਾਲਾ ਨਾ ਫੇਰਨ ਦੇਵੇ ਤੇ ਮੈਂ ਏਡਾ ਬੋਝਦਲ ਡਰਪੋਕ ਸਾਧੂ ਵੀ ਨਹੀਂ ਵੀ ਕੱਲਾ ਮਾਲਾ ਦੇ ਮਣਕਾ ਜਾਣਦਾ ਹੈ, ਫਿਰ ਮੈਂ ਤਲਵਾਰ ਦੇ ਕਬਜ਼ੇ ਤੇ ਹੱਥ ਰੱਖਣੇ ਵੀ ਜਾਣਦਾ ਹੈ। ਪਹਿਲਾਂ ਮੈਂ ਸੰਤ ਹਾਂ ਤੇ ਮਗਰੋਂ ਮੈਂ ਸਿਪਾਹੀ ਹੈ। ਸੰਤ ਦਾ ਕੰਮ ਹੈ ਕਿਸੇ ਤੇ ਵਾਰ ਨਹੀਂ ਕਰਨਾ, ਤੇ ਸਿਪਾਹੀ ਦਾ ਕੰਮ ਹੈ ਲਿਹਾਜ਼ ਨਹੀਂ ਕਰਨਾ। ਤੇ ਹਰੀ ਚੰਦਾ ਤੂੰ ਪਹਿਲਾਂ ਮੇਰੇ ਤੇ ਵਾਰ ਕਰ, ਤੇਰੇ ਵਾਰ ਦਾ ਜਵਾਬ ਦੇਵਾਂਗੇ, ਪਹਿਲਾਂ ਨਹੀਂ ਵਾਰ ਕਰਨਾ। ਹਰੀ ਚੰਦ ਹਡੂਰੀਆ ਸੋਚਦਾ ਵੀ ਗੁਰੂ ਬੜਾ ਭੋਲਾ ਹੈ, ਇਹਨੂੰ ਤੀਰ ਅੰਦਾਜ਼ਗੀ ਦਾ ਮੇਰੇ ਬਾਰੇ ਕੋਈ ਪਤਾ ਨਹੀਂ। ਹੰਕਾਰ ਵਿੱਚ ਆ ਕੇ ਕਹਿਣ ਲੱਗਾ, ਭਗਵਾਨ ਕ੍ਰਿਸ਼ਨ ਦੇ ਸਮਕਾਲੀ ਅਰਜਨ, ਅਰਜਨ ਨੂੰ ਤੀਰ ਚਲਾਉਣ ਦਾ ਬੜਾ ਧਨੀ ਮੰਨਿਆ, ਪਰ ਅਰਜਨ ਦਾ ਤੀਰ ਤਾਂ ਭਾਵੇਂ ਖਾਲੀ ਚਲਾ ਜਾਵੇ, ਪਰ ਹੰਡੂਰੀਏ ਦਾ ਛੱਡਿਆ ਤੀਰ ਖਾਲੀ ਨਹੀਂ ਜਾ ਸਕਦਾ। ਗੁਰੂ ਕਿੱਡਾ ਭੋਲਾ, ਮੈਦਾਨੇ ਜੰਗ ਚ ਮੈਨੂੰ ਕਹਿੰਦਾ ਵੀ ਪਹਿਲਾਂ ਤੂੰ ਵਾਰ ਕਰ। ਪਰ ਮੁਸਕਰਾਉਂਦੇ ਹੋਏ ਪੰਥ ਵਾਲੀ ਸਤਿਗੁਰੂ ਕਹਿਣਗੇ, ਹਰੀ ਚੰਦਾ ਪਹਿਲਾਂ ਵਾਰ ਕਰ, ਤੂੰ ਫਿਰ ਤੈਨੂੰ ਜਵਾਬ ਦੇਵਾਂਗੇ। ਹਰੀ ਚੰਦ ਨੇ ਪੱਖੇ ਜੋ ਤੀਰ ਕੱਢਿਆ, ਗੁਰੂ ਗੋਬਿੰਦ ਸਿੰਘ ਸਾਹਿਬ ਵੱਲ ਕਿਲੇ ਦੇ ਚਾੜ ਕੇ ਛੱਡਿਆ, ਸਤਿਗੁਰਾਂ ਦੇ ਘੋੜੇ ਦਾ ਨਿਸ਼ਾਨਾ ਸਿੰਨਿਆ ਵੀ ਪਹਿਲਾਂ ਘੋੜਾ ਸ਼ਹੀਦ ਕਰ ਦਿੱਤਾ ਜਾਵੇ। ਉਹਦਾ ਚਲਾਇਆ ਹੋਇਆ ਤੀਰ ਮੇਰੇ ਗੁਰਦੇਵ ਧਰਮੀ ਪਿਤਾ ਨੇ ਘੋੜਾ ਸੱਜੇ ਕਰ ਖੱਬੇ ਕਰਕੇ ਤੀਰ ਤੋਂ ਬਚਾ ਕਰ ਲਿਆ, ਨਿਸ਼ਾਨਾ ਖਾਲੀ ਚਲਾ ਗਿਆ। ਮੁਸਕਰਾਉਂਦੇ ਹੋਏ ਸਤਿਗੁਰੂ ਕਹਿਣਗੇ, ਹਰੀ ਚੰਦਾ ਕਿਤੇ ਮਨ ਚ ਖਿਆਲ ਨਾ ਰਹਿ ਜਾਵੇ ਵੀ ਇੱਕ ਮੌਕਾ ਹੋਰ ਬਣ ਜਾਂਦਾ ਤੇ ਚੰਗਾ ਸੀ, ਤੈਨੂੰ ਇੱਕ ਚਾਂਸ ਹੋਰ ਦਿੰਦੇ ਹਾਂ, ਤੂੰ ਹੋਰ ਵਾਰ ਕਰ ਲੈ। ਹਰੀ ਚੰਦ ਨੇ ਦੂਸਰੀ ਵਾਰੀ ਪੱਥੇ ਚੋਂ ਤੀਰ ਕੱਢਿਆ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਵੱਲ ਸਿੰਨ ਕੇ ਜਦੋਂ ਚਲਾਇਆ, ਉਹਦਾ ਚਲਾਇਆ ਹੋਇਆ ਤੀਰ ਮੇਰੇ ਸਤਿਗੁਰੂ ਗੁਰਦੇਵ ਦੀ ਕੰਨ ਪੱਟੀ ਦੇ ਕੋਲ ਦੀ ਲੰਘ ਗਿਆ, ਕੋਈ ਨੁਕਸਾਨ ਨਹੀਂ ਹੋਇਆ। ਮੁਸਕਰਾਉਂਦੇ ਹੋਏ ਸਤਿਗੁਰੂ ਕਹਿਣਗੇ, ਹਰੀ ਚੰਦਾ ਅਜੇ ਤੱਕ ਵੀ ਮੈਂ ਸੰਤ ਹਾਂ, ਖੂਨ ਨਹੀਂ ਨਿਕਲਿਆ। ਜਦੋਂ ਤੱਕ ਖੂਨ ਨਹੀਂ, ਮੈਂ ਸੰਤ ਮਾਲਾ ਫੇਰਨ ਵਾਲਾ ਹਾਂ, ਤੇ ਤੇਰੇ ਮਨ ਚ ਖਿਆਲ ਨਾ ਰਹਿ ਜਾਵੇ ਵੀ ਇੱਕ ਮੌਕਾ ਹੋਰ ਮਿਲ ਜਾਂਦਾ, ਇੱਕ ਚਾਂਸ ਤੈਨੂੰ ਹੋਰ ਦੇਣੇ, ਤੂੰ ਹੋਰ ਵਾਰ ਕਰ ਲੈ। ਹਰੀ ਚੰਦ ਨੇ ਤੀਸਰੀ ਵਾਰੀ ਪੱਥੇ ਚੋਂ ਤੀਰ ਕੱਢਿਆ, ਗੁਰਦੇਵ ਦਾ ਨਿਸ਼ਾਨਾ ਬਣ ਕੇ ਉਹਨੇ ਜਦੋਂ ਸਿੰਨ ਕੇ ਚਲਾਇਆ, ਉਹਦਾ ਚਲਾਇਆ ਹੋਇਆ ਤੀਰ ਧਰਮੀ ਪਿਤਾ ਨੇ ਜਿਹੜਾ ਕਮਰ ਕਸਾ ਕੀਤਾ ਪਸ਼ਮੀਨੇ ਦੀ ਪੇਟੀ ਨਾਲ, ਉਹ ਪਸ਼ਮੀਨੇ ਦੀ ਪੇਟੀ ਨੂੰ ਚੀਰਦੀ ਹੋਈ ਅੱਧੀ ਕਿੰਚ ਤੀਰ ਦੀ ਮੁਖੀ ਉਹ ਪੇਟ ਵਿੱਚ ਜਾ ਤਸੀ ਤੇ ਖੂਨ ਵਗਣ ਲੱਗ ਪਿਆ। ਸਤਿਗੁਰੂ ਕਹਿਣਗੇ, ਹਰੀ ਚੰਦਾ ਜਦੋਂ ਤਾਂ ਖੂਨ ਨਹੀਂ ਸੀ ਨਾ ਵਗਿਆ, ਅਸੀਂ ਮਾਲਾ ਫੇਰਨ ਵਾਲੇ ਸੰਤ ਸਾਂ, ਤੇ ਹੁਣ ਖੂਨ ਵਗ ਪਿਆ, ਹੁਣ ਤੈਨੂੰ ਦੱਸਦੇ ਹਾਂ ਵੀ ਕਿਵੇਂ ਵਾਰ ਕਰੀਦੇ ਹੈ। ਹਰੀ ਚੰਦ ਪਿੱਛੇ ਘੋੜਾ ਭਜਾਉਣ ਲੱਗਾ, ਹਜ਼ੂਰ ਕਹਿਣਗੇ, ਮਰਦਾਂ ਵਾਲੀ ਗੱਲ ਨਹੀਂ, ਅਸੀਂ ਤੇਰੇ ਮੈਦਾਨੇ ਜੰਗ ਚ ਖਲੋ ਕੇ ਤੀਰ ਵੇਖੇ ਨੇ, ਹੁਣ ਇੱਕ ਸਾਡਾ ਵੀ ਵਾਰ ਵੇਖ ਕੇ ਜੈ। ਪਿੱਛੇ ਹੋਇਆ ਸਤਿਗੁਰੂ ਗਰੀਬ ਨਵਾਜ ਚੋ ਜੀ ਪ੍ਰੀਤਮ ਨੇ ਖਿੱਚ ਕੇ ਪੱਥੇ ਚੋਂ ਤੀਰ ਕੱਢ ਕੇ ਖਿੱਚ ਕੇ ਤੰਦੀ ਕੰਨ ਨਾਲ ਲਾ ਕੇ ਜਦੋਂ ਛੱਡਿਆ, ਛਾਤੀ ਚ ਮਾਰਿਆ ਤੇ ਜ਼ਮੀਨ ਤੇ ਲਟਾ ਕੇ ਸਿੱਟ ਦਿੱਤਾ। ਉਹਦੇ ਮਰਨ ਦੀ ਦੇਰ ਸੀ, ਜਿੱਧਰ ਨੂੰ ਬਾਈ ਧਾਰ ਦੇ ਰਾਜਾ ਨੇ ਮੂੰਹ ਹੋਇਆ ਨਾ, ਸਭ ਭੱਜ ਨਿਕਲੇ ਪਹਾੜਾਂ ਨੂੰ ਨਿਕਲ ਗਏ, ਮਰਿਆਂ ਹੋਇਆਂ ਦਾ ਵੀ ਕਿਸੇ ਨੇ ਲੋਥਾਂ ਵੀ ਨਾ ਸੰਭਾਲੀਆਂ, ਔਰ ਸਭ ਬਾਈ ਧਾਰ ਦੇ ਰਾਜਿਆਂ ਦੀ ਫੌਜ ਭੱਜ ਗਈ। ਮੈਦਾਨੇ ਜੰਗ ਚ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਜਿੱਤ ਹੋਈ। ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਅਕਾਲ ਪੁਰਖ ਦਾ, ਇਹ ਨਹੀਂ ਆਖਿਆ ਵੀ ਮੈਂ ਆਪਣੇ ਬਲਬੂਤੇ ਲੜਾਈ ਲੜੀ ਹੈ ਜਾਂ ਮੇਰੀ ਕੋਈ ਸੂਰਮ ਗਤੀ ਨਾਲ ਜੰਗ ਜਿੱਤਿਆ ਗਿਆ, ਇਹ ਨਹੀਂ ਆਖਿਆ। ਆਖਿਆ ਹੇ ਅਕਾਲ ਪੁਰਖ, ਜਿਹੜੀ ਮੈਨੂੰ ਜਿੱਤ ਦਿੱਤੀ ਹੈ ਨਾ, ਇਹ ਤੇਰੀ ਕਿਰਪਾ ਦਾ ਸਦਕਾ ਹੋਈ ਹੈ ਮੇਰੀ ਜਿੱਤ। ਭਈ ਜੀਤ ਮੇਰੀ ਕਿਰਪਾ ਕਾਲ ਕੇਰੀ। ਤੇ ਜਦੋਂ ਹਰੀ ਚੰਦ ਨੇ ਤੀਰ ਚਲਾਇਆ ਨਾ, ਸਤਿਗੁਰਾਂ ਵੱਲ ਖੂਨ ਨਿਕਲਿਆ, ਉਸ ਵੇਲੇ ਵੀ ਹਜ਼ੂਰ ਨੇ ਕਿਹਾ, ਕਹਿਣਗੇ, ਹਰੀ ਚੰਦਾ ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ। जमीन ते लिटा के इक्के तीर नाल सिर दिता ते मरन दी देर सब राजे भज निकले। कलगियां वाले सतगुरु की जित होए, मैदानी जंग च बहादुर गति दे जौहर विखाउंदे होए, बहादुर सूरमे फटड़ होए, बहुते शहीद होए। फौज वापस मुड़ के आई ते शाम दा वेला सतगुरु कंघा कारण ने पौंटा साहब दे अस्थान ते बैठे होए। शाम दा वेला हजूर कंघा कर रहे ने, गुरुद्वारा दस्तार साहब बनिया होया, कईआं वीरां ने दर्शन कीते होणगे, जमुना दे कंढे दे उपर सतगुरु कंघा कर रहे ने। इक मर्यादा सतगुरु ने सानू दित्ती है, असूल है कि कंघा दोनों वकत करे, पाग चुने कर बंद आई, दातन नीत करे ना दुख पावे नंद लाल जी। ते गुरु का सिख जिहड़ा ना दो वेले कंघा करे, दो वेले कंघा है, साबत सूरत सीधा दाड़ा, काठ का कंघा केसी झाड़ा है, केसा की संभाल कंघे सौ करनी, बाजां वाले का पवित्र हुक्मनामा भी है। वह कंघा करना गुरु के सिख ने दो वेले दस्तार सजाउणी है, एक एक पेज करके लाउणी है, ते फिर किणके दस्तार केसा की संभाल करके फिर दोबारा शीस ते सजाउणी है। पर अज असी इस गल नूं भुलदे जाने हैं, एक बार ना मावा जिहा ला के चंगी तरह मेखा मुखा जिहा ठोक लैंदे ने, ते सारा दिन कम कार कीता, ते जद घर नूं आए ना उदों बैड दे सराहणे ला के टोपी वांग सिर ते रख लैंदे ने बैड दे सराहणे, ते दिने वाल मारे जे सीधे कीते केस। पहली गल तां हुण केसां नूं वैसे ही भोग पा दिता सी, केस रहे नहीं कोई नहीं दिते, ते फिर खालसा जी जिन्हां रखे भी है ना असूल वह भी छड्डी बैठे हैं, और केस मारे जे सीधे कीते ते टोपी वांग सिर ते रखी ते फिर कम ते चले गए। और रात नूं फिर आए, फिर ला ली, वह जिन्ना चिर चंगी तरह मैली ना हो जे दुबारा धोण वाली, उन्हां चिर इस तरह सिलसिला चलता रहिंदा। सतगुरु दे रहत नामे दे बचन ने होए सिख, सिर टोपी धरै सात जन्म कुश्ती होए मरै। सिख दा पुत हो गया टोपी वांग पग लाउंदा ते रखदा है ना, सौ जन्म हजूर के सत जन्म कोड़े हो के मरना पैंदा, कोड़े हो के। इस करके कदे भी टोपी वांग पग ना लाउणी है, ना गुरु के सिख ने टोपी वांग पग रखनी है। अज साडे नौजवान वे नहीं है मोटर साइकलां ते हुर हुर लैण नवे सलंसर लाए हुए ने, ते फिर सिरां ते टोपियां पाईआं, टोपियां हो के गुरु के सिखां दे परिवार बचे पालियां सिरां ते टोपियां। पग चंगी नहीं लगी, दस्तार चंगी नहीं लगी, जिहड़ी मेरे सतगुरु ने कहा सी ना साबत सूरत दस्तार सिरां। अज गुरु के सिखां दे सिर ते टोपियां पा के फैशन बना लिया भी मैं बड़ा खूबसूरत आ, बड़ा सोहना लगता है। कुछ ख्याल करना पवेगा खालसा जी, कुछ सोचिए विचारिए। और सतगुरु गरीब नवाज कंघा कर रहे ने, सढौरे का पीर बुद्धू शाह गुरदेव के दर्शन करने वास्ते आया। सतगुरु कहणगे पीर जी तुसी मैदाने जांगे साडी मदद ते आए, ते तुहाडे मरीद बहुते लेखे लग गए, दो पुत्र तुहाडे मैदाने जांगे शहीद हो गए ने, सानू इस गल का बड़ा अफसोस होया। पीर ने बेनती की सतगुरु च मेरा की है कि तुहाडी मान सी तुहाडे लेखे लग गई है, मेरा दे विच की है। सतगुरु कहणगे पीर जी गुरु नानक का घर तुहाडे ते प्रसन्न होया, दसो की चाहुंदे हो। पीर ने बेनती की सतगुरु जे तुठे हो प्रसन्न होए हो ना, अज सतगुरु कंघा कर रहे से टुटे रोम सी विच, सतगुरु टुटे रोमां समेत जिहड़ा कंघा है ना ये मैनू बख्शिश हो जाए, झोली च पा दिओ, पुत्र शहीद करवाए, भरा शहीद करवा लै, अपने मरीद चेले शहीद करवा लै, मंगदा भाई पीर बुद्धू शाह कंघा गुरु की बख्शिश है।
सत श्री अकाल।
जिन्ना हुण कंघे दे जिहड़े वारस सी ना, कंघे दे वारस असी सिख कौम, कंघे दे वारस सां, सानू हुण पता ही नहीं कि कंघा भी रखी दा, जदों केस ही नहीं रखणे ते कंघा की करना है। जदों सिखी का मूल मोढ़ी गवा दिता, सिखी नूं तलांजलि दे दित्ती, ते कंघा विचारा की साडे पास, कंघा असी की करना है, ये साडी हालत बन गई अज दे। पुत्र शहीद करवाए, चेले शहीद करवाए ने, दात मंगी कंघे की, सतगुरु जे कृपा कर लगे हो ना आ कंघे की दात मेरी झोली च पा दिओ। मुसलमान जिहड़ा कंघे नाल दूर दा वास्ता संबंध नहीं, वह पुत्र शहीद करवा के कंघा मंगदा है। अज गुरु के सिखा पांच ककारी रहत नूं भुल जाण वाले आ, ਤੈਨੂੰ ਕੰਘੇ ਦਾ ਚੇਤਾ ਵੀ ਨਹੀਂ ਕਦੇ ਆਇਆ। ਸਤਿਗੁਰਾਂ ਨੇ ਅੱਧੀ ਦਸਤਾਰ ਕੰਘਾ ਹੋਰ ਬਖਸ਼ਾਂ ਕੀਤੀਆਂ ਤੇ ਪੀਰ ਬੁੱਧੂ ਸ਼ਾਹ ਪਿੰਡ ਨੂੰ ਸਡੌਰੇ ਨੂੰ ਚੱਲ ਪਿਆ। ਜਦ ਉਹ ਘਰੇ ਗਿਆ ਤਾਂ ਉਸ ਵੇਲੇ ਨਜ਼ੀਰਾਂ ਬੇਗਮ ਹੈ, ਉਸਨੇ ਆਖਿਆ ਪਤੀ ਦੇਵ ਕਿੱਥੇ ਛੱਡ ਆਏ ਹੋ ਮੇਰੇ ਪੁੱਤਰ, ਦੋ ਬੱਚੇ ਮੇਰੇ ਕਿੱਥੇ ਨੇ, ਦੋ ਆ ਗਏ ਨੇ ਦੋ ਰਹਿ ਗਏ ਨੇ, ਕਿੱਥੇ ਛੱਡ ਆਏ ਹੋ। ਪੀਰ ਸਡੌਰੇ ਵਾਲੇ ਨੇ ਆਖਿਆ ਨਜ਼ੀਰਾਂ ਬੇਗਮ, ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮਦਦ ਤੇ ਪੰਘਾਣੀ ਪਿੰਡ ਦੀ ਜੂਹ ਵਿਚ ਲੜਾਈ ਵਿਚ ਗਿਆ ਸਾਂ, ਉਥੇ ਮੇਰੇ ਮਰੀਦ ਵੀ ਸ਼ਹੀਦ ਹੋਏ, ਤੇਰੇ ਜਾਏ ਹੋਏ ਦੋ ਪੁੱਤਰ ਵੀ ਉਥੇ ਲੇਖੇ ਲੱਗ ਗਏ, ਮੈਂ ਪੁੱਤਰ ਸ਼ਹੀਦ ਕਰਵਾਏ ਆ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮਦਦ ਤੇ ਗਿਆ। ਉਸਨੇ ਆਖਿਆ ਕਿੱਥੇ ਕੀ ਲੈ ਕੇ ਆਇਆ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮਦਦ ਕਰਕੇ, ਦੋ ਪੁੱਤ ਮਰਵਾ ਕੇ ਤੇ ਆਪਣੇ ਚੇਲੇ ਬਾਲੇ ਮਰਵਾ ਕੇ ਆ ਗਏ, ਕੀ ਲਿਆਏ ਆ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕੋਲੋਂ। ਆਖਿਆ ਨਜ਼ੀਰਾਂ ਬੇਗਮ, ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਆ ਕੰਘਾ ਕੇਸਾਂ ਵਾਲਾ ਟੁੱਟੇ ਰੋਮਾਂ ਸਮੇਤ ਕੰਘਾ ਤੇ ਆ ਗੁਰੂ ਕੀ ਬਖਸ਼ੇ ਸਿਰੋਪਾ ਲੈ ਕੇ ਆਇਆ ਦਸਤਾਰ ਹੈ। ਆਖਿਆ ਦਿਮਾਗ ਖਰਾਬ ਹੋ ਗਿਆ, ਕਿੱਥੇ ਪੁੱਤ ਮਰਵਾ ਆਏ ਆ ਤੇ ਛੋਟਾ ਜਿਹਾ ਕੰਘਾ ਚੁੱਕ ਕੇ ਲੈ ਆਇਆ, ਇਹ ਪੁੱਤਰਾਂ ਦੇ ਬਦਲੇ ਕੰਘਾ ਮਿਲਿਆ ਤੈਨੂੰ, ਪਤਾ ਨਹੀਂ ਅਜੇ ਨਜ਼ੀਰਾਂ ਬੇਗਮ ਕੀ ਹੋਰ ਬੋਲਦੇ। ਤੁਹਾਡੇ ਇਤਿਹਾਸ ਦੇ ਵਰਕੇ ਗੱਲ ਕਹਿੰਦੇ ਨੇ ਵੀ ਐਸਾ ਗੁਰੂ ਦਾ ਦਰਸ਼ਨਾਂ ਦਾ ਝਲਕਾਰਾ ਪਿਆ, ਗੁਰੂ ਗੋਬਿੰਦ ਸਿੰਘ ਸਾਹਿਬ ਘੋੜੇ ਤੇ ਜਾ ਰਹੇ ਨੇ, ਦੋਵੇਂ ਪੁੱਤਰ ਮਗਰ ਬੈਠੇ ਨੇ, ਇੱਕ ਵਾਰ ਦਰਸ਼ਨਾਂ ਦਾ ਝਲਕਾਰਾ ਪਿਆ, ਹੱਥ ਜੋੜ ਗਏ, ਪਤੀ ਦੇਵ ਕਿੱਡਾ ਚੰਗਾ ਹੁੰਦਾ ਜੀ ਆਹ ਵੀ ਦੋ ਗੁਰੂ ਦੇ ਲੇਖੇ ਲਾ ਆਉਂਦੇ ਹੋ, ਮੇਰੀ ਕੁੱਖ ਸਫਲੀ ਹੋ ਜਾਂਦੀ।
ਸਤਿ ਸ੍ਰੀ ਅਕਾਲ।
ਜੇ ਮੇਰੇ ਆ ਦੋਵੇਂ ਪੁੱਤਰ ਜਿਹੜੇ ਮੁੜ ਕੇ ਆਏ ਨੇ, ਜੇ ਵੀ ਸ਼ਹੀਦ ਹੋ ਜਾਂਦੇ ਤੇ ਮੇਰੀ ਕੁੱਖ ਹੋਰ ਸਫਲੀ ਹੋ ਜਾਂਦੀ, ਮੈਂ ਭਾਗਾਂ ਵਾਲੀ ਬਣ ਜਾਂਦੀ। ਖਾਲਸਾ ਜੀ ਉਹ ਨਜ਼ੀਰਾਂ ਬੇਗਮ, ਛੋਟੀ ਜਿਹੀ ਘਟਨਾ ਦੀ ਹੋਰ ਬੇਨਤੀ ਕਰ ਲਵਾਂ। ਪੀਰ ਬੁੱਧੂ ਸ਼ਾਹ ਸਡੌਰੇ ਵਾਲਾ ਵਿਚਾਰਾ ਸ਼ਹੀਦ ਕਰ ਦਿੱਤਾ ਗਿਆ, ਬੜੀਆਂ ਲੰਮੀਆਂ ਚੌੜੀਆਂ ਇਤਿਹਾਸ ਦੀਆਂ ਦਾਸਤਾਨਾਂ ਨੇ। ਇਸ ਨਜ਼ੀਰਾਂ ਬੇਗਮ ਦਾ ਭਰਾ ਸੀ ਛੋਟਾ ਜਿਹਾ ਸੈਦ ਖਾਂ ਪਠਾਨ, ਔਰ ਜਦੋਂ ਇਹਦਾ ਪਿਤਾ ਜਿਹੜਾ ਸੀ ਉਹਨੇ ਦੂਸਰੀ ਸ਼ਾਦੀ ਕਰਵਾ ਲਈ, ਇਹਦੀ ਮਾਂ ਗੁਜ਼ਰ ਗਈ ਤੇ ਉਹਨੇ ਦੂਸਰੀ ਸ਼ਾਦੀ ਕਰਾ ਚ ਲਈ। ਇਹ ਸੈਦ ਖਾਂ ਪਠਾਨ ਛੋਟਾ ਜਿਹਾ ਸੀ, ਜਦੋਂ ਉਹ ਨਵੀਂ ਮਾਂ ਆਈ ਘਰ ਵਿਚ, ਉਹਨੇ ਆਖਿਆ ਵੀ ਆ ਬਗਾਨਾ ਗੰਦ ਮੈਥੋਂ ਨਹੀਂ ਸੰਭਾਲਿਆ ਜਾਂਦਾ, ਦੰਦ ਕਿਸੇ ਅਨਾਥ ਖਾਨੇ ਚ ਯਤੀਮ ਖਾਨੇ ਚ ਇਹਨੂੰ ਛੱਡਿਆ, ਮੈਂ ਨਹੀਂ ਸੰਭਾਲ ਸਕਦੀ। ਉਹ ਅਨਾਥ ਥਾਂ ਤੇ ਜਾਂ ਯਤੀਮ ਖਾਨੇ ਛੱਡਣ ਵਾਸਤੇ ਤਿਆਰ ਹੋ ਗਿਆ। ਪੀਰ ਬੁੱਧੂ ਸ਼ਾਹ ਸਡੌਰੇ ਵਾਲੇ ਨਾਲ ਵਿਆਹੀ ਹੋਏ ਨਜ਼ੀਰਾਂ ਬੇਗਮ, ਇਹਨੂੰ ਜਦੋਂ ਪਤਾ ਲੱਗਾ ਤੇ ਉਥੇ ਜਾ ਪਹੁੰਚੀ, ਆਪਣੇ ਪਿਤਾ ਨੂੰ ਆਖਿਆ ਪਿਤਾ ਮੇਰੇ ਮਾਂ ਦੀ ਆਖਰੀ ਨਿਸ਼ਾਨੀ ਹੈ, ਮੇਰਾ ਅੰਮਾ ਜਾਇਆ ਵੀਰ ਹੈ, ਮੈਂ ਇਹਨੂੰ ਅਨਾਥ ਆਸ਼ਰਮ ਚ ਨਹੀਂ ਪਾਲਣ ਦੇਵਾਂਗੇ, ਮੈਂ ਇਹਨੂੰ ਆਪਣੇ ਨਾਲ ਲਿਜਾਵਾਂਗੇ ਸਡੌਰੇ ਤੇ ਮੈਂ ਪਾਲਾਂਗੇ, ਇਹਦੀ ਪਰਵਰਿਸ਼ ਮੈਂ ਕਰਾਂਗੇ। ਔਰ ਇਹ ਪਰਵਰਿਸ਼ ਪਾਲਣਾ ਕੀਤੀ, ਵੱਡਾ ਹੋਇਆ, ਪੜ੍ਹਾਇਆ ਲਿਖਾਇਆ ਤੇ ਸਰਕਾਰੀ ਨੌਕਰੀ ਤੇ ਲੱਗਾ। ਪਠਾਨ ਵੱਡਾ ਭਾਰੀ ਖਾਲਸਾ ਜੀ ਫੌਜ ਦਾ ਔਰੰਗਜ਼ੇਬ ਬਾਦਸ਼ਾਹ ਦਾ ਜਰਨੈਲ ਬਣ ਗਿਆ। ਇੱਕ ਵਾਰ ਬਾਈ ਧਾਰ ਦੇ ਰਾਜੇ ਵਾਰ ਵਾਰ ਔਰੰਗਜ਼ੇਬ ਬਾਦਸ਼ਾਹ ਨੂੰ ਚਿੱਠੀਆਂ ਲਿਖਦੇ ਰਹੇ ਵੀ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਕੁਝ ਨਾ ਕੁਝ ਕਰੋ, ਜੇ ਸਰਕਾਰ ਨੇ ਧਿਆਨ ਨਾ ਦਿੱਤਾ ਉਹ ਦਿਨ ਦੂਰ ਨੇ ਜਿੱਦਣ ਦਿੱਲੀ ਦੇ ਤਖ਼ਤ ਨੂੰ ਗੁਰੂ ਗੋਬਿੰਦ ਸਿੰਘ ਜਾ ਹੱਥ ਪਾਉਣਗੇ। ਬਾਦਸ਼ਾਹ ਮਰਾਠਿਆਂ ਨਾਲ ਲੜਾਈ ਲੱਗੀ ਹੋਈ ਸੀ, ਉਹਨੇ ਤਵੱਜੋ ਬਹੁਤ ਹੀ ਨਾ ਦਿੱਤੀ। ਵਾਰ ਵਾਰ ਜਦੋਂ ਪੱਤਰਕਾਂ ਗਈਆਂ ਉਹਨੇ ਦਿੱਲੀ ਚ ਬੈਠੇ ਹੋਏ ਨੇ ਵਾਚੀਆਂ, ਉਸ ਸਮੇਂ ਜਦੋਂ ਚਿੱਠੀਆਂ ਪੜੀਆਂ ਉਹਨੇ ਸਾਰੇ ਆਪਣੇ ਜਰਨੈਲ ਸੱਦ ਲਏ, ਸੱਦ ਕੇ ਜਰਨੈਲ ਨੇ ਪਾਨਾਂ ਦਾ ਬੀੜਾ ਰੱਖਿਆ ਤੇ ਸ਼ਮਸ਼ੀਰ ਤਲਵਾਰ ਉਹਨੇ ਨੰਗੀ ਕਰਕੇ ਰੱਖੀ। ਉਸਨੇ ਆਖਿਆ ਓਏ ਬਹਾਦਰ ਮਰਦੋ, ਜਰਨੈਲ ਅਖਵਾਉਣ ਵਾਲੇ ਹੋ, ਕੋਈ ਬਹਾਦਰ ਸੂਰਮਾ ਉਠੋ ਤੇ ਤਲਵਾਰ ਚੁੱਕੋ ਤੇ ਪਾਨਾਂ ਦਾ ਬੀੜਾ ਮੂੰਹ ਚ ਪਾਓ, ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਜਿਉਂਦਾ ਗ੍ਰਿਫ਼ਤਾਰ ਕਰਕੇ ਲਿਆ ਸਕੇ ਜਾਂ ਉਹਨਾਂ ਦਾ ਸਿਰ ਵੱਢ ਕੇ ਮੇਰੇ ਹਾਜ਼ਰ ਕਰ ਸਕੇ। ਸਭ ਦੀ ਨੀਵੀਂ ਪਾਲੀ, ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਮੁਕਾਬਲੇ ਤੇ ਕੌਣ ਜਾਵੇ। ਔਰੰਗਜ਼ੇਬ ਬਾਦਸ਼ਾਹ ਨੇ ਆਖਿਆ ਤੁਹਾਡੀਆਂ ਅਣਖਾਂ ਜ਼ਮੀਰਾਂ ਖਤਮ ਹੋ ਗਈਆਂ, ਸਾਬਤ ਸਾਬਤ ਦੁੰਬਾ ਖਾ ਜਾਣ ਵਾਲੇ ਹੋ, ਸਰਕਾਰੀ ਤਲਬਾਂ ਤੇ ਪੜਨ ਵਾਲੇ ਤੁਸੀਂ ਲੋਕ, ਜੇ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਨਾਂ ਲੈ ਤਾਂ ਤੁਹਾਡੀਆਂ ਧੌਣਾਂ ਨੀਵੀਆਂ ਹੋ ਗਈਆਂ, ਤੁਹਾਡੇ ਚੋਂ ਕਿੱਧਰ ਗਿਆ ਮਰਦਪੁਣਾ, ਕੋਈ ਬਹਾਦਰ ਸੂਰਮਾ ਬਾਂਹ ਖੜੀ ਕਰਨ। ਸੈਦ ਖਾਂ ਪਠਾਨ ਉੱਠ ਕੇ ਖੜਾ ਹੋ ਗਿਆ, ਮੈਨੂੰ ਦਿਓ ਫੌਜ ਤੇ ਮੈਂ ਜਾਵਾਂਗਾ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਜਿਉਂਦੇ ਨੂੰ ਗ੍ਰਿਫ਼ਤਾਰ ਕਰਕੇ ਲਿਆਵਾਂਗਾ, ਨਹੀਂ ਤੇ ਸਿਰ ਕਲਮ ਕਰਕੇ ਬਾਦਸ਼ਾਹ ਦੇ ਹਾਜ਼ਰ ਕਰਾਂਗਾ। ਬਾਦਸ਼ਾਹ ਦੇ ਸਾਹਮਣੇ ਪਾਨਾਂ ਦਾ ਬੀੜਾ ਉਹਨੇ ਮੂੰਹ ਚ ਪਾਇਆ, तलवार चुकी ते फौज नाल लई ते मारो मार करदा दिल्ली तो चल पिया। बाहर निकल रहा सी ते एक फकीर मिल पिया, उन्हें आख्या सैद खां बड़ी फौज राओ लश्कर किधर जा रहे हैं? आख्या मैं गुरु गोबिंद सिंह साहब नूं ज्यौंदे नूं गिरफ्तार करने जा रहे हैं, उन्होंने गिरफ्तार करके दिल्ली के बादशाह पेश करना, बादशाह की खुशी हासिल करनी चाहना। फकीर ने आख्या बहुत भुलेखे विच है, तेनू इहो नहीं करना चाहीदा। गुरु गोबिंद सिंह साहब का मुकाबला ज्यौंदे नूं गिरफ्तार करना किद्दी मूर्खताई है। सूरज के सामने दीवे वाली खेर है, पर हुसन मद जवानी का नशा खालसा जी राज मद यह बंदे नूं बंदा नहीं रहन दिंदा। आख्या छड फकीर भोलियां गल्लां, मैं जावांगा गुरु गोबिंद सिंह साहब वल। रस्ते च आनंदपुर साहब नूं जा रहे हैं, रस्ते च पीर सढौरे वाले का नगर आ गया ते ख्याल कीता जांदा जांदा अपनी भैण नजीरा बेगम नूं मिल जावां, जिस भैण ने मैनूं पोटियां नाल मिण मिण के जवान कीता है, उस भैण दे दर्शन कर जावां। तस्बी लैके माला हस के लैके खुदा की इबादत कर रही नजीरा बेगम है, जदों वेख्या भरा उठ के खलो गई, घुट के गल दे नाल लाया और पुछया मेरा वीर किधर चलिया है? आख्या भैण मैं गुरु गोबिंद सिंह साहब नूं गिरफ्तार करने चलिया हां, मैं बादशाह दे कोलों पाना दा पीड़ा चुक के तुरे हैं, तलवार उठाई है मैदान विच, मैं जावांगा आनंदपुर साहब की धरती ते गुरु गोबिंद सिंह साहब नूं ज्यौंदे नूं गिरफ्तार करके लियाउणा, जे ज्यौंदे नूं गिरफ्तार ना कर सकिया तां सिर कलम करके बादशाह सलामत दे हाजिर कीता जाणा है। भैण सुणदिआं सार अखां चों तृप तृप पाणी चल पिया, उसने आखा वीर तूं किड्डे भुलेखे विच है, कदे गुरु गोबिंद सिंह साहब का मुकाबला तू कर सके, सतगुरां नूं गिरफ्तार कर सके, बहुत वड्डी तेरी भुल है वीरा, कोई अकल का काम कर। आख्या छड भैण, भैण दे रोकदिआं रोकदिआं घोड़े ते चढ़िया ते धूड़ा पुटदा होया आनंदपुर साहब नूं चल पिया। भैण अरदास विच जुट गई, बाजां वाले सतगुरो मैं इहनूं छोटे जिहे हुंदे नूं मां मर गई सी, मैं इहनूं अपने पेके घर सहुरे घर च लिया के इहनूं निक्के जिहे नूं पालिया, पढ़ाया लिखाया वड्डा कीता, इह सरकारी दरबार दी पहुंच होई जरनैल बन गया औरंगजेब दा। पर पातशाह मैनू इस गल का नहीं सी पता कि इन्हें तुहाडे उपर ही चढ़ के आ जाना है, सतगुरु इन्हें तुहाडे उपर चढ़ के आ रहा है, तुसी इहनू मारना तीर। मेरी बेनती मेरे परिवार की तुच्छ की सेवा से प्रसन्न होने वाले सतगुरो मेरे ते कृपा करो, जे तुसी लोहे का तीर मार दिता ना ये मर जाएगा, मेरा अम्मा जाया वीर है, मेरी मां की निशानी है, सतगुरु तीर तो तुसी इहनू जरूर मारना है, पर लोहे का मारियो किरपा करके, किरपा वाला तीर मारियो, किरपा वाला लोहे का तीर ना मारियो। अरदास जुड़ गई, ये रात आया तंबू लाल है, दिन चढ़िया गुरु गोबिंद सिंह साहब ने मैदाने जंग की लड़ाई का बिगल बजा दिता आनंदपुर साहब है, दोवें बन्नियां तो लड़ाई शुरू हो गई सैद खां पठान दे नाल है। बाजां वाले सतगुरु गुरदेव है, नजीरा बेगम की अरदास गुरदेव के चरणों च पुजी, धन मेरे पातशाह गरीब नवाज सैद खां पठान दे सामने जा घोड़ा खड़ा किया, सैद खां असी तेरे सामने खलोते हैं, साडे उपर पहलो वार कर। जदों सतगुरां ने आख्या ना वार कर, छेती नाल तलवार थले सिर दिती, घोड़े तो थले उतरिया, हजूर घोड़े ते चढ़े हुए रकाब विच दो चरण चरणा ते सिर रख दिता, दाता मैं भुल गया हां। सतगुरु कहणगे वार कर साडे उपर, नहीं सच्चे पातशाह हुण मेरे च वार करन दी कोई गुंजाइश नहीं रह गई, तुहाडी किरपा भरिया वार मेरे ते अजिहा हो गया है, हुण सैद खां वार नहीं कर सकदा। गुरु के चरणी पै गया ते हजूर ने घुट के छाती नाल ला लिया, सारी फौज उन्हें दिल्ली नूं मोड़ दित्ती, कोई समा आनंदपुर साहब रह के पहाड़ा नूं निकल गया, उहने इस सिपाही ते जरनैली पुणे औरंगजेब दा छड दिता, गुरु का सिख बन गया। ऐसियां महान लड़ाइयां बाजां वाले सतगुरु दीआं पीर बुद्धू शाह दे परिवार दी पंथ वास्ते देण वड्डी भारी है खालसा जी। उन्हां महान सतगुरां दे इह जंग युद्ध जिन्नियां लड़ाइयां लड़ियां उन्हां सारे जंगां विचों सतगुरु दी खालसा जी जित हुंदी रही, जो जी प्रीतम दी मैदानी जंग जित हासिल करदे रहे। उन्हां सतगुरां दे आपां महान कुरबानियां भरे दिन मना रहे हैं, गुरु कृपा करे चढ़दी कला दा जीवन होवे, कोई समय वास्ते शब्द दी विचार आप जी दी सेवा च रखनी चाहुंदा है। मन बिरतियां नूं एकाग्रता सहित करदिआं होइआं ਗੱਜ ਕੇ ਕਹੋ ਸਤਨਾਮ ਸ੍ਰੀ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ, ਔਖੀ ਘੜੀ ਨਾ ਦੇਖਣ ਦੇਈ।
ਧਨਾਸਰੀ ਦੇ ਆਗ ਵਿਚ ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਜੀ ਕਿਰਪਾ ਕਰਕੇ ਫਰਮਾਉਂਦੇ ਹਨ, ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ। ਸਾਡਾ ਚਿੱਤ ਉਸ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਦੇ ਨਾਲ ਲੱਗਾ ਹੋਇਆ ਹੈ। ਉਹ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਨਾਲ ਹਰ ਵੇਲੇ ਜੁੜੇ ਰਹਿੰਦੇ ਹਾਂ। ਭੱਟਾਂ ਨੇ ਤਾਂ ਹੀ ਬਚਨ ਕਹਿ ਸੀ, ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ। ਜਨਮ ਤੋਂ ਲੈ ਕੇ ਇਹ ਗੁਰਮਤ ਦੀ ਸਿੱਖਿਆ ਨੂੰ ਸਤਿਗੁਰੂ ਅਰਜਨ ਦੇਵ ਜੀ ਤੁਸੀਂ ਜਾਣਦੇ ਹੋਏ, ਬ੍ਰਹਮ ਸਰੂਪ ਨੂੰ ਜਾਣਨ ਵਾਲੇ ਸਤਿਗੁਰੂ ਹੋ। ਭੱਟਾਂ ਨੇ ਇਹ ਵੀ ਕਿਹਾ ਵੀ ਹੇ ਗੁਰੂ ਅਰਜਨ ਸਾਹਿਬ, ਤੁਸੀਂ ਹਰੀ ਦਾ ਪ੍ਰਤੱਖ ਸਰੂਪ ਹੋ, ਪ੍ਰਤੱਖ ਧਰਨ ਗਗਨ ਨਵ ਖੰਡ ਮਹਿਜੋਤ ਸਵੈ ਰੂਪੀ ਰਹੇ ਹੋ ਪਾਰ, ਪਨ ਮਸਲਾ ਕਛ ਭੇਦ ਨਹੀਂ ਗੁਰੇ ਅਰਜਨ ਪ੍ਰਤੱਖ ਹਰ। ਜਦੋਂ ਹਜੂਰ ਦੀ ਛੋਟੀ ਜੀ ਆਈ ਸੀ ਨਾ, ਸਾਖੀ ਲੰਬੀ ਹੈ ਲੇਕਿਨ ਸੰਖੇਪ ਸ਼ਬਦਾਂ ਚ ਬੇਨਤੀ ਕਰਨੀ ਚਾਹੁੰਦਾ, ਨਾਨੇ ਸਤਿਗੁਰੂ ਅਮਰਦਾਸ ਮਹਾਰਾਜ ਦੀ ਕੋਠੜੀ ਸਾਹਿਬ ਦਾ ਸਥਾਨ ਸ੍ਰੀ ਗੋਇੰਦਵਾਲ ਸਾਹਿਬ ਜਿਨ੍ਹਾਂ ਨੇ ਦਰਸ਼ਨ ਕੀਤੇ ਹੁਣ ਹੁਣੇ ਵੀ ਵੇਖਿਆ ਹੋਵੇਗਾ, ਕੋਠੜੀ ਸਾਹਿਬ ਵਾਲਾ ਸਥਾਨ ਹੈ। ਸਤਿਗੁਰੂ ਗੋਡਰੀਆਂ ਰਿੜਦੇ ਰਿੜਦੇ ਉੱਥੇ ਅੰਦਰ ਜਾ ਵੜੇ ਤੇ ਨਾਨੇ ਸਤਿਗੁਰੂ ਦੀ ਸਮਾਧੀ ਖੋਲ ਦਿੱਤੇ। ਹਜੂਰ ਨੇ ਦੋਹਾਂ ਡੌਲਿਆਂ ਤੋਂ ਫੜ ਕੇ ਜਿਵੇਂ ਕੋਈ ਵਜਨ ਜੋ ਕੀਦਾ ਨਾ, ਇਉਂ ਸਾਹਿਬਜ਼ਾਦੇ ਨੂੰ ਫੜਿਆ, ਆਖਿਆ ਦੋਹੇ ਥਾਂ ਬਾਣੀ ਕਾ ਬੋਹੇ ਥਾਂ, ਸਾਡੇ ਦੋਹਤੇ ਮਹਾਨ ਗੁਰੂ ਹੋਣਗੇ, ਬਾਣੀ ਦਾ ਜਹਾਜ਼ ਰਚਣਗੇ। ਇਹ ਵਰਦਾਨ ਪ੍ਰਾਪਤ ਕੀਤੇ ਜਦੋਂ ਵੱਡੇ ਹੋਏ ਸੀ। ਪੁੱਛਿਆ ਸੀ ਬੀਬੀ ਭਾਨੀ ਨੇ ਜਦੋਂ ਨਾਨੇ ਸਤਿਗੁਰੂ ਕੋਲ ਗਏ ਸੀ, ਕੀ ਵਰ ਲੈ ਕੇ ਆਏ ਸੀ? ਆਖਿਆ ਮਾਂ ਜੀ, ਸਾਨੂੰ ਇਹ ਵਰ ਮਿਲਿਆ ਸੀ ਨਾਨੇ ਸਤਿਗੁਰੂ ਤੋਂ, ਪੂਤਾ ਮਾਈ ਖਾਟ ਆਇਓ ਕਰ ਪੂਤਾ, ਹਰ ਤਨ ਚਲਤੇ ਹਰ ਤਨ ਬੈਸੇ ਹਰ ਤਨ ਜਾਗਤ ਸੂਤਾ। ਸਾਡੇ ਨਾਨੇ ਸਤਿਗੁਰੂ ਨੇ ਸਾਨੂੰ ਬਾਣੀ ਦੇ ਰਚਣ ਦੇ ਤੇ ਗੁਰੂ ਹੋਣ ਦੇ ਵੱਡੇ ਭਾਰੀ ਵਰਦਾਨ ਬਖਸ਼ੇ ਸਨ। ਆਖਿਆ ਪੁੱਤਰ, ਨਾਨੇ ਸਤਿਗੁਰੂ ਤਾਂ ਗੁਰਿਆਈ ਦੇ ਮਾਲਕ ਕਰਨ ਕਾਰਨ ਸਮਰੱਥ ਹੈ, ਪਰ ਮੈਂ ਤਾਂ ਤੁਹਾਡੀ ਮਾਂ ਹਾਂ। ਮਾਂ ਦਾ ਕੰਮ ਹੈ ਬੱਚੇ ਨੂੰ ਹਮੇਸ਼ਾ ਅਸੀਸ ਦੇਣੀ, ਤੇ ਮੈਂ ਦਿਲ ਦੀ ਗਹਿਰਾਈ ਵਿਚੋਂ ਤੁਹਾਨੂੰ ਇਕ ਅਸੀਸ ਦੇਣੀ ਹੈ। ਉਹ ਅਸੀਸ ਇਹ ਹੈ, ਪੂਤਾ ਮਾਤਾ ਕੀ ਆਸੀਸ, ਨਿਮਖ ਨਾ ਬਿਸਰੋ ਤੁਮ ਕਹੋ ਹਰ ਹਰ, ਸਦਾ ਭਜੋ ਜਗਦੀਸ। ਉਹ ਜਗਤ ਦਾ ਈਸ਼ਰ ਨਿਮਖ ਮਾਤਰ ਵੀ ਤੁਹਾਨੂੰ ਭੁੱਲੇ ਹੀ ਨਾ, ਉਹਦੀ ਯਾਦ ਵਿਚ ਸਦਾ ਵਾਸਤੇ ਤੁਸੀਂ ਜੁੜੇ ਰਹੋ, ਉਹ ਵਾਹਿਗੁਰੂ ਪਰਮੇਸ਼ਰ ਤੁਹਾਨੂੰ ਕਦੇ ਨਾ ਜ਼ਿੰਦਗੀ ਚ ਭੁੱਲੇ। ਇਹ ਮੈਂ ਦਿਲ ਦੀ ਗਹਿਰਾਈ ਵਿਚੋਂ ਅਸੀਸ ਦੇਣੀ ਹੈ। ਉਹ ਅਸੀਸ ਮਾਂ ਨੇ ਜਿਹੜੀ ਦਿੱਤੀ ਨਾ, ਮਾਂ ਨੇ ਅਸੀਸ, ਉਹ ਖਾਲਸਾ ਜੀ ਸਾਰੀ ਜ਼ਿੰਦਗੀ ਨੀ ਭੁੱਲੀ, ਸਾਰੀ ਜ਼ਿੰਦਗੀ। ਜਦੋਂ ਹਜੂਰ ਤੱਤੀ ਤਵੀ ਤੇ ਬੈਠੇ ਸੀ ਉਦੋਂ ਵੀ ਪਰਮੇਸ਼ਰ ਦੀ ਯਾਦ, ਉਬਲਦੀ ਦੇਗ ਵਿਚ ਬੈਠੇ ਨੇ ਫਿਰ ਵੀ ਪ੍ਰਮਾਤਮਾ ਨਾਲ ਜੁੜੇ ਬੈਠੇ ਨੇ, ਤੱਤਾ ਰੇਤਾ ਸੀਸ ਤੇ ਪੈ ਰਿਹਾ ਹੈ ਫਿਰ ਵੀ ਪ੍ਰਭੂ ਦੀ ਯਾਦ, ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਮੁਸਲਮਾਨ ਲਿਖਾਰੀ ਲਿਖਦੇ ਨੇ ਸਿੱਖਾਂ ਦੇ ਗੁਰੂ ਪਤਾ ਨੀ ਕਿਸ ਮਿੱਟੀ ਦੇ ਬਣੇ ਹੋਏ, ਸਾਰਾ ਪੱਟਾਂ ਨਾਲ ਮਾਸ ਸੜ ਗਿਆ, ਅੱਗ ਦੇ ਅੰਗਿਆਰਾਂ ਵਰਗੇ ਲਾਲ ਹੱਡ ਨਿਕਲਾਏ, ਪਰ ਇਕ ਵਾਰ ਸੀ ਤੋਬਾ ਹਾਏ ਨੀ ਆਖਿਆ। ਜਦੋਂ ਹਜੂਰ ਰਾਵੀ ਦਰਿਆ ਚ ਪਹੁੰਚੇ ਨੇ, ਗੋਡੇ ਗੋਡੇ ਜਾਲ ਚ ਖਲੋਤੇ ਤੇ ਭਾਈ ਲੰਘਾਹੇ ਚੌਧਰੀ ਝਬਾਲ ਵਾਲੇ ਨੇ ਗੁਰਦੇਵ ਦੇ ਆਖਰੀ ਵਾਰ ਚਰਨ ਧੋਤੇ, ਜਪਜੀ ਸਾਹਿਬ ਦਾ ਪਾਠ ਕੀਤਾ। ਜਪਜੀ ਸਾਹਿਬ ਦਾ ਪਾਠ ਕਰਨ ਤੋਂ ਉਪਰੰਤ ਇਕ ਸ਼ਬਦ ਗਾਇਆ ਮੇਰੇ ਸਤਿਗੁਰਾਂ ਨੇ, ਮਾਰੂ ਮਹੱਲਾ ਪੰਜਵਾਂ, ਮਾਨ ਮੋਹ ਅਰ ਲੋਭ ਵਿਕਾਰਾ ਬੀਓ ਚੀਤ ਨਾ ਘਾਲਿਓ, ਨਾਮ ਰਤਨ ਗੁਣਾ ਹਰ ਬਣ ਜੇ ਲਾਦ ਵੱਖਰ ਲੈ ਚਾਲਿਓ, ਸੇਵਕ ਕੀ ਓੜਕ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ, ਓੜਕ ਨਿਭੀ ਪ੍ਰੀਤ। ਸੋ ਖਾਲਸਾ ਜੀ, ਓੜਕ ਤੱਕ ਵਾਹਿਗੁਰੂ ਨਾਲ ਪ੍ਰੀਤ ਟੁੱਟਣ ਨਹੀਂ ਦਿੱਤੇ। ਉਹ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ, ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ, ਮੇਰਾ ਚਿੱਤ ਵਾਹਿਗੁਰੂ ਪ੍ਰਭੂ ਪਰਮੇਸ਼ਰ ਨਾਲ ਲੱਗਾ ਹੋਇਆ। ਉਹ ਕਿਹੋ ਜਿਹਾ ਮੇਰਾ ਪ੍ਰਭੂ ਪਰਮੇਸ਼ਰ, ਔਖੀ ਘੜੀ ਨਾ ਦੇਖਣ ਦੇਈ, ਆਪਣੇ ਪਿਆਰਿਆਂ ਨੂੰ ਤੰਗੀ ਦੀ ਬਿਪਤਾ ਦੀ ਘੜੀ ਕਰੇ ਪੈਣ ਹੀ ਨਹੀਂ ਦਿੰਦਾ, ਆਉਣ ਹੀ ਨਹੀਂ ਦਿੰਦਾ, ਆਪਣੇ ਪਿਆਰਿਆਂ ਦੇ ਸਿਰ ਤੇ ਨਹੀਂ ਕਰੇ ਬਿਪਤਾ ਪੈਣ ਦਿੰਦਾ, ਅਖਿਆਈ ਦੀ ਘੜੀ ਨੀ ਕਰੇ ਵੇਖਣ ਦਿੰਦਾ।
ਆਪਣਾ ਬਿਰਧ ਸੰਭਾਲੇ,
ਉਹਦਾ ਜਿਹੜਾ ਆਪਣਾ ਬਿਰਧ ਹੈ ਨਾ, ਪਰਨ ਹੈ ਗਰੀਬ ਨਿਵਾਜ, ਪਤਤ ਪਾਵਣ ਰੱਖਿਆ ਸਹਾਇਤਾ ਕਰਨੀ ਤੇ ਚੜ੍ਹਦੀ ਕਲਾ ਦਾ ਜੀਵਨ ਦੇਣਾ, ਉਹ ਆਪਣੇ ਬਿਰਧ ਪਰਨ ਨੂੰ ਸੰਭਾਲੇ ਯਾਦ ਕਰਦਾ ਪਰਮੇਸ਼ਰ। ਝਾਟੀ ਛਿਣ ਕਾਲ ਚ परमेश्वर पहुंच करके रखिया सहायता करता है। जिन्हां जिन्हां भगतां ने परमेश्वर नूं याद किया झाटी पहुंच करके उन्हां दी सहायता कीते उन्हां दी रखिया सहायता परमेश्वर करता है। अपने बिरद परण नूं संभालदा है
हाथ दे राखे अपने को
जिहड़े उन्हां दे अपने बन गए ना अपने सेवक बन गया विश्वास बन गया श्रद्धा जिन्हां दी बन गई है उन्हां नूं हाथ दे के ईड़ी नाल लाई हुई है भी निश्चय वाचक है। ये नहीं भी एवं हाथ दे के रख लेंदे रखे कि ना रखे ये गल नहीं हाथ दे निश्चय नाल कह रहे भी हाथ दे के रख लेंदे वाहिगुरु जेडे गुरु के बन जाते ने गुरु के फरीदा जे तू मेरा होए रहे सब जग तेरा होए जेडे गुरु के बन जाते सारी दुनिया उन्हां दा सत्कार करती है ते परमेश्वर अपने प्यारियां दा फिर आप सहायता करन वाला बन जाता है। सो ऐसा मेरा वाहिगुरु परमेश्वर हाथ दे के अपने प्यारियां दी रखिया सहायता करते हुए
सास सास प्रतपाले
आउंदे जांदे साह साह दे नाल ओ प्रति ताई जीवां दे सब दी पालना ते पोषणा करदा है। सास सास हरेक साह साह दे नाल अपने प्यारियां दे प्रति ताई पालन पोषण करदा ते औखा साह नहीं आउण दिंदा खालसा जी अपने प्यार दी झाटी सहायता करन वास्ते पहुंच जांदा मेरा वाहिगुरु परमेश्वर।
साथ क्यों लाग रहे हो मेरा चीत
उस प्रभु परमेश्वर दे नाल साडे मन दी बिरती जिहड़ी ना चित जिहड़ा है ਉਹ ਹਰ ਵੇਲੇ ਲੱਗਾ ਰਹਿੰਦਾ ਹੈ।
ਆਦ ਅੰਤ ਪ੍ਰਭ ਸਦਾ ਸਹਾਈ
ਉਹ ਆਦ ਤੋਂ ਲੈ ਕੇ ਅੰਤ ਤੱਕ ਮੇਰਾ ਪ੍ਰਭੂ ਪਰਮੇਸ਼ਰ ਸਦਾ ਵਾਸਤੇ ਸਹਾਇਤਾ ਕਰਦਾ ਹੈ ਜਨਮ ਤੋਂ ਲੈ ਕੇ ਮਰਨ ਤੱਕ ਤੇ ਮਰਨ ਤੋਂ ਬਾਅਦ ਫਿਰ ਪਰਲੋਕ ਵਿੱਚ ਵੀ ਸਹਾਇਤਾ ਕਰਦਾ ਹੈ। ਤਾਂ ਹੀ ਬਚਨ ਹਜ਼ੂਰ ਨੇ ਫਰਮਾਇਆ ਨੇ ਨਾਨਕ ਕੱਚੜਿਆਂ ਕਿਉਂ ਤੋੜ ਢੂੰਡ ਸੱਜਣ ਸੰਤ ਪੱਕਿਆਂ ਓਏ ਜੀਵਨ ਦੇ ਵਿਛੜਾ ਹੈ ਓਏ ਮੋਇਆਂ ਨਾ ਜਾਹੀ ਛੋੜ। ਲੋਕ ਤਾਂ ਜਿਉਂਦੇ ਹੀ ਮੂੰਹ ਫੇਰ ਜਾਂਦੇ ਨੇ ਉਹ ਮੇਰਾ ਵਾਹਿਗੁਰੂ ਪਰਮੇਸ਼ਰ ਮਰਿਆਂ ਦੀ ਵੀ ਸਹਾਇਤਾ ਕਰਦਾ ਹੈ ਪਰਲੋਕ ਵਿੱਚ ਜਮਦੂਤਾਂ ਦੀ ਕੁੱਟ ਨਰਕਾਂ ਚ ਪੈਣ ਦੇ ਭੈ ਤੋਂ ਬਚਾ ਕੇ ਰੱਖਦਾ ਮੇਰਾ ਵਾਹਿਗੁਰੂ ਪਰਮੇਸ਼ਰ। ਸੋ ਐਸਾ ਤਿੱਥੈ ਤੂੰ ਸਮਰੱਥ ਜਿੱਥੈ ਕੋਏ ਨਾ ਹੈ ਉਥੇ ਤੇਰੀ ਰਾਖਾ ਅਗਨੀ ਉਦਰ ਮਾਹ ਹੈ ਮਾਂ ਦੀ ਡਾਗਣ ਅਗਨੀ ਚ ਪੈ ਦੀ ਵੀ ਸਹਾਇਤਾ ਕਰਦਾ ਸਾਹ ਸਾਹ ਨਾਲ ਸਭ ਜੀਵਾਂ ਦੀ ਪ੍ਰਤਪਾਲਾ ਕਰਦਾ ਮੇਰਾ ਵਾਹਿਗੁਰੂ ਪਰਮੇਸ਼ਰ ਉਹ ਆਦ ਤੋਂ ਲੈ ਕੇ ਅੰਤ ਤੱਕ ਸਦਾ ਹੀ ਸਹਾਇਤਾ ਕਰਨ ਵਾਲਾ
ਹੈ।
ਸਤਿਗੁਰੂ ਕਹਿੰਦੇ ਨੇ ਦੁਨੀਆਂ ਦੇ ਮਿੱਤਰ ਤਾਂ ਛੱਡ ਜਾਂਦੇ ਨੇ ਪਰ ਮੇਰਾ ਵਾਹਿਗੁਰੂ ਪਰਮੇਸ਼ਰ ਧਨ ਮੇਰਾ ਮਿੱਤਰ ਹੈ ਧਨਤਾ ਦੇ ਯੋਗ ਮੇਰਾ ਮਿੱਤਰ ਹੈ ਧਨਤਾ ਦੇ ਯੋਗ ਹੈ। ਬਾਕੀ ਜਿਹਨੇ ਦੁਨੀਆਂਦਾਰੀ ਦੇ ਮਿੱਤਰ ਨੇ ਨਾ ਜੋ ਸੰਸਾਰ ਹੈ ਕਿ ਕੁਟੰਬ ਮਿੱਤਰ ਭਾਈ ਦੀਸਾ ਮਨ ਮੇਰੇ ਤੇ ਸਭ ਆਪਣੇ ਸਵਾਏ ਮਿਲਾਸਾ ਜਿੱਤ ਦਿਨ ਉਨਕਾ ਸਵਾਉ ਹੋਏ ਨਾ ਆਵੇ ਤਿੱਤ ਦਿਨ ਨੇੜ ਹੈ ਕੋ ਨਾ ਟੁਕਾਸਾ। ਆਪਣਾ ਪ੍ਰਯੋਜਨ ਹੋਵੇ ਤੇ ਬਹੁਤ ਰਿਸ਼ਤੇਦਾਰੀਆਂ ਕੱਢ ਲੈਣਗੇ ਤੇ ਜਦੋਂ ਮਸਲਾ ਹੱਲ ਹੋ ਜਾਵੇ ਨਾ ਕੋਈ ਨੇੜੇ ਨਹੀਂ ਆਉਂਦਾ। ਬਿਰਛ ਨੂੰ ਫਲ ਲੱਗਾ ਹੋਵੇ ਬੜੇ ਪੰਛੀ ਆਲਣੇ ਆਣ ਪਾਉਂਦੇ ਨੇ ਤੇ ਉਹੀ ਜਦੋਂ ਫਲ ਟੁੱਟ ਜਾਂਦੇ ਰੁੱਤ ਫਿਰ ਜਾਂਦੀ ਹੈ ਪੰਛੀ ਕੱਲਾ ਹੀ ਵਾਹਿਗੁਰੂ ਬਿਰਛ ਕੱਲਾ ਹੀ ਰਹਿ ਜਾਂਦਾ ਸਭ ਪੰਛੀਆਂ ਉਡਾਰੀ ਮਾਰ ਜਾਂਦੇ ਹਨ। ਸਤਿਗੁਰੂ ਕਹਿੰਦੇ ਸੰਸਾਰ ਦੀ ਹਾਲਤ ਵੀ ਹੋਈ ਹੈ ਸੁਖਮੈ ਆਨ ਬਹੁਤ ਮਿਲ ਬੈਠਤ ਰਹਿਤ ਚਹੂੰ ਦਿਸ ਘੇਰੈ ਬਿਪਤ ਪਰੀ ਸਭ ਹੀ ਸੰਗ ਛਾੜਤ ਕੋ ਨਾ ਆਵਤ ਨੇਰੈ। ਪਰ ਮੇਰਾ ਵਾਹਿਗੁਰੂ ਪਰਮੇਸ਼ਰ ਐਸਾ ਸਰਬ ਕਲਾ ਸਮਰੱਥ ਹੈ ਇਹ ਰੱਖਿਆ ਸਹਾਇਤਾ ਕਰਨ ਵਾਲਾ ਸੱਜਣ ਸੱਚਾ ਪਾਤ ਸਾਹੋ ਸਿਰ ਸਾਹਾਂ ਦਾ ਸਾਹੋ ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾਂ ਦਾ ਵੇ ਸਾਹੋ ਸਭ ਦੇ ਭਰੋਸਾ ਕਰਨ ਯੋਗ ਧੰਤਾ ਯੋਗ ਮੇਰੇ ਮਿੱਤਰ ਸਤਿਗੁਰੂ ਹਨ। ਵਿਸਰਾਮ ਦੇ ਕੇ ਫਰਮਾਉਂਦੇ ਨੇ ਸਤਿਗੁਰੂ ਜੀ
ਮਨ ਬਿਲਾਸ ਭਏ ਸਾਹਿਬ ਕੇ
ਉਹ ਸਾਹਿਬ ਮਾਲਕ ਦੇ ਜਿਹੜੇ ਬਿਲਾਸ ਕੌਤਕ ਨੇ ਜਿਹੜੇ ਸਾਡੇ ਮਨ ਨੇ ਵੇਖੇ
ਅਚਰਜ ਦੇਖ ਬਡਾਈ
ਅਚਰਜ ਤਾਈ ਵਾਲੇ ਬਿਲਾਸ ਕੌਤਕ ਮੇਰੇ ਸਾਹਿਬ ਮਾਲਕ ਦੇ ਹਨ ਤੇ ਅਚਰਜ ਤਰ੍ਹਾਂ ਦੀਆਂ ਉਹਦੀਆਂ ਵਡਿਆਈਆਂ ਨੇ ਪਰਮੇਸ਼ਰ ਦੀਆਂ ਆਪਾਂ ਪੜ੍ਹਦੇ ਹਾਂ ਨਾ ਉਹ ਕੀੜਾ ਥਾਪ ਦੇ ਪਾਤ ਸਾਹੀ ਲਸਕਰ ਕਰੇ ਸੋਆ ਕੀੜਿਆਂ ਨੂੰ ਪਾਤਸ਼ਾਹ ਬਣਾ ਦਿੰਦਾ ਤੇ ਜਿਹੜੇ ਪਾਤਸ਼ਾਹ ਬਣੇ ਹੁੰਦੇ ਨੇ ਚਾਟੀ ਕੀੜੇ ਵੀ ਬਣਾ ਦਿੰਦਾ ਕੀੜੇ ਵੀ ਇਹੋ ਜਿਹੀ ਹਾਲਤ ਬਣ ਜਾਂਦੀ ਹੈ। ਰੀਤੇ ਭਰੇ ਭਰੇ ਸਖਨਾਵੈ ਇਹ ਤਾਂ ਕੋ ਵਿਵਹਾਰ ਹੈ ਭਰਿਆਂ ਨੂੰ ਖਾਲੀ ਕਰ ਦਿੰਦਾ ਛਿਨ ਕਾਲ ਚ ਤੇ ਖਾਲੀਆਂ ਨੂੰ ਭਰ ਦਿੰਦਾ ਹੈ। ਧੰਨ ਗੁਰੂ ਨਾਨਕ ਸਾਹਿਬ ਦਾ ਗਰੀਬ ਨਵਾਜ ਤੁਰੇ ਜਾ ਰਹੇ ਸੀ ਭਾਈ ਮਰਦਾਨਾ ਨਾਲ ਚੇਤਰ ਦਾ ਮਹੀਨਾ ਦੇ ਛੋਲਿਆਂ ਦਾ ਖੇਤ ਹੈ। ਭਾਈ ਮਰਦਾਨੇ ਨੇ ਕਿਹਾ ਮਹਾਰਾਜ ਜੇ ਭੁੱਖ ਬੜੀ ਲੱਗੀ ਜੇ ਕਹੋ ਤੇ ਆ ਛੋਲੇ ਨਾ ਪੁੱਟ ਕੇ ਥੋੜੇ ਜਿਹੇ ਖਾ ਲਵਾਂ ਦਾਣੇ। ਸਤਿਗੁਰੂ ਕਹਿਣਗੇ ਨਾ ਮਰਦਾਨੇ ਚੋਰੀ ਨਹੀਂ ਖਾਣੇ ਸਤ ਵਚਨ ਸਤਿਗੁਰੂ ਤੁਹਾਡੀ ਮੌਜ ਅੱਗੇ ਆਏ ਤੇ ਛੋਟਾ ਜਿਹਾ ਬਾਲਕ ਖੇਤ ਦੀ ਰਾਖੀ ਬੈਠਾ ਹੋਇਆ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਕੋਲ ਜਦੋਂ ਪਹੁੰਚੇ ਉਸ ਬਾਲਕ ਦੇ ਕਰਮ ਜਾਗ ਪੈਣ। ਸਤਿਗੁਰੂ ਰੱਬ ਦੇ ਫਕੀਰ ਉਹ ਮੇਰੇ ਕੋਲ ਬੈਠੋ, ਮੈਂ ਤੁਹਾਨੂੰ ਹੋਲਾ ਭੁੰਨ ਕੇ ਚਬਾਉਣਾ ਹੈ। ਅੱਗ ਵਾਲੀ ਹੋਲਾ ਭੁੰਨੀਆਂ, ਭਾਈ ਮਰਦਾਨੇ ਨੇ ਚੱਬੀਆਂ ਖਾਧੀਆਂ ਹੋਲਾ। ਉਹ ਕਹਿਣ ਲੱਗਾ ਫਕੀਰ, ਫਕੀਰ ਖੇਤਾਂ ਚ ਬਾਹਰ ਜੰਗਲਾਂ ਚ ਰਹਿੰਦੇ ਨੇ, ਤੁਸੀਂ ਰੱਬ ਦੇ ਪਹੁੰਚੇ ਹੋਏ ਫਕੀਰ ਜਾਪਦੇ ਹੋ, ਤੇ ਮੈਂ ਤੁਹਾਡੇ ਖਾਣ ਵਾਸਤੇ ਲੰਗਰ ਤੇ ਰਾਤ ਟਿਕਣ ਵਾਸਤੇ ਵਿਛਾਉਣਾ ਕੋਈ ਵਿਛਾਈ ਰਜਾਈ ਤਲਾਈ ਲੈ ਕੇ ਆਵਾਂ, ਤੁਸੀਂ ਇੱਥੇ ਨਿਵਾਸ ਕਰੋ। ਸਤਿਗੁਰੂ ਗਰੀਬ ਨਿਵਾਜ ਕਹਿਣ ਜਦੋਂ ਤੁਰ ਲੱਗਾ ਨਾ ਬੱਚਾ, ਸਤਿਗੁਰੂ ਕਹਿਣ ਲੱਗੇ ਆ ਬੱਚਾ ਤੂੰ ਤਾਂ ਬਾਦਸ਼ਾਹ ਹੈ, ਪੁੱਤਰ ਸਾਡੇ ਕੋਲ ਆ ਕੇ ਬਹੁ, ਤੂੰ ਤਾਂ ਬਾਦਸ਼ਾਹ ਹੈ। ਭਾਈ ਮਰਦਾਨੇ ਨੇ ਆਖਿਆ ਮਹਾਰਾਜ ਉਹ ਵਿਚਾਰਾ ਗਰੀਬ ਘਰ ਦਾ ਮੁੰਡਾ ਰਾਖਾ ਬਿਠਾਇਆ, ਤੁਸੀਂ ਕਹਿੰਦੇ ਹੋ ਪਾਤਸ਼ਾਹ। ਸਤਿਗੁਰੂ ਕਹਿਣਗੇ ਪਾਤਸ਼ਾਹ ਹੋਵੇਗਾ। ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਬਚਨ ਲਿਖੇ, ਸਤਿਗੁਰੂ ਕਹਿਣਗੇ ਸੱਥਰ ਤੇਰਾ ਲੇਖ ਨਿਹਾਲੀ, ਭਾਓ ਤੇਰਾ ਪਕਵਾਨ, ਨਾਨਕ ਸਿਫਤੀ ਰੱਜਿਆ ਆਓ ਬਹੁਤ ਸੁਲਤਾਨ। ਉਹ ਪੁੱਤਰ ਬਾਦਸ਼ਾਹ ਬਣਿਆ, ਉਹ ਛੋਟਾ ਜਿਹਾ ਗਰੀਬ ਘਰ ਦਾ ਬੱਚਾ, ਕੀੜਿਆਂ ਨੂੰ ਥਾਪ ਥਾਪ ਕੇ ਖਾਲਸਾ ਜੀ, ਕੰਗਾਲਾਂ ਨੂੰ ਰਾਜ, ਸੱਤਵੇਂ ਪਾਤਸ਼ਾਹ ਗਰੀਬ ਨਿਵਾਜ ਨੇ ਕਿਰਪਾ ਕਰਕੇ ਬਖਸ਼ੇ। ਰਾਜਾ ਸ੍ਰਮ ਮਿਤ ਨਹੀਂ ਜਾਨੀ ਤੇਰੀ, ਤੇਰੇ ਸੰਤਨ ਕੀ ਹੋ ਚੇਰੀ, ਹੱਸੋ ਜਾਏ ਸੋ ਰੋਵਤ ਆਵੇ, ਰੋਵਤ ਜਾਏ ਸੋ ਹੱਸੈ, ਬਸਤੋ ਹੋਏ ਹੋਏ ਸੋ ਊਜਰ, ਊਜਰ ਹੋਏ ਸੋ ਬਸੈ, ਜਲ ਤੇ ਥਲ ਕਰ ਥਲ ਤੇ ਕੂਆ, ਕੂਬ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ, ਭਿਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭਿਖਾਰੀ, ਖਲ ਮੂਰਖ ਤੇ ਪੰਡਿਤ ਕਰਵੋ, ਪੰਡਿਤ ਤੇ ਮੁਗਧਾਰੀ, ਨਾਰੀ ਤੇ ਜੋ ਪੁਰਖ ਕਰਾਵੇ, ਪੁਰਖਣ ਤੇ ਜੋ ਨਾਰੀ, ਕਹੋ ਕਬੀਰ ਸਾਧੂ ਕੋ ਪ੍ਰੀਤਮ ਤਿਤ ਮੂਰਤ ਬਲਿਹਾਰੀ। ਐਸੇ ਮੇਰੇ ਵਾਹਿਗੁਰੂ ਦੇ ਬਿਲਾਸ ਕੌਤਕ ਜਿਹੜੇ ਨਾ, ਜਦੋਂ ਮਨ ਨੇ ਸਾਹਿਬ ਪਰਮੇਸ਼ਰ ਦੇ ਕੌਤਕ ਵੇਖੇ, ਅਚਰਜ ਤਾਈ ਦੀ ਵਡਿਆਈ ਮੇਰੇ ਮਾਲਕ ਦੀ ਵੇਖੀ, ਮਨ ਜਿਹੜਾ ਸੀ ਖਿਲਾਫਤ ਦੇ ਸਹਿਤ ਹੋ ਗਿਆ, ਉਸ ਵਾਹਿਗੁਰੂ ਦੀ ਵਡਿਆਈ ਉਪਮਾ ਵੇਖ ਕਰਕੇ ਮਨ ਐਸਾ ਚੜ੍ਹਦੀ ਕਲਾ ਵਿਚ ਹੋ ਗਿਆ, ਬਿਲਾਸ ਸਹਿਤ ਹੋ ਗਿਆ, ਖੁਸ਼ੀਆਂ ਖੇੜਿਆਂ ਦੇ ਵਾਲਾ ਜੀਵਨ ਬਣ ਗਿਆ।
ਸਿਮਰ ਸਿਮਰ ਆਨੰਦ ਕਰ ਨਾਨਕ।
ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਪਿਆਰਿਆ, ਤੁਸੀਂ ਵੀ ਹਰੀ ਪਰਮੇਸ਼ਰ ਦਾ ਸਿਮਰ ਸਿਮਰ ਸਿਮਰਨ ਕਰਿਆ ਕਰੋ, ਸਿਮਰਨ ਕਰਿਆ ਕਰੋ, ਉਸ ਮਾਲਕ ਦਾ ਸਿਮਰ ਮਨ ਬਾਣੀ ਸਰੀਰ ਕਰਕੇ ਸਿਮਰਿਆ ਕਰੋ, ਉਸ ਵਾਹਿਗੁਰੂ ਪਰਮੇਸ਼ਰ ਦਾ ਸਦਾ ਵਾਸਤੇ ਹਰੀ ਦਾ ਹਰ ਸਿਮਰ ਸਿਮਰ, ਹਰੀ ਦਾ ਸਿਮਰਨ ਕਰ, ਸਿਮਰ ਬਾਣੀ ਕਰਕੇ, ਸਿਮਰ ਸਰੀਰ ਕਰਕੇ, ਮਨੋ ਹੋ ਕਰਕੇ ਉਸ ਪਰਮੇਸ਼ਰ ਦਾ ਸਿਮਰਨ ਭਜਨ ਕਰ।
ਹਰ ਸਿਮਰ ਸਿਮਰ ਆਨੰਦ ਕਰ ਨਾਨਕ।
ਉਸ ਮਾਲਕ ਵਾਹਿਗੁਰੂ ਦਾ ਸਿਮਰਨ ਕਰਕੇ ਆਨੰਦ ਨੂੰ ਪ੍ਰਾਪਤ ਕਰਨਾ ਕਰ ਪਿਆਰਿਆ।
ਰੱਬ ਪੂਰਨ ਪੈਜ ਰਖਾਈ।
ਐਸਾ ਮੇਰਾ ਵਾਹਿਗੁਰੂ ਪਰਮੇਸ਼ਰ ਪ੍ਰਭੂ ਹੈ ਜਿਹੜਾ ਆਪਣੇ ਪਿਆਰ ਦੀ ਪੂਰਨ ਤੌਰ ਤੇ ਪੈਜ ਪ੍ਰਤੱਗਿਆ ਜੀ ਨੇ ਰਖਾਉਣਾ ਕੀਤੀ ਹੈ, ਆਪਣੇ ਪਿਆਰਿਆਂ ਦੀ ਪੈਜ ਪ੍ਰਤੱਗਿਆ ਆਪ ਰੱਖੀ ਹੈ, ਆਪ ਕਿਰਪਾ ਕਰਕੇ ਰੱਖਣ ਵਾਲਾ ਹੈ। ਉਸ ਮਾਲਕ ਦਾ ਧੰਨਵਾਦ ਕਰਿਆ ਕਰ ਮਨਾ, ਉਸ ਮਾਲਕ ਦੀ ਯਾਦ ਵੀ ਜੁੜਿਆ ਕਰ, ਜੇ ਜੁੜ ਜਾਵੇਗਾ ਨਾ ਯਾਦ ਰੱਖੀ ਫਿਰ ਔਖੀ ਘੜੀ ਨਾ ਦੇਖਣ ਦੇਈ, ਔਖੀ ਬਿਪਤਾ ਦੀ ਘੜੀ ਨਹੀਂ ਕਦੇ ਦੇਖਣ ਦੇਵੇਗਾ, ਨਹੀਂ ਕਦੇ ਸੇਵਕ ਦੇ ਸਿਰ ਤੇ ਪੈਣ ਦੇਵੇਗਾ। ਸੋ ਗੁਰੂ ਕਿਰਪਾ ਕਰੇ, ਗੁਰੂ ਕਾ ਉਪਦੇਸ਼ ਸਾਡੇ ਹਿਰਦੇ ਚ ਵਸ ਜਾਵੇ, ਜੀਵਨ ਸਫਲਾ ਹੋ ਜਾਵੇ, ਗੁਰੂ ਕੀ ਰਹਿਮਤ ਹੋਵੇ। ਸੋ ਖਾਲਸਾ ਜੀ, ਪਿਛਲੇ ਹਫ਼ਤੇ ਤੋਂ ਦੀਵਾਨ ਗੁਰੂ ਕੀ ਕਿਰਪਾ ਨਾਲ ਸਜ ਰਹੇ ਨੇ, ਕੱਲ ਸਮਾਪਤੀ ਦਾ ਦੀਵਾਨ ਹੈ ਤੇ ਨਾਲ ਹੀ ਪ੍ਰਬੰਧਕ ਵੀਰਾਂ ਨੇ ਅੰਮ੍ਰਿਤ ਦਾ ਬਾਟਾ ਵੀ ਤਿਆਰ ਕਰਨ ਦਾ, ਸੋ ਸਾਰੇ ਸੰਗਤਾਂ ਨੂੰ ਬੇਨਤੀ ਕੀਤੀ ਜਾ ਰਹੀ ਹੈ। ਸੋ ਗੁਰੂ ਕੀ ਸੰਗਤ ਜੀ, ਮਾਈ ਭਾਈ, ਗੁਰੂ ਕੇ ਸਿੱਖ ਸਿੱਖਣੀਆਂ, ਬੱਚੀਆਂ ਬੱਚੇ, ਮਾਈ ਭਾਈ, ਪੀਵੋ ਪੌਲ ਖੰਡੇ ਧਾਰ, ਹੋਵੇ ਜਨਮ ਸੁਹੇਲਾ, ਅੰਮ੍ਰਿਤ ਛਕ ਕੇ ਗੁਰੂ ਕੇ ਸਿੰਘ ਬਣੋ, ਗੁਰੂ ਕੇ ਖਾਲਸੇ ਬਣੋ, ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਪੁੱਤਰੀਆਂ ਬਣੋ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੁੱਤਰ ਬਣੋ। ਜਿਨ੍ਹਾਂ ਸਤਿਗੁਰਾਂ ਨੇ ਕਿਹਾ ਸੀ ਨਾ, ਇਹਨ ਪੁੱਤਰ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ, ਚਾਰ ਮੂਏ ਤੋਂ ਕਿਆ ਪਿਆ ਜੀਵਤ ਕਈ ਹਜ਼ਾਰ, ਉਹਨਾਂ ਸਤਿਗੁਰਾਂ ਨੇ ਪੁੱਤਰ ਪੁੱਤਰੀਆਂ ਬਣਨਾ, ਆਪਣਾ ਵੀ ਭਲਾ, ਪੰਥ ਦੀ ਚੜ੍ਹਦੀ ਕਲਾ ਵਾਸਤੇ ਪੰਥ ਵਿੱਚ ਸ਼ਾਮਲ ਹੋਣਾ, ਇਹ ਵੀ ਚੜ੍ਹਦੀ ਕਲਾ ਹੈ। ਇਸ ਕਰਕੇ ਗੁਰੂ ਕੇ ਸਿੱਖ ਫਾਲਤੂ ਖਰਚੇ, ਸ਼ਰਾਬਾਂ, ਕਵਾਬਾਂ, ਹੋਰ ਬੰਨੇ ਜਿਹੜੇ ਪੈਸਾ ਫਾਲਤੂ ਜਾ ਰਿਹਾ, ਉਹ ਗੁਰੂ ਕੇ ਸਿੰਘ ਤਿਆਰ ਪ੍ਰਤਿਆਰ ਹੋ ਕੇ ਆਪਣੀ ਧਰਮ ਦੀ ਕਿਰਤ ਕਰਕੇ ਆਪਣੇ ਸੋਹਣੇ ਗੁਜ਼ਾਰੇ ਚਲਾਉਣ, ਗੁਰੂ ਕੀ ਕਿਰਪਾ ਹੋਵੇ, ਇਹ ਨਜਾਇਜ਼ ਖਰਚ ਜਿਹੜੇ ਸਾਰੇ ਖਤਮ ਹੋ ਜਾਣ, ਸ਼ਰਾਬਾਂ, ਕਵਾਬਾਂ ਤੇ ਪਤਤ ਪੁਣ ਦੀ ਜਿਹੜੀ ਲਹਿਰ ਚੱਲ ਪਈ ਹੈ ਸਾਡੇ ਲੋਕਾਂ ਵਿਚ, ਇਸ ਨੂੰ ਬੰਦ ਕੀਤਾ ਜਾ ਸਕੇ। ਸੋ ਗੁਰੂ ਕਿਰਪਾ ਕਰੇ, ਕੌਮ ਦੀ ਚੜ੍ਹਦੀ ਕਲਾ ਹੋਵੇ, ਕੱਲ ਨੂੰ ਖਾਲਸਾ ਜੀ ਜੇ ਗੁਰੂ ਕੀ ਕਿਰਪਾ ਨਾਲ ਅੰਮ੍ਰਿਤ ਵਿਲਾਖੀ ਸੱਜਣ ਵੱਧ ਤੋਂ ਵੱਧ ਆਏ ਤਾਂ ਜ਼ਰੂਰ ਅੰਮ੍ਰਿਤ ਛਕਾਇਆ ਜਾਵੇਗਾ, ਗੁਰੂ ਕੀ ਕਿਰਪਾ ਹੋਵੇਗੀ। ਭਾਈ ਸਤਿਗੁਰੂ ਰਹਿਮਤ ਕਰਨ, ਭੁੱਲਾਂ ਚੁੱਕਣ, ਨਾ ਚਿਤਾਰਿਓ, ਦਿਲ ਦੀ ਗਹਿਰਾਈ ਵਿੱਚ ਅਸੀਸ ਬਖਸ਼ਿਓ, ਸਤਿਗੁਰੂ ਰਹਿਮਤ ਬਖਸ਼ਿਸ਼ ਕਰਨ।
ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਬਡਾਈ, ਹਰ ਸਿਮਰ ਸਿਮਰ ਆਨੰਦ ਕਰ ਨਾਨਕ, ਪ੍ਰਭ ਪੂਰਨ ਪੈਜ ਰਖਾਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।